कि जितना ज्यादा हो सकता है कि जो सही चीजा ने वी ऑल नो वट इज राइट बिकॉज एक गट फीलिंग होंगी सू सब पता होंगे कि चीज सा सही है गलत आ वी ऑल हैव दैट सिक्स सेंस दैट इज बियॉन्ड लॉजिकल थिंकिंग टू बी ऑनेस्ट एक पावर होंगी वी ऑल हैव दैट एंड सू पता होंगे कि लाइफ की चीजा सू कर चाहदिया ने एंड कि नहीं कर चाहिए एंड जो आप सही चीजा कंज्यूम करते हैं सही एक्शन लेने लाइफ वी ऑलवेज गैट दोज रिजल्ट एंड जब अभी कॉन्टेंट की गल की जिन्ना ज्यादा पॉजिटिव सही कॉन्टेंट आप कंज्यूम करा इट विल अफेक्ट आर लाइफ सो बाणी की तुम गल की गुरबाणी की है ना इट्स नॉट अबाउट जिम्मे आप रिलिजन तो डिसाइड करके इस चीज की भी एक डिस्कशन की जाए कि इट्स पावरफुल थॉट्स जो सही थॉट्स ने सही नॉलेज आ गुरबाणी के सारे ही होली स्क्रिप्चर्स एट एंड ऑफ द डे ह्यूमैनिटी ਤੁਸੀਂ ਕਿੱਦਾਂ ਇੱਕ ਵਧੀਆ ਇਨਸਾਨ ਬਣ ਸਕਦੇ ਹੋ ਇਹੀ ਚੀਜ਼ ਦੇ ਉੱਤੇ ਫੋਕਸ ਕੀਤਾ ਜਾਂਦਾ ਹੈ ਸੋ ਕੋਈ ਵੀ ਹੋਲੀ ਬੁੱਕ ਆਪਾਂ ਲੈ ਕੇ ਦੇਖੀਏ ਕੋਈ ਵੀ ਵਧੀਆ ਸਕ੍ਰਿਪਚਰਸ ਵਧੀਆ ਕੰਟੈਂਟ ਪੋਡਕਾਸਟ ਬੁੱਕਸ ਜਦੋਂ ਆਪਾਂ ਉਹ ਚੀਜ਼ ਕੰਜ਼ਿਊਮ ਕਰਦੇ ਹਾਂ ਇਟ ਅਫੈਕਟਸ ਅਸ ਇਨ ਅ ਵੈਰੀ ਪੋਜ਼ਿਟਿਵ ਵੇ ਜੀ ਉਦਵੀਰ ਜੀ
ਬਿਲਕੁਲ ਉਹਦੇ ਚ ਮੈਂ ਇਹੀ ਕਹਿ ਸਕਦਾ ਹਾਂ ਕਿ ਸਾਰੀਆਂ ਚੀਜ਼ਾਂ ਜੇ ਤੁਸੀਂ ਪਾਵਰ ਆਫ ਥਾਟਸ ਬਾਈ ਖੋਜੀ ਵੀ ਪੜੋਗੇ ਤਾਂ ਉਹ ਚ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਐਕਸਪਲੇਨ ਕੀਤੀਆਂ ਮੇਰੇ ਸਾਹਮਣੇ ਉਹਨਾਂ ਦੇ ਜੋ ਵਿਚਾਰ ਲਿਖੇ ਹੈ ਔਰ ਉਹ ਕਹਿੰਦੇ ਕਿ ਜਿਸ ਤਰ੍ਹਾਂ ਲਾਈਫ ਇਜ਼ ਮੋਸ਼ਨ ਕੌਂਸ਼ੀਅਸਨੈਸ ਇਜ਼ ਇਨ ਮੋਸ਼ਨ ਐਂਡ ਮੋਸ਼ਨ ਅਫੈਕਟਿੰਗ ਆਲ ਮੈਟਰ ਇਜ਼ ਵਾਈਬ੍ਰੇਸ਼ਨ ਇਨ ਦਾ ਬਿਗਨਿੰਗ ਇਟ ਵਾਜ਼ ਆਲ ਕੌਂਸ਼ੀਅਸਨੈਸ ਕੌਂਸ਼ੀਅਸਨੈਸ ਐਮਨੇਟਿਡ ਵਾਈਬ੍ਰੇਸ਼ਨ ਕਾਲਡ ਦਾ ਵਰਡ ਔਰ ਸਾਊਂਡ ਦੈਟ ਇਜ਼ ਸ਼ਬਦ ਸੋ ਉਹਨਾਂ ਨੇ ਸਾਇੰਸ ਨੂੰ ਕਿੱਦਾਂ ਸਾਇੰਸ ਕੀ ਹੈ ਇਹ ਮੈਟਰ ਕੀ ਹੈ ਔਰ ਉਹ ਗੁਰਬਾਣੀ ਦੇ ਨਾਲ ਕਿੱਦਾਂ ਉਹਨਾਂ ਨੇ ਲਿੰਕ ਕਰਕੇ ਸਾਰੀਆਂ ਚੀਜ਼ਾਂ ਐਕਸਪਲੇਨ ਕੀਤੀ ਹੈ ਦੈਟ ਇਜ਼ ਸ਼ਬਦ ਵਿਚ ਪ੍ਰੋਜੈਕਟਡ ਦਾ ਇੰਟਾਇਰ ਕੋਸਮਿਕ ਵਰਲਡ ਦਿਸ ਵਾਈਬ੍ਰੇਸ਼ਨ ਇਜ਼ ਦਾ ਫਸਟ ਪ੍ਰੋਜੈਕਸ਼ਨ ਆਫ ਪ੍ਰਾਈਮਲ ਐਨਰਜੀ ਔਰ ਇਨਫਾਈਨਾਈਟ ਪਾਵਰ ਫਰੋਮ ਵਿਚ ਇਨਫਾਈਨਾਈਟ ਟਾਈਪਸ ਆਫ ਵਾਈਬ੍ਰੇਸ਼ਨ ਸਪਰਾਊਟਡ ਫਰੁਕਟੀਫਾਈਂਗ ਇਨ ਟੂ ਨਿਊਮਰਸ ਟਾਈਪਸ ਐਂਡ ਫਾਰਮਸ ਆਫ ਮੈਟਰ ਮੈਟਰ ਇਜ਼ ਨਥਿੰਗ ਬਟ ਐਨ ਐਕਸਪ੍ਰੈਸ਼ਨ ਆਫ ਐਨਰਜੀ ਤੋ ਬਹੁਤ ਵਧੀਆ ਗੱਲਾਂ ਨੇ ਸਾਡੇ ਵਰਗੇ ਸ਼ਖਸ ਮੈਂ ਪਹਿਲੇ ਕਿਹਾ ਕਿ ਰਿਲੈਕਟੈਂਟ ਰਹਿਣਾ ਥੋੜੀ ਜਿਹੀ ਇਹ ਗੱਲ ਕਰਨ ਤੋਂ ਤੇ ਸਾਡੇ ਵਰਗੇ ਸ਼ਖਸ ਗੱਲ ਜ਼ਰੂਰ ਕਰ ਦਿੰਦੇ ਪਰ ਜੇ ਫੇਰ ਇਸ ਲਈ ਕਰ ਦਿੱਤੀ ਹੈ ਕਿ ਬਹੁਤ ਸਾਰੀਆਂ ਰੂਹਾਂ ਤੁਹਾਡੇ ਵਰਗੀਆਂ ਗ੍ਰੇਟ ਸੋਲਸ ਤਾਨਿਆ ਜੀ ਔਰ ਬਹੁਤ ਸਾਰੀਆਂ ਹੋਰ ਰੂਹਾਂ ਗ੍ਰੇਟ ਸੋਲਸ ਉਹ ਸਹੀ ਮਾਇਨੇ ਚ ਜਿਸ ਤਰ੍ਹਾਂ ਕਹਿੰਦੇ ਨਾ ਕਿ ਜੇ ਕੋਈ ਜਿਹੜਾ ਸਟੇਡੀਅਮ ਬਣ ਗਿਆ ਤੇ ਸਟੇਡੀਅਮ ਦਾ ਸਹੀ ਇਸਤੇਮਾਲ ਤੇ ਇੱਕ ਸਪੋਰਟਸ ਪਰਸਨ ਹੀ ਕਰੇਗਾ ਸਾਡੇ ਵਰਗਾ ਬੰਦਾ ਲੇਜ਼ੀ ਬੰਦਾ ਤੇ ਇੱਕ ਦਿਨ ਦੋ ਦਿਨ ਖੇਲਣ ਜਾਏਗਾ ਇੱਕ ਯੰਗ ਬੱਚਾ ਜਾਂ ਕੋਈ ਸਪੋਰਟਸ ਪਰਸਨ ਜਿਹੜਾ ਹੈ ਉਹ ਚਾਰ ਦਿਨ ਉੱਥੇ ਜਿਮ ਕਰੇਗਾ ਤਿੰਨ ਦਿਨ ਉੱਥੇ ਸਪੋਰਟਸ ਖੇਲੇਗਾ ਪਰ ਜੇ ਸਾਨੂੰ ਕਿਤੇ ਰਸਤਾ ਪਤਾ ਹੋਵੇ ਕਿ ਜੀ ਸਟੇਡੀਅਮ ਕਿੱਧਰ ਹੈ ਤੇ ਜ਼ਰੂਰ ਰਿਲੈਕਟੈਂਟ ਜ਼ਰੂਰ ਹੁੰਦਾ ਸਾਡੇ ਵਰਗਾ ਬੰਦਾ ਇਹ ਸੋਚਦਾ ਵੀ ਆਪ ਤੇ ਮੈਂ ਮਹੀਨੇ ਚ ਇੱਕ ਦਿਨ ਵਸੀ ਜਾਂਦਾ ਸਟੇਡੀਅਮ ਤੇ ਦੂਜੇ ਨੂੰ ਰਾਹ ਦੱਸਣ ਲੱਗਦਾ ਹੈ ਕਿ ਉਹ ਸਟੇਡੀਅਮ ਹੈਗਾ ਜੀ ਉੱਥੇ ਬਣਿਆ ਫਿਰ ਮਨ ਕਰਦਾ ਹੈ ਕਿ ਜੇ ਕੋਈ ਦੂਸਰਾ ਉਹਦਾ ਕੋਈ ਫਾਇਦਾ ਲੈ ਸਕਦਾ ਹੈ ਬੜੇ ਬੰਦੇ ਹੋਣਗੇ ਜਿਹੜੇ ਫਿੱਟ ਰਹਿਣਾ ਚਾਹੁੰਦੇ ਹੋਣਗੇ ਡੇਲੀ ਸਵੇਰੇ 4 ਵਜੇ ਉੱਠ ਕੇ ਚਲੇ ਜਾਣਗੇ ਉਹ ਬੰਦਾ ਆ ਕੇ ਸੋਚੇਗਾ ਕਿ ਯਾਰ ਬੜਾ ਵਧੀਆ ਮੇਰਾ ਮਹੀਨਾ ਨਿਕਲਿਆ 30 ਦੇ 30 ਦੇ ਨਾਲ ਸਟੇਡੀਅਮ ਪਤਾ ਨਹੀਂ ਸੀ ਚਲੋ ਯੁੱਧਵੀਰ ਜੀ ਨੇ ਦੱਸਤਾ ਵੀ ਉਹ ਪੁਣੇ ਚ ਸਟੇਡੀਅਮ ਨਵਾਂ ਬਣ ਗਿਆ ਤੇ ਮੈਂ ਤੇ ਬੜਾ ਫਾਇਦਾ ਲੈ ਰਿਹਾ ਜੀ ਉਹਦਾ ਯੈਸ ਲੈਟ ਦੇਮ ਟੇਕ ਬੈਨੀਫਿਟ ਸ਼ਾਇਦ ਇਹਦੇ ਵਿੱਚ ਸਾਨੂੰ ਵੀ ਕੋਈ ਉਹ ਉਹਨੂੰ ਲੱਗ ਜਾਏ ਕੋਈ ਫਾਇਦਾ ਹੋ ਜਾਏ ਕਿ ਯੈਸ ਚਲੋ ਅਸੀਂ ਕਿਸੇ ਨੂੰ ਸ਼ੇਅਰ ਕਰ ਦਿੱਤਾ ਅੱਜ ਉੱਥੇ ਸਟੇਡੀਅਮ ਹੈ ਜੀ ਤਾਨਿਆ ਜੀ ਵਕਤ ਇਜਾਜ਼ਤ ਨਹੀਂ ਦੇ ਰਿਹਾ ਜਦੋਂ ਫਿਰ ਤੁਸੀਂ ਥੋਟ ਆਫ ਦ ਡੇ ਅਸੀਂ ਗੱਲ ਕਰਦੇ ਹਾਂ ਫਿਰ ਆਈ ਰੀਅਲੀ ਇੰਜੋਏ ਦਿਸ ਡਿਸਕਸ਼ਨ ਫਿਰ ਮਨ ਤਾਂ ਨਹੀਂ ਕਰਦਾ ਦੁਬਾਰਾ ਵਾਪਸ ਅਸੀਂ ਖਬਰਾਂ ਅਨਾਲਿਸਿਸ ਇਹ ਸਾਰਾ ਕੁਛ ਕਰੀਏ ਬਟ ਇਹ ਵੀ ਜ਼ਰੂਰੀ ਹੈ ਸੋ ਰਿਕਾਰਡਡ ਬ੍ਰੇਕ ਲੈ ਲੈਂਦੇ ਹਾਂ ਸਟੇਸ਼ਨ ਆਈ ਡੀ ਵੀ ਲੈ ਲਈਏ ਰਿਕਾਰਡਡ ਬ੍ਰੇਕ ਔਰ ਉਸ ਤੋਂ ਫੌਰਨ ਬਾਅਦ ਕਾਲਰ ਨੂੰ ਰਿਕੁਐਸਟ ਹੈ ਕਿ ਲਾਈਨਸ ਪਲੀਜ਼ ਹੋਲਡ ਕਰ ਲੈਣਾ ਕਿਉਂਕਿ ਅਸੀਂ ਆਲਰੇਡੀ ਸਾਡੀਆਂ ਹੈਡਲਾਈਨਸ ਵੈਸੇ ਤੇ 8 ਵਜੇ ਤੋਂ ਸ਼ੁਰੂ ਹੋ ਜਾਂਦੀ ਔਰ ਅੱਜ ਮੈਂ ਸੁਣ ਰਿਹਾ ਸੀ ਸਾਰੀਆਂ ਇੰਦਰਜੀਤ ਜੀ ਦੀਆਂ ਖਬਰਾਂ ਵੈਰੀ ਗੁੱਡ ਸੋ ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਨਾਲ ਡਿਟੇਲ ਦੇ ਵਿੱਚ ਜਿਹੜੀ ਹੈ ਉਹ ਖਬਰਾਂ ਪਹਿਲਾਂ ਸ਼ੇਅਰ ਕਰੀਏ ਫਿਰ ਕਾਲਸ ਵੀ ਸਾਰੀਆਂ ਆਨ ਦੇਅਰ ਕਰਾਂਗੇ ਜੀ ਰਿਕਾਰਡਡ ਬ੍ਰੇਕ ਤੋਂ ਬਾਅਦ
ਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਚੈਨਲ ਵਾਈ
ਮੀਡੀਆ ਗਰੁੱਪ ਪ੍ਰਾਊਡਲੀ ਪ੍ਰੈਜ਼ੈਂਟਸ ਰੇਡੀਓ ਵਾਈ ਟਿਊਨ ਇਨ ਟੂ ਰੇਡੀਓ ਵਾਈ 24/7 ਔਨ ਦਾ ਵਾਈ ਮੀਡੀਆ ਐਪ ਔਰ ਕਾਲ 647-910-5000 ਔਰ ਵਿਜ਼ਿਟ southasiandaily.com ਫਾਰ ਐਨੀ ਇਨਕੁਆਰੀਜ਼ ਕੰਟੈਕਟ ਵਾਈ ਮੀਡੀਆ ਐਟ 416-475-5000
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, 416-994-8989। ਵਕੀਲ ਬ੍ਰਿਜ ਮੋਹਨ।
You are listening to WTOR 770 AM, Youngstown, Toronto.
LimeFi अब पाकिस्तान, इंडिया और दूसरे ममालिक में पैसे ट्रांसफर का आसान हल। कनाडा से पाकिस्तान पैसे भेजें, वो भी मिनटों में। अपनी पहली ट्रांजैक्शन अप टू $50 पर 10% कैशबैक हासिल करें। प्रोमो कोड यूज करें EZ10। LimeFi की एक्सक्लूसिव ऑफर से आज ही फायदा उठाइए। विजिट LimeFi.com, LEMFI। आज ही फ्री ऐप अपने एंड्रॉइड या एप्पल फोन में डाउनलोड कीजिए। LimeFi, सेफ, सिक्योर एंड फास्ट मनी ट्रांसफर।
Sodi Furniture Store Clearance. Saving, saving, saving.
Sale, sale, sale.
Sodi Furniture Stock Clearance.
Everything on floor, to go. Warehouse Furniture Sale.
Ji haan, Sodi Furniture lagat ki kimat se kam kimat par furniture khareediye. Furniture ki is sale ka fayda uthane ke liye, Sodi Furniture Showroom, 142 Kennedy Road South in Brampton. Huge sale. Jo le gaya, so le gaya.
Jo reh gaya, so reh gaya.
Sodi Furniture. नया साल नया फर्नीचर 9058747171। सोडी फर्नीचर स्टोर क्लियरेंस।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह
6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903737 6472903
हर एक डॉलर जो तुसी डोनेट कर रहे हो विल ब्रिंग अस क्लोजर टू एंड दिस ब्रेस्ट कैंसर. विजिट करो breastcancerprogress.ca टू डोनेट टुडे. दैट इज breastcancerprogress.ca. जे तुहानू लगदा इट डजंट मेक एनी डिफरेंस, वी हैव द साइंस टू प्रूव इट डज.
सतिंदर सरताज सिंगर सॉन्ग राइटर एक्टर पोएट विनीपेग विच इवेंट करेंगे. एक यूनिक शो का अनुभव करो. सतिंदर सरताज स्पीयर ऑफ एमिनेंस टूर.
ऐसियां निगाहां मैनू तकिया जांदे होए भी ना दिल रुक सकिया.
अप्रैल 17 नू कैनेडा लाइफ सेंटर ते लाइव livenation.com ते जाके टिकट्स खरीदो. वधेरे जानकारी लई satinder-sartaj.com ते जाओ.
यू कैन लिसन टू द हेडलाइंस एनीवेयर. But we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
Pulse. Television.
Once again, a very warm welcome. This is your host, Tania. And this segment, the important sponsor, Manjeet Ji Sajna Jorchukene from Adrak Richmond Hill. A very warm welcome to Y Media. Jeevanti Ji.
Hi, Tania Ji. How are you?
Oh, Bahut Vadhiya Ji. Thank you for asking. Hopefully, you will be Bahut Vadhiya Honge. And this is Adrak Richmond Hill, de utte kehdiyan vadhiya vadhiya services and deals tusi sade sare listeners and viewers layi leke aayo, please share karo ji.
Currently, isi saada jehda special chal reha, oh chal reha ji corporates ji, because jidda tuhannu pata hi hai ki corporates holidays start hon wale hai, so je tuhanda koi business aa tusi corporate lunch karna chahunde ho dinner, we have special deals. For sure, you can contact us through our email through the online website se jaake inquiry paa sakde ho ya tusi restaurant de line number te call kar sakde ho. Number hai 905-889-8000, 905-889-8000, ye restaurant ka number hai. Utthe tuhanu jankari mil jayegi sari di sari jo vi tuhade alag alag packages ne. Ik tarah de itna hai ki jidda tusi waise ta bahar kite coffee vagaira te jaoge ta tuhanu khud jaake uth ke lena penda hai. There is nothing like over here. It is food unlimited rahega, but tano table service hi provided ki di jayegi. Yeah, hadi is December the special until New Year.
Ji, thank you so much, Manjeet Ji. And idhe naali something else jo tusi add karna chahunde ho, and idhe naali contact information hai sade sare listeners and viewers li, once again please share kar do. And bilkul sade
ji ji apan December li from January last week, matlab after Christmas. For 1 week, almost the special menu launch karange. Jira sirf aur sirf January 1st week tak rahega. Almost I'll say 12 days rahega menu. Sirf restaurant ji hi available hoega. No takeouts. Only dine in ji hi vich hai. Odi updates tanu next week tak mil jayengi online adi website te bhi. Jehdi hai www.adrak.ca. Utthe tanu sari hi jankari available hoegi. Sadi har location li. Adrak Richmond Hill, Yorkville, Donari. Filhal, jedan de koi bhi again, koi bhi inquiries ya kuch bhi ya, tusi apne event karna chahunde ho, ya apne ghar catering ka, live catering karna chahunde ho, kuch bhi ya requirement, tusi please sanu contact karo 905-889-8000 te. Te jedan ho, again, authentic Indian food chahida hai, jedan bilkul esi India varga hove, please visit karo sanu at Highway 7 and Leslie, Adrak Indian restaurant.
Incredible. Thank you so much, Manjeet Ji. Bilkul sade sare listeners and viewers nu once again dobara dass dena je vadhiya tusi incredible food enjoy karna hai tusi pahunchna hai Adrak Richmond Hill and Indian taste tuhanu milega bahut hi vadhiya incredible like quality check di je apan gal kariye bahut vadhiya tuhanu milegi Richmond Hill de utte and ede naal hi khabran da silsila bilkul jari rakh gaya sade naal jude hoye ne group editor and CEO of Y Media Yudhvi Jaswal ji. Ji Yudhvi ji, ਜੀ ਬਿਲਕੁਲ ਇਹਦੇ ਨਾਲ ਹੀ ਇਸ ਸੈਗਮੈਂਟ ਦੇ ਇੰਪੋਰਟੈਂਟ ਸਪਾਂਸਰਸ ਤੁਹਾਨੂੰ ਜ਼ਰੂਰ ਦੱਸ ਦਿੰਦੇ
ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਵੰਤ ਸਿੰਘ
ਜੀ,
ਤੁਸੀਂ ਆਉਂਦੇ ਹੋ ਜੀ, ਗੋ ਅਹੈਡ।
ਠੀਕ ਹੈ ਜੀ, ਠੀਕ ਹੈ ਤੇ ਤੁਹਾਡਾ ਬੱਚੀ ਨੇ ਸੁਣਾਇਆ ਥੋਟ ਆਫ ਦਾ ਡੇ, ਮੈਂ ਜ਼ਿਆਦਾ ਧਿਆਨ ਨਾਲ ਕਿਸ ਚੀਜ਼ ਨੂੰ ਸੁਣਦਾ ਹੁੰਦਾ, ਚਲੋ ਖ਼ਬਰਾਂ ਵੀ ਸੁਣੀਦੀਆਂ ਪਰ ਇਹਦੇ ਵਿੱਚੋਂ ਫਿਰ ਕੁਛ ਨਾ ਕੁਛ ਗ੍ਰਹਿਣ ਕਰਨ ਨੂੰ ਮਿਲਦਾ, ਕੋਈ ਸ਼ਬਦ ਇਹੋ ਜਿਹਾ ਜਿੱਦਾਂ ਬੱਚੀ ਨੇ ਕਿਹਾ ਸੀਗਾ ਵੀ ਸਨਮਾਨ ਸਾਨੂੰ ਪਤਾ ਹੁੰਦਾ ਵੀ ਅਸੀਂ ਗਲਤੀ ਕਰ ਰਹੇ ਹਾਂ ਪਰ ਅਸੀਂ ਜੇ ਵੀ ਗਲਤੀ ਕਰਦੇ ਹਾਂ ਕਈ ਚੀਜ਼ਾਂ ਇਹੋ ਜਿਹੀਆਂ ਹੋ ਜਾਂਦੀਆਂ ਵੀ ਉਹਨੂੰ ਅਸੀਂ ਪਤਾ ਹੁੰਦਿਆਂ ਸੁਣਦਿਆਂ ਵੀ ਕਰਦੇ ਹਾਂ ਤੇ ਉਹ ਭਗਤ ਕਬੀਰ ਜੀ ਦਾ ਸ਼ਬਦ ਯਾਦ ਆ ਗਿਆ ਕਹਿੰਦੇ ਵੀ ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ ਕਹਿੰਦੇ ਮਨ ਸਾਰਾ ਕੁਛ ਹੀ ਜਾਣਦਾ ਪਰ ਇਹਦੇ ਵਿੱਚ ਸਿਆਣਪਣੀ ਭਰਦੀ ਆ ਅਗਲੀ ਪੰਕਤੀ ਜੀ ਕਹਿੰਦੇ ਵੀ ਜੇ ਹੱਥ ਚ ਦੀਵਾ ਹੋਵੇ ਤਾਂ ਕਹਵੇ ਹਨੇਰੇ ਚ ਖੂਹ ਚ ਡਿੱਗ ਪਿਆ ਵੱਖਰੀ ਗੱਲ ਆ ਵੀ ਉਹ ਸਾਰੀ ਸਿਆਣ ਪਿਆ ਵੀ ਦੀਵਾ ਵੀ ਫੜਿਆ ਹੋਵੇ ਹੱਥ ਚ ਤਾਂ ਵੀ ਖੂਹ ਚ ਡਿੱਗ ਪਈ ਅਸੀਂ ਤੇ ਉਹ ਬਿਲਕੁਲ ਗੱਲ ਦੀਦੀ ਸਹੀ ਸੀਗੀ ਵੀ ਅਸੀਂ ਜਾਣ ਪੁੱਛ ਕੇ ਕਈ ਵਾਰੀ ਉਹ ਚੀਜ਼ਾਂ ਕਰਦੇ ਜਿਹੜੀਆਂ ਸਾਨੂੰ ਪਤਾ ਹੁੰਦਾ ਆਪ ਜੀ ਨੇ ਕਿਹਾ ਸੀਗਾ ਵੀ ਜੇ ਚਲੋ ਸਾਰੇ ਇਸ ਮਾਰਗ ਤੇ ਪੜ੍ਹਦੀਆਂ ਹੋਣੇ ਵੀ ਚਾਹੀਦੇ ਆ ਅਧਿਆਤਮਕ ਦੇ ਕੋਸ਼ਿਸ਼ ਕਰਨੀ ਚਾਹੀਦੀ ਮੈਂ ਵੀ ਇਸ ਚੀਜ਼ ਦੇ ਕੋਸ਼ਿਸ਼ ਕਰ ਰਿਹਾ ਹਲੇ ਤਾਂ ਬਹੁਤ ਦੂਰ ਆ ਸਿਆਣੇ ਕਹਿੰਦੇ ਪੰਜਾਬੀ ਦੀ ਕਹਾਵਤ ਆ ਵੀ ਦਿੱਲੀ ਬਹੁਤ ਦੂਰ ਆ ਤੇ ਪਤਾ ਨੀ ਉਹ ਸਾਡੇ ਕਰਮਾਂ ਕਰਕੇ ਅਸਰ ਨਹੀਂ ਕਰ ਸਕਦੇ ਜਾਂ ਸਾਡੀ ਉਹ ਪਹੁੰਚ ਜਾਂ ਸਹੀ ਰਾਹ ਦਾ ਨਹੀਂ ਪਤਾ ਇਸ ਕਰਕੇ ਪਰ ਮਹਾਰਾਜ ਕਹਿੰਦੇ ਸੀ ਇਹ ਤੇਰੀ ਬਰੀਆ ਆ ਜਿਹੜੀ ਪਾਉਂਦੀ ਆ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਇਹ ਵਾਰੀ ਇੱਕ ਵਾਰੀ ਪੈਂਦੀ ਆ ਆਪਾਂ ਨੂੰ ਮੁੜ ਕੇ ਨਹੀਂ। ਜਿੱਦਾਂ ਕਿਸੇ ਨੇ ਪੁੱਛਿਆ ਸੀ ਗੰਢਿਆਂ ਦੀ ਪਨੀਰੀ ਲਾ ਰਹੇ ਸੀਗੇ ਬੁੱਲੇ ਸ਼ਾਹ, ਕਹਿੰਦੇ ਬੁੱਲੇ ਸ਼ਾਹ ਰੱਬ ਨੂੰ ਕਿੰਨਾ ਕੁ ਪਾਉਣਾ ਔਖਾ, ਕਹਿੰਦਾ ਰੱਬ ਨੂੰ ਕੀ ਪਾਉਣਾ ਔਖਾ, ਕਹਿੰਦਾ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੱਟਣਾ ਤੇ ਇਧਰ ਲਾਉਣਾ। ਉਹ ਜਿੱਦਾਂ ਪਨੀਰੀ ਲਾਉਂਦੇ ਹੋ ਇੱਕ ਸਿੱਧੀ ਸਧਾਰਨ ਗੱਲ ਕਰ ਗਏ, ਪਰ ਸਾਡੀ ਅਸੀਂ ਤੁਸੀਂ ਵੀ ਦੁਨਿਆਵੀ, ਅਸੀਂ ਸਾਰੇ ਦੁਨਿਆਵੀ ਆ, ਅਸੀਂ ਦੁਨਿਆਵੀ ਮੋਹਾਂ ਚ ਫਸੇ ਹੋਏ ਆ ਤੇ ਆਪਣੇ ਗਰਜਿਆਂ ਦੇ ਵਿੱਚ ਫਸੇ ਹੋਏ ਆ, ਤੇ ਇਸ ਕਰਕੇ ਅਸੀਂ ਉਹਨੂੰ ਨਹੀਂ ਪਹੁੰਚ ਸਕਦੇ, ਉਹ ਸਾਨੂੰ ਦੂਰ ਲੱਗਦੀ ਆ ਮੰਜ਼ਿਲ। ਤੇ ਕੋਸ਼ਿਸ਼ ਕਰੋ ਤੇ ਦਾਸ ਦੀ ਵੀ ਬੇਨਤੀ ਆ ਵੀ ਕੋਸ਼ਿਸ਼ ਕਰਦੇ ਆ ਵੀ ਇਹ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜਾ ਮਨੁੱਖਾ ਜੀਵਨ ਆ ਇਹ ਕਿਸ ਤਰ੍ਹਾਂ ਸਫਲ ਹੋ ਜਾਏ। ਤੇ ਉਹ ਕਿਸੇ ਦੀ ਗੱਲ ਸੁਣੋ ਵੀ ਕਬੀਰ ਜਬ ਹਮ ਪੈਦਾ ਹੋਏ ਜਗਤ ਹੱਸੇ ਹਮ ਰੋਏ, ਐਸੀ ਕਰਨੀ ਕਰ ਚਲੋ ਜਗ ਹੱਸੇ ਹਮ ਹਮ ਹੱਸੇ ਜਗ ਰੋਏ। ਤੋ ਸੋ ਇਸ ਕਰਕੇ ਬਹੁਤ ਵਧੀਆ ਲੱਗਦਾ ਹੈ ਜਦੋਂ ਥੋਟ ਆਫ ਦਾ ਦੇ ਸੁਣਾਉਂਦੇ ਤੁਸੀਂ, ਧੰਨਵਾਦ ਤੁਹਾਡਾ ਬਹੁਤ ਬਹੁਤ ਸਮਾਂ ਦੇਣ ਦਾ। ਖਬਰਾਂ ਤੇ ਚੱਲਦੀਆਂ ਰਹਿਣੀਆਂ ਸਾਰੇ, ਉਹ ਤਾਂ ਆਪਾਂ ਸਾਰੇ ਸੁਣੀ ਜਾਂਦੇ ਰਹਿੰਦੇ ਆ, ਤੇ ਪਰ ਜਿਹੜਾ ਵਿੱਚ ਅਧਿਆਤਮਕ ਦੀ ਇੱਕ ਤੁਸੀਂ ਟਕੋਰ ਲਾ ਦਿੰਦੇ ਆ ਉਹ ਫਿਰ ਕਈ ਵਾਰੀ ਸਾਰਾ ਦਿਹਾੜੀ ਉਹ ਦਿਮਾਗ ਚ ਗੂੰਜਦੀ ਰਹਿੰਦੀ। ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ ਸਮਾਂ ਦੇਣ ਦਾ, ਧੰਨਵਾਦ ਬਹੁਤ।
ਥੈਂਕ ਯੂ ਸਤਵੰਤ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਬਾਕੀ ਕਾਲਰਸ ਰਿਕੁਐਸਟ ਹੈ ਕਿ ਲਾਈਨ ਤੁਸੀਂ ਹੋਲਡ ਕਰ ਲੈਣਾ, ਅਸੀਂ ਨਿਊਜ਼ ਸ਼ੇਅਰ ਕਰ ਦਈਏ ਔਰ ਉਸ ਤੋਂ ਪਹਿਲਾਂ ਸਾਡੇ ਸਪੌਂਸਰ ਚੱਡਾ ਸਾਹਿਬ ਵੇਟ ਕਰ ਰਹੇ ਨੇ, ਉਹਨਾਂ ਨਾਲ ਗੱਲ ਕਰ ਲਈਏ ਔਰ ਨਿਊਜ਼ ਚੱਡਾ ਸਾਹਿਬ ਆਪਣੇ ਵਿਚਾਰ ਸਾਂਝੇ ਕਰਨਗੇ ਔਰ ਉਸ ਤੋਂ ਬਾਅਦ ਫਿਰ ਬਾਕੀ ਕਾਲ ਆਨ ਦੀ ਏਅਰ ਕਰਦੇ ਰਵਾਂਗੇ। ਜਿਸ ਤਰ੍ਹਾਂ ਤੁਸੀਂ ਸਤਵੰਤ ਸਿੰਘ ਜੀ ਕਿਹਾ ਹੀ ਹੈ, ਬਿਲਕੁਲ ਸਾਨੂੰ ਇਹਦੀ ਬੜੀ ਵਧੀਆ ਫੀਡਬੈਕ ਆਉਂਦੀ ਹੈ ਕਿ ਜਿਹੜਾ ਅਸੀਂ ਥੋਟ ਆਫ ਦਾ ਡੇ ਸ਼ੇਅਰ ਕਰਦੇ ਹਾਂ, ਔਰ ਉਹ ਕਹਿੰਦੇ ਕਿ ਨਿਊਜ਼ ਵੀ ਵਧੀਆ, ਐਨਾਲਿਸਿਸ ਵੀ ਵਧੀਆ, ਹੋਰ ਤੁਹਾਡੇ ਜਿਹੜੇ ਗੈਸਟ ਆਉਂਦੇ ਨੇ ਜਿਸ ਤਰ੍ਹਾਂ ਕਿ ਚੱਡਾ ਸਾਹਿਬ, ਪੀ ਕੇ ਸਭਰਵਾਲ ਜੀ, ਹੋਰ ਸਾਰੇ ਗੈਸਟ, ਉਹਨਾਂ ਦੇ ਵਿਚਾਰ ਵੀ ਬੜੇ ਵਧੀਆ ਲੱਗਦੇ ਨੇ। ਸੋ ਇਸੇ ਕਾਰਨ ਸਾਡੀ ਕੋਸ਼ਿਸ਼ ਹੈ, ਕਿਉਂਕਿ ਬਹੁਤ ਵਾਰ ਸਾਡੇ ਲਈ ਵੀ ਇਹ ਹੁੰਦਾ ਸੀ ਕਿ ਇੱਕ ਘੰਟੇ ਦਾ ਜਿਹੜਾ ਰੇਡੀਓ ਪ੍ਰੋਗਰਾਮ ਹੈ ਜੀ, ਇੱਕ 1 ਆਵਰ ਰੇਡੀਓ ਪ੍ਰੋਗਰਾਮ ਇੱਕ ਘੰਟੇ ਦਾ, ਉਹ ਬੜਾ ਕਹਿੰਦੇ ਜੀ ਇੱਕ ਘੰਟਾ ਨੀ ਕਈ ਵਾਰ ਬੀਤਦਾ, ਇਹ ਬੜਾ ਚੈਲੇਂਜਿੰਗ ਹੁੰਦਾ, ਫਿਰ ਕਿਸ ਤਰ੍ਹਾਂ 2 ਘੰਟੇ 4 ਘੰਟੇ। ਹੁਣ ਇੱਥੇ ਤਾਂ 24 ਆਵਰਸ ਟੀਵੀ ਚੱਲ ਰਹੇ ਆ, ਅਖਬਾਰ ਵੀ ਚੱਲ ਰਹੀ ਹੈ, ਉਹਦਾ ਕਾਰਨ ਇਹੀ ਹੈ ਕਿ ਤੁਹਾਡੇ ਵਰਗੇ ਵਧੀਆ ਸੱਜਣ ਜਿਹੜੇ ਆਉਂਦੇ ਨੇ ਉਹ ਆ ਕੇ ਆਪਣੇ ਅਲੱਗ ਅਲੱਗ ਮੁੱਦਿਆਂ ਤੇ ਵਿਚਾਰ, ਕਿਉਂਕਿ ਮੀਡੀਆ ਇਕੱਲਾ ਨਿਊਜ਼ ਦੇਣਾ ਕੰਮ ਨਹੀਂ ਹੈ, ਨਿਊਜ਼ ਦੇ ਉੱਤੇ ਐਨਾਲਿਸਿਸ ਵੀ ਹੋਣਾ ਚਾਹੀਦਾ ਹੈ ਔਰ ਪਕੜ ਵੀ ਹੋਣੀ ਚਾਹੀਦੀ ਹੈ ਨਿਊਜ਼ ਦੇ ਉੱਤੇ, ਔਰ ਜਿਹੜੇ ਗੈਸਟ ਹੋਣ ਉਹ ਡਿਫਰੈਂਟ ਟੌਪਿਕਸ ਦੇ ਉੱਤੇ ਗੱਲ ਕਰਨ, ਕੋਈ ਮੋਟੀਵੇਸ਼ਨ ਤੇ ਗੱਲ ਕਰੇ, ਕੋਈ ਫਾਈਨੈਂਸ਼ੀਅਲ ਪਲੈਨਿੰਗ ਤੇ ਗੱਲ ਕਰੇ, ਕੋਈ ਰੀਅਲ ਸਟੇਟ ਤੇ ਗੱਲ ਸਮਝਾਏ, ਕੋਈ ਸਪੋਰਟਸ ਦਾ ਮਾਹਿਰ ਹੋਏ। ਔਰ ਇਹਦੇ ਵਿੱਚ ਮੈਂ ਹੱਥ ਜੋੜ ਕੇ ਕਮਿਊਨਿਟੀ ਦਾ ਧੰਨਵਾਦ ਕਰਦਾ ਕਿ ਤੁਹਾਡੇ ਸਾਰਿਆਂ ਦਾ ਬੜਾ ਵਧੀਆ ਯੋਗਦਾਨ ਦਿੰਦਾ ਔਰ ਸਾਡੇ ਵਧੀਆ ਸਪੌਂਸਰ ਸਾਹਿਬ ਬੜਾ ਵਧੀਆ ਯੋਗਦਾਨ ਦਿੰਦਾ ਇਹਦੇ ਵਿੱਚ। ਸੋ ਚੱਡਾ ਸਾਹਿਬ ਇਜ਼ ਵਨ ਆਫ ਦੈਮ ਜਿਨ੍ਹਾਂ ਦੀ ਗੱਲਬਾਤ ਅਸੀਂ ਸਾਰੇ ਇੰਜੋਏ ਕਰਦੇ ਹੈਗੇ ਆ, ਔਰ ਸਾਡੀ ਕੋਸ਼ਿਸ਼ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਥੋੜਾ ਜਿਹਾ ਇਹ ਸਪਿਰਚੁਅਲਿਟੀ ਸਾਈਡ, ਬਿਲਕੁਲ ਅਸੀਂ ਚਾਹੁੰਦੇ ਹਾਂ ਕਿ ਸਾਰੇ ਫਲੇਵਰ ਜਿਹੜੇ ਆ ਉਹ ਜ਼ਰੂਰ ਤੁਹਾਨੂੰ ਮਿਲਣ ਵਾਈ ਮੀਡੀਆ ਦੇ ਉੱਤੇ, ਫਾਈਨੈਂਸ ਦਾ ਵੀ, ਇਕਨੋਮੀ ਦਾ ਵੀ, ਨਿਊਜ਼ ਅਨਾਲਿਸਿਸ, ਥੋੜਾ ਹਿਊਮਰ ਵੀ ਹੋਵੇ, ਥੋੜੀ ਸਪਿਰਚੁਅਲਿਟੀ ਦੀ ਗੱਲ ਵੀ ਹੋਵੇ, ਥੋੜੀ ਐਂਟਰਟੇਨਮੈਂਟ ਵੀ ਹੋਵੇ, ਬਿਕੋਜ਼ ਦੈਟ ਇਜ਼ ਦ ਬੈਨੀਫਿਟ, ਦੈਟ ਇਜ਼ ਦ ਲਗਜ਼ਰੀ ਦੈਟ ਵੀ ਹੈਵ, ਜੇ ਲਗਾਤਾਰ ਪ੍ਰੋਗਰਾਮ ਚੱਲਦੇ ਨੇ। ਸੋ ਹੁਣ ਥੋੜਾ ਜਿਹਾ ਅਸੀਂ ਟੌਪਿਕ ਚੇਂਜ ਕਰਾਂਗੇ, ਕਿਉਂਕਿ ਕਾਫੀ ਸਾਰੀਆਂ ਖਬਰਾਂ ਵੀ ਹਜੇ ਜਾਰੀ ਨੇ, ਲੇਕਿਨ ਪਹਿਲਾਂ ਜਰਾ ਫਾਈਨੈਂਸ ਦੀ ਗੱਲ ਸੁਣਦੇ ਹਾਂ। ਚੱਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ ਜੀ?
ਜੀ ਬਹੁਤ ਵਧੀਆ, ਥੈਂਕ ਯੂ ਵੈਰੀ ਮਚ ਯੁਧਵੀਰ ਜੀ, ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਚੱਡਾ ਸਾਹਿਬ ਮੈਂ ਗੱਲ ਕਰਨਾ ਚਾਹ ਰਿਹਾ ਸੀਗਾ ਕਿ ਖਬਰਾਂ ਜਦੋਂ ਮੈਂ ਅੱਜਕੱਲ ਦੇਖਦਾ ਹੈ ਤੇ ਕੁਛ ਚੰਦ ਨਾਮ ਜਿਹੜੇ ਨੇ ਉਹ ਲਗਾਤਾਰ ਆਉਂਦੇ ਰਹਿੰਦੇ ਆ, ਉਹਦੇ ਵਿੱਚ ਇੱਕ ਨਾਮ ਜਿਹੜਾ ਸਭ ਤੋਂ ਜ਼ਿਆਦਾ ਆ ਰਿਹਾ ਆਫਟਰ ਟਰੰਪ, ਜੇ ਟਰੰਪ ਸਾਹਿਬ ਤੋਂ ਬਾਅਦ ਦੂਸਰਾ ਨਾਮ ਜਿਹੜਾ ਸਭ ਤੋਂ ਜ਼ਿਆਦਾ ਚੱਲਦਾ ਹੈ ਉਹ ਹੈਗਾ ਇਲੋਨ ਮਸਕ ਦਾ, ਉਹ ਬੜਾ ਨਾਮ ਆਉਂਦਾ। ਔਰ ਇਸ ਤੋਂ ਇਲੋਨ ਮਸਕ ਤੋਂ ਇਲਾਵਾ ਹੋਰ ਬੜੇ ਸਾਰੇ, ਵਿਵੇਕ ਰਾਮਾ ਸਵਾਮੀ, ਅਨਦਰ ਸੈਲਫ ਮੇਡ ਬਿਲੀਅਨੇਅਰ, ਹੈ ਨਾ? ਤੇ ਇਹ ਮੈਂ ਤੁਹਾਨੂੰ ਸਵਾਲ ਪੁੱਛਣਾ, ਹੁਣ ਇਲੋਨ ਮਸਕ ਜਿਹੜਾ ਹੈ ਉਹ ਵੀ ਸੈਲਫ ਮੇਡ ਹੀ ਹੈ, ਸੋ ਇਹ ਕਈ ਬੰਦੇ ਐਸੇ ਕਈ ਬੰਦੇ ਦੇਖੇ ਆ, ਸਟੀਵ ਜੌਬਸ ਹੋ ਗਿਆ, ਇਲੋਨ ਮਸਕ, ਵਿਵੇਕ ਰਾਮਾ ਸਵਾਮੀ। ਸੋ ਮੈਂ ਤੁਹਾਨੂੰ ਇਹ ਪੁੱਛਣਾ ਚਾਹ ਰਿਹਾ ਕਿ $1 million ਹੀ ਬੰਦਾ ਕਹੇ ਜੀ ਨੈਟਵਰਥ ਕਿੰਨੀ, ਜੇ ਬੰਦਾ ਕਹਿੰਦਾ ਜੀ $1 million ਇਕੱਠਾ ਹੋ ਗਿਆ, ਉਹੀ ਇਕੱਠਾ ਕਰਨਾ ਕਈ ਵਾਰ ਔਖਾ ਹੈ, ਤੇ ਇੱਕ ਮਿਲੀਅਨ ਤੋਂ ਬਾਅਦ ਇਹ ਬੰਦੇ ਕੀ ਕਰਦੇ ਹੋਣਗੇ ਕਿ $100 million ਇਕੱਠਾ ਹੋ ਗਿਆ, ਤੇ 100 ਤੋਂ ਬਾਅਦ ਫਿਰ ਬੰਦਾ ਕੀ ਕਰਦਾ ਹੋਏਗਾ ਕਿ 1000 million ਦੇ ਨਾਲ 1 billion ਬਣਦਾ ਹੈ, 1 billion। ਤੇ ਇਹ ਬੰਦੇ 100-100 billion, 200-200, 500-500 million ਔਰ ਟ੍ਰਿਲੀਅਨ ਤੱਕ ਵੀ ਆਉਣ ਵਾਲੇ 10-15 ਸਾਲਾਂ ਚ ਜਾ ਰਹੇ ਨੇ। ਇਹ ਤੁਸੀਂ, ਸਾਡੀ ਤਾਂ ਪਕੜ ਹੈ ਨੀ ਇੰਨੀ ਵੱਡੀ ਹੈ, ਤੁਸੀਂ ਗਿਆਨੀ ਇਸ ਮਾਮਲੇ ਚ ਮੈਂ ਚਾਹਾਂਗਾ ਜਰਾ ਤੁਹਾਡੇ ਕੋਲੋਂ ਸੁਣੀਏ 416-350-55 ਨੰਬਰ ਨੋਟ ਕਰੋ 416-350-55 ਜੀ ਚੱਡਾ ਸਾਹਿਬ ਐਕਸੈਪਸ਼ਨਲ ਵੈਲਥ ਜਿਹੜੀ ਲੋਕਾਂ ਨੇ ਕ੍ਰੀਏਟ ਕੀਤੀ ਹੈ ਇਹ ਕਿੱਦਾਂ ਹੁੰਦੀ ਹੈ ਇਹਦੇ ਲਈ ਕੋਈ ਮਾਇੰਡਸੈਟ ਵੱਖਰਾ ਚਾਹੀਦਾ ਕੀ ਹੈ ਇਹ ਦੱਸੋ
ਜੀ ਯੁਗਵੀਰ ਜੀ ਦੇਖੋ ਪਹਿਲੇ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਇਲੋਨ ਮਸਕ ਸਾਹਿਬ ਦੀ ਟਰੰਪ ਸਾਹਿਬ ਦੀ ਸਟੀਵ ਜੋਬਸ ਲੈਵਲ ਤੇ ਜਿਨ੍ਹਾਂ ਨੇ ਬਿਲੀਅਨ ਕ੍ਰੀਏਟ ਕੀਤੇ ਨੇ ਜਾਂ ਮੇ ਬੀ ਕਮਿੰਗ ਕਲੋਸ ਟੂ ਟ੍ਰਿਲੀਅਨ ਇਨ ਕਮਿੰਗ ਈਅਰਸ ਮੇਰੇ ਕੋਲ ਆਂਸਰ ਤਾਂ ਨਹੀਂ ਹੈ ਕਿਉਂਕਿ ਮੈਂ ਤਾਂ ਬਿਲੀਅਨ ਟ੍ਰਿਲੀਅਨ ਨਹੀਂ ਕ੍ਰੀਏਟ ਕੀਤੇ ਮੈਂ ਤਾਂ ਅਸੀਂ ਸਾਰੇ ਆਪਣੇ ਓਪੀਨੀਅਨ ਦੇ ਸਕਦੇ ਹਾਂ ਚੀਜ਼ਾਂ ਲੇਕਿਨ ਉਹ ਓਪੀਨੀਅਨ ਦਾ ਫਾਇਦਾ ਕੋਈ ਨੀ ਜਿਹੜੀ ਚੀਜ਼ ਕਿੰਨੀ ਉਹਨੂੰ ਕਿੱਦਾਂ ਤੁਸੀਂ ਕਨਫਰਮ ਕਿਸੇ ਦੂਸਰੇ ਪਰਸਨ ਨੂੰ ਦੱਸ ਦੋ ਕਿ ਕਿੱਦਾਂ ਕੀਤੀ ਜਾਂਦੀ ਹੈ ਜੇ ਮੈਨੂੰ ਕੁਕਿੰਗ ਖੁਦ ਨਹੀਂ ਆਉਂਦੀ ਤਾਂ ਮੈਂ ਦੂਸਰੇ ਨੂੰ ਕੁਕਿੰਗ ਕਿੱਦਾਂ ਉਹਦੀਆਂ ਕਲਾਸਿਸ ਦੇ ਸਕਦੇ ਜਾਂ ਉੱਥੇ ਓਪੀਨੀਅਨ ਵੀ ਦੇਣਾ ਕੀ ਮੈਟਰ ਕਰਦਾ ਨਹੀਂ ਪਤਾ ਲੱਗ ਸਕਦਾ ਹਾਂ ਇਹ ਲੋਕਾਂ ਦਾ ਕਰੈਕਟਰਿਸਟਿਕਸ ਥੋੜੇ ਬਹੁਤ ਦੇਖੇ ਜਾਂਦੇ ਕਿ ਕਾਮਨ ਕਰੈਕਟਰਿਸਟਿਕਸ ਹੈਗੇ ਨੇ ਮਾਇੰਡ ਸੈਟ ਦੇ ਬਾਰੇ ਲੇਕਿਨ ਜਿਹੜੀ ਐਕਸੈਪਸ਼ਨਲ ਵੈਲਥ ਦੀ ਗੱਲ ਕੀਤੀ ਹੈ ਮੈਂ ਕਹਾਂਗਾ ਕਿ ਆਮ ਬੰਦੇ ਦਾ ਗੋਲ ਵੀ ਨਹੀਂ ਹੈਗਾ ਇਲੋਨ ਮਸਕ ਬਣਨਾ ਹਰ ਬੰਦੇ ਦਾ ਗੋਲ ਨਹੀਂ ਹੈਗਾ ਬਿਲੀਨੀਅਰ ਬਣਨਾ ਜਾਂ ਬਣਨਾ ਲੇਕਿਨ ਐਕਸੈਪਸ਼ਨਲ ਵੈਲਥ ਆਮ ਬੰਦੇ ਦੀ ਜਿਹੜੀ ਡੈਫੀਨੇਸ਼ਨ ਜਦੋਂ ਅਸੀਂ ਸਾਰਾ ਬ੍ਰੈਂਪਟਨ ਪਾਕਿਸਤਾਨ ਤੋਂ ਈਸਟ ਵੈਸਟ ਸਾਰਾ ਏਰੀਆ ਆਪਣਾ ਗੱਲ ਕਰੀਏ ਤੇ ਵਟ ਡੂ ਵੀ ਕਾਲ ਐਕਸੈਪਸ਼ਨਲ ਵੈਲਥ ਐਕਸੈਪਸ਼ਨਲ ਵੈਲਥ ਆਪਾਂ ਕਵਾਂਗੇ ਇੱਕ ਬੰਦਾ ਕਹਿੰਦਾ ਯਾਰ ਮੇਰਾ ਮਿਲੀਅਨ ਡਾਲਰ ਮੇਰੀ ਵਰਥ ਬੜੇ ਸਾਰੇ ਲੋਕੀ ਕਹਿਣਗੇ ਹਾਂ ਮੇਰੇ ਕੋਲ ਵੀ ਮਿਲੀਅਨ ਆ ਮੇਰੇ ਕੋਲ ਵੀ ਪ੍ਰੋਪਰਟੀਆਂ ਹੈਗੀਆਂ ਮੇਰੇ ਕੋਲ ਵੀ ਐਕੁਇਟੀ ਪਈ ਹੈ ਤਾਂ ਬੜਾ ਕਾਮਨ ਹੋ ਜਾਏਗਾ ਸੁਣਨਾ ਕਿ ਮਿਲੀਅਨ ਡਾਲਰ ਦੀ ਕਿਸੇ ਬੰਦੇ ਕੋਲ 30 ਸਾਲ ਦੀ ਉਮਰ ਚ 20-40-50-60 ਹੋਏਗੀ ਤੇ ਜੇ ਥੋੜੀ ਬਹੁਤ ਕੈਟਾਗਰੀ ਦੇਣੀ ਹੋਏਗੀ ਐਕਸੈਪਸ਼ਨਲ ਵੈਲਥ ਨੂੰ ਮੈਂ ਕਹੂੰਗਾ ਹਾਂ ਠੀਕ ਹੈ ਮਿਲੀਅਨ ਕ੍ਰੀਏਟ ਕਰ ਸਕਦਾ ਕੋਈ ਵੀ ਕਰ ਸਕਦਾ 20 ਵੀ ਕਰ ਸਕਦਾ ਜੇ ਕ੍ਰੀਏਟ ਜੇ ਥੋੜਾ ਜਿਹਾ ਉਹਨੂੰ ਐਕਸੈਪਸ਼ਨ ਲੈ ਕੇ ਚਾਹੀਏ ਤਾਂ ਬੇਅਰ ਮਿਨੀਮਮ ਟੈਕਾ ਮਿਲੀ ਜੇ ਘੱਟ ਤੋਂ ਘੱਟ 10 million dollar ਨੈਟਵਰਕ ਦੀ ਗੱਲ ਕਰਦੇ ਹਾਂ ਉਹ ਆਮ ਬੰਦੇ ਲਈ ਐਕਸੈਪਸ਼ਨਲ ਹੋ ਜਾਏਗਾ ਜਿਹੜਾ ਲੋਕੀ ਮਿਲੀਅਨ ਲੈ ਕੇ ਵੀ ਬੈਠੇ ਨੇ 2 million ਦੀ ਵੀ ਨੈਟਵਰਕ ਲੈ ਕੇ ਬੈਠੇ ਨੇ ਉਹ ਕਹਿੰਦੇ ਹਾਂ ਯਾਰ 10 million dollar ਤਾਂ ਥੋੜਾ ਜਿਹਾ ਈਜ਼ੀ ਤਾਂ ਨਹੀਂ ਲੱਗਦਾ ਤਾਂ ਉਹਨੂੰ ਅਸੀਂ ਕੰਸੀਡਰ ਕਰਦੇ ਹਾਂ ਅੱਜ ਦੇ ਟੋਪਿਕ ਚ ਐਕਸੈਪਸ਼ਨਲ ਵੈਲਥ ਕਿੱਦਾਂ ਕ੍ਰੀਏਟ ਕੀਤੀ ਜਾਂਦੀ ਹੈ ਇਸ ਤੋਂ ਉੱਪਰ ਕਿੱਦਾਂ ਜਾਇਆ ਜਾਂਦਾ ਹੈ ਬੇਅਰ ਮਿਨੀਮਮ ਇਸ ਲੈਵਲ ਤੇ ਪਹੁੰਚਣਾ ਮਤਲਬ ਕਿ ਬੰਦਾ ਮਿਲੀਅਨੇਅਰ ਨਹੀਂ ਬਣਿਆ ਇਹਨੂੰ ਕਪਲ ਆਫ ਟਾਈਮਸ 10 ਵਾਰ ਰਿਪੀਟ ਕਰ ਚੁੱਕਾ ਮਿਲੀਅਨ ਨੂੰ ਤੇ ਫਿਰ ਬੰਦੇ ਚ ਸਕਿੱਲ ਤਾਂ ਹੈਗੀ ਹੈ ਜੇ ਮਿਨੀਮਮ 10 ਹੈ 20 million ਹੈ 30 million ਹੈ ਤਾਂ 30 ਵਾਰ ਬੰਦਾ ਰਿਪੀਟ ਕਰ ਚੁੱਕਾ ਉਸ ਚੀਜ਼ ਹੁਣ ਕਿਆ ਇਹ ਬਹੁਤ ਜ਼ਿਆਦਾ ਐਕਸੈਪਸ਼ਨਲ ਹੈ ਇਹ ਵੀ ਬਹੁਤ ਐਕਸੈਪਸ਼ਨਲ ਨਹੀਂ ਹੈ ਕੈਨੇਡਾ ਚ ਆਲਮੋਸਟ 78,000 ਫੈਮਿਲੀਜ਼ ਨੇ ਜਿਨ੍ਹਾਂ ਦੀ ਨੈਟਵਰਕ 10 million ਤੋਂ ਉੱਪਰ 78,000 ਫੈਮਿਲੀਜ਼ ਹਨ 40 million ਲੋਕਾਂ ਚੋਂ ਕਿਆ ਹੋ ਗਿਆ ਆਪਾਂ ਗੱਲ ਚ ਅੱਜ ਕਿਹਦੀ ਕਰ ਰਹੇ ਹਾਂ ਜਿਹੜੇ ਲੋਕ ਅਸੀਂ ਹਮੇਸ਼ਾ ਕਹਿੰਦੇ ਹਾਂ ਯਾਰ ਦੁਨੀਆਂ ਦਾ 98% ਪਾਪੂਲੇਸ਼ਨ ਇੱਕ ਤਰ੍ਹਾਂ 2% ਦਾ ਜਿਹੜਾ ਮਾਇੰਡ ਸੈਟ ਹੁੰਦਾ ਨਾ ਉਹ ਚਾਹੀਦਾ ਉਹ ਮੈਂ ਬਚਪਨ ਤੋਂ ਇਹ ਚੀਜ਼ ਸੁਣਦਾ ਰਿਹਾ 98% ਇੱਕ ਤਰ੍ਹਾਂ 2% ਦੂਸਰੀ ਤਰ੍ਹਾਂ ਮੈਨੂੰ ਸ਼ੁਰੂ ਤੋਂ ਕਦੀ ਸੈਂਸਿਸ ਦੀ ਬਣਦੀ ਕਿਉਂਕਿ 2% ਬੜਾ ਹਾਈ ਹੋ ਗਿਆ ਪੂਰੀ ਵਰਲਡ ਪਾਪੂਲੇਸ਼ਨ ਦਾ ਉਹ ਇੰਨਾ ਐਕਸੈਪਸ਼ਨਲ ਤੇ ਨਹੀਂ ਫਿਰ ਮੈਂ ਵਿਦ ਟਾਈਮ ਰਿਅਲਾਈਜ਼ ਕੀਤਾ ਅੱਛਾ 2% ਦਾ ਜਿਹੜਾ ਬੰਦਾ 30-40-50,000 ਡਾਲਰ ਵੀ ਸਾਲ ਦਾ ਖਰਚ ਕਰ ਕਮਾ ਰਿਹਾ ਨਾ ਉਹ ਵੀ 2% ਆ ਜਾਂਦਾ ਜੇ ਅਸੀਂ ਪੂਰੇ ਵਰਲਡ ਦੀ ਗੱਲ ਕਰੀਏ ਤਾਂ ਵਰਲਡ ਚ ਤਾਂ ਬਹੁਤ ਲੋਕ ਮਿਨੀਮਮ ਵੇਜ ਤੇ 1 ਡਾਲਰ ਪਰ ਡੇ ਤੇ ਵੀ ਕੰਮ ਕਰ ਰਹੇ ਨੇ ਮੈਜੋਰਟੀ ਲੋਕ ਤਾਂ ਵਿਲੇਜਸ ਹਨਾ ਕੰਮ ਕਰ ਰਹੇ ਨੇ ਬਈ ਬੜੇ ਆਊਟਸਕਰਟਸ ਦੇ ਵਿੱਚ ਹੈਗੇ ਨੇ ਉੱਥੇ ਤਾਂ 30-40,000 ਡਾਲਰ ਵੀ ਬੜਾ ਦੂਜੀ ਕੰਟਰੀਆਂ ਚ ਤਾਂ 10,000 ਡਾਲਰ ਵੀ ਬੜਾ ਤੋ 2% ਅਸੀਂ ਸਾਰੇ ਟਾਈਮ ਜਿੰਨੇ ਵੀ ਲਿਸਨਰ ਹੈਗੇ ਆ ਉਹ ਜਿੰਨੀ ਅਸੀਂ ਅੱਜ ਤੱਕ ਐਗਜ਼ਾਮਪਲ ਸੁਣੀਆਂ 98% ਵਰਸਸ 2% ਹੈ ਸਾਰੇ 2% ਤਾਂ ਸਾਰੇ ਹੀ ਆ ਗਏ ਐਕਸੈਪਸ਼ਨਲੀ ਗੱਲ ਕਰ ਰਹੇ ਹਾਂ ਅੱਜ ਅਸੀਂ ਉਹ ਲੋਕ ਜਿਹੜੇ ਪੁਆਇੰਟ ਕੈਨੇਡਾ ਦੇ ਵਿੱਚ 0.01% ਫੈਮਿਲੀਜ਼ ਕਿਹੜੀਆਂ ਹੈਗੀਆਂ 0.01 ਜਿਹਦੀ ਘੱਟ ਤੋਂ ਘੱਟ ਮਿਨੀਮਮ 10 million dollar ਦੀ ਮਿਨੀਮਮ ਨੈਟਵਰਕ ਹੋਏ ਔਰ ਇਨਕਮ ਮਿਨੀਮਮ 2 million 2 million ਕਿਉਂ 1 million ਨੂੰ ਰਿਪੀਟ ਮੈਂ ਗੱਲ ਕੀ ਕਰ ਰਿਹਾ ਰੈਪੂਟੇਸ਼ਨ ਹੈਗੀ ਕੀ ਹੈਗੀ ਮਿਨੀਮਮ 2 million ਇਨਕਮ ਹੈ ਔਰ ਮਿਨੀਮਮ 10 million ਦੀ ਨੈਟਵਰਕ ਹੈ ਆ ਗਿਆ 0.01% ਹੁਣ ਕੀ ਆਮ ਲੋਕ ਹੀ ਹੈ ਸਾਰੇ ਇੱਕ ਦੂਜੇ ਸਾਰੇ ਇੱਕ ਸੇਮ ਸ਼ਹਿਰ ਚ ਹੀ ਹੈ ਸੇਮ ਰਿਸੋਰਸ ਵੀ ਹੈ ਕਰਨ ਦਾ ਤਰੀਕਾ ਡਿਫਰੈਂਟ ਹੋਏਗਾ ਸਮਝ ਦਾ ਤਰੀਕਾ ਡਿਫਰੈਂਟ ਹੋਏਗਾ ਹਰ ਚੀਜ਼ ਨੂੰ ਕਰਨ ਦਾ ਸਪੈਂਡਿੰਗ ਦਾ ਤਰੀਕਾ ਡਿਫਰੈਂਟ ਹੋਏਗਾ ਅਰਨਿੰਗ ਦਾ ਤਰੀਕਾ ਡੈਟ ਨੂੰ ਅੱਛਾ ਡੈਟ ਦੀ ਗੱਲ ਕਰੀਏ ਦੇਖੋ ਫਰਕ ਕੀ ਹੈ ਡੈਟ ਹਰ ਬੰਦਾ ਯੂਜ਼ ਕਰਦਾ ਕੋਈ ਕ੍ਰੈਡਿਟ ਕਾਰਡ ਯੂਜ਼ ਕਰ ਰਿਹਾ ਤਾਂ ਕੋਈ ਇਨਵੈਸਟਮੈਂਟ ਲਈ ਯੂਜ਼ ਕਰ ਰਿਹਾ ਹੁਣ 2-4-5-6 ਪੁਆਇੰਟ ਦੀ ਗੱਲ ਕਰੀਏ ਪਹਿਲੀ ਗੱਲ ਜਿਹੜੇ ਲੋਕ ਇਸ ਪੁਆਇੰਟ ਤੇ ਹੈਗੇ ਨੇ ਇਸ ਲੈਵਲ ਦੀ ਮਿਨੀਮਮ ਐਕਸੈਪਸ਼ਨਲ ਵੈਲਥ ਕ੍ਰੀਏਟ ਕਰ ਚੁੱਕੇ ਨੇ ਬੇਅਰ ਮਿਨੀਮਮ ਇੰਨੀ ਜਿਹਦੀ ਮੈਂ ਗੱਲ ਕਰਿਆ 0.01% ਲੈਵਲ ਤੇ ਡੈਟ ਇਹ ਵੀ ਯੂਜ਼ ਕਰਦੇ ਨੇ ਲੇਕਿਨ ਇਹਨਾਂ ਨੂੰ ਇੱਕ ਚੀਜ਼ ਦੀ ਸਮਝ ਹੈ ਪਤਾ ਕੀ ਹੈ ਕਰਦੇ ਕੀ ਉਹ ਨਹੀਂ ਮੈਟਰ ਕਰਦਾ ਲਾਈਫ ਕਿਸ ਤਰੀਕੇ ਨਾਲ ਕੰਮ ਕਰਦੇ ਉਹ ਫਰਕ ਹੈ ਹੁਣ ਡੈਟ ਕੀ ਹੈ ਇਹਨਾਂ ਨੂੰ ਪਤਾ ਇੱਕ ਤਲਵਾਰ ਹੈ ਜਿਹਦੀ ਦੋਨੋਂ ਤਰਫ਼ ਐਜ ਹੈ ਇਹ ਡੈਟ ਦੀ ਅੰਡਰਸਟੈਂਡਿੰਗ ਹੈ ਇੱਕ ਵੈਲਦੀ ਪਰਸਨ ਦੀ ਇਹ ਨਹੀਂ ਕਿ ਇੱਕ ਸਾਈਡ ਤੋਂ ਸ਼ਾਰਪ ਹੈ ਉਹਨੂੰ ਪਤਾ ਦੋਨੋਂ ਸਾਈਡਾਂ ਤੋਂ ਸ਼ਾਰਪ ਹੈ ਇਹਦੇ ਨਾਲ ਵੈਲਥ ਮੇਰੀ ਬਣ ਵੀ ਸਕਦੀ ਹੈ ਤੇ ਇਹਦੇ ਨਾਲ ਮੇਰੀ ਪੂਰੀ ਫਾਈਨੈਂਸ਼ੀਅਲ ਫ੍ਰੀਡਮ ਜਿਹੜੀ ਉਹ ਡਿਸਟਰੋਏ ਹੋ ਸਕਦੀ ਹੈ ਤੇ ਜਿਹੜੇ ਮਲਟੀ ਡੈਕਾ ਮਿਲੀਅਨਰ ਤੇ ਬੜਾ ਸਟ੍ਰੈਟੇਜਿਕਲੀ ਯੂਜ਼ ਕਰਦੇ ਨੇ ਡੈਟ ਨੂੰ ਆਪਣੇ ਐਸੈਟਸ ਕ੍ਰੀਏਟ ਕਰਨ ਵਾਸਤੇ ਲਾਇਬਿਲਿਟੀ ਕ੍ਰੀਏਟ ਕਰਨ ਵਾਸਤੇ ਨਹੀਂ ਇਹਨਾਂ ਨੂੰ ਪਤਾ ਹੈ ਕਿ ਬਈ ਡੈਟ ਜਿਹੜਾ ਲੈਵਰੇਜ ਕੀਤਾ ਵੀ ਹੈ ਤਾਂ ਬੜਾ ਸੋਚ ਸਮਝ ਕੇ ਕਰਨਾ ਹੁੰਦਾ ਇਨਵੈਸਟਮੈਂਟ ਲਈ ਕਰਨਾ ਕੰਜ਼ੰਪਸ਼ਨ ਵਾਸਤੇ ਇਹਦੇ ਨਾਲ ਆਪਣੀ ਗੱਲ ਨੂੰ ਸਸਟੇਨ ਕਰਨਾ, ਰਿਸਕ ਤੇ ਨਹੀਂ ਕਰਨਾ। ਔਰ ਦੂਸਰਾ ਰਾਦਰ ਦੈਨ ਕਿ ਇਹ ਡੈਟ ਬੋਰੋ ਕਰਨ, ਦੇ ਐਕਚੁਅਲੀ ਗਿਵ ਦਾ ਡੈਟ ਟੂ ਅਦਰ ਪੀਪਲ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਜੀ, ਮੈਂ ਤੁਹਾਡੇ ਕੋਲ ਕੁਸਚਨ ਪੁੱਛਣਾ, ਤੁਸੀਂ ਮੈਨੂੰ ਦੱਸਣਾ ਚੋ ਬੈਟਰ ਚੋਇਸ ਕੀ ਹੈ। ਤੁਹਾਡੇ ਲਈ ਕੁਸਚਨ ਹੈ, ਤੁਹਾਡੇ ਕੋਲ ਦੋ ਆਪਸ਼ਨ ਹੈਗੀਆਂ ਅਯੁਧਵੀਰ ਜੀ। ਪਹਿਲੀ ਆਪਸ਼ਨ ਸਰ, ਤੁਸੀਂ ਔਰ ਤੁਹਾਡੇ ਸਾਹਮਣੇ ਦੋ ਆਪਸ਼ਨ ਹੈਗੀ। ਇਸ ਟਾਈਮ ਤੁਹਾਨੂੰ ਆਫਰ ਕੀਤਾ ਜਾਂਦਾ $5 million, ਤੁਹਾਨੂੰ ਕਿਹਾ ਜਾਂਦਾ ਕਿ ਤੁਹਾਨੂੰ ਨਾ ਬ੍ਰੈਂਪਟਨ ਮਿਸਿਸਾਗਾ ਦੇ ਵਿੱਚ ਅਸੀਂ $5 million ਦਾ ਇੱਕ ਪੇਅਅਪ ਕਰ ਲੈ ਰਹੇ ਹਾਂ, ਹੈਲੋ ਕੈਸ਼ ਕਰ ਲੈ ਲੋ। ਤੁਸੀਂ ਕਹਿੰਦੇ ਚਲੋ ਬੜਾ ਵਧੀਆ ਯਾਰ, ਆਪਣਾ ਤਾਂ ਸਟੇਟਸ ਵਧੀਆ ਹੋ ਜਾਏਗਾ, ਪੂਰੇ ਸ਼ਹਿਰ ਪਤਾ ਲੱਗੇਗਾ ਕਿਆ ਕਰ ਰਿਹਾ ਮੇਰਾ। ਦੂਜੀ ਤਰਫ਼ ਤੁਹਾਡੇ ਕੋਲ ਚੋਇਸ ਅਸੀਂ ਦਿੰਦੇ ਹਾਂ ਕਿ ਜਾਂ ਤਾਂ $5 million ਦਾ ਪੇਅਅਪ ਕਰ ਲੈ ਲੋ, ਜਾਂ ਤੁਹਾਨੂੰ $1 million ਦਾ ਇੱਕ ਪੇਅਅਪ ਕਰ ਲੈ ਦਿੰਦੇ ਹਾਂ, ਔਰ ਬਾਕੀ ਜਿਹੜਾ $4 million ਹੈ ਨਾ ਕੈਸ਼ ਰਹੇਗਾ ਤੁਹਾਡੇ ਕੋਲ, ਹਨਾ। ਹੁਣ $1 million ਦਾ ਘਰ ਤੁਹਾਡਾ ਕੋਈ ਵਾਹ ਵਾਹ ਨਹੀਂ ਹੋਏਗੀ ਕਿ ਯੁਧਵੀਰ ਸਾਹਿਬ ਦਾ ਘਰ ਦੇਖੋ ਕਿੰਨਾ ਵਧੀਆ, ਕੋਈ ਤੁਹਾਨੂੰ ਸਟੇਟਸ ਨਹੀਂ ਮਿਲੇਗਾ, ਕੋਈ ਤੁਹਾਡੀ ਇੰਨੀਆਂ ਤਾਰੀਫਾਂ ਨਹੀਂ ਹੋਣਗੀਆਂ ਫਰੈਂਡਸ ਜਾਂ ਸੋਸਾਇਟੀ ਦੇ ਵਿੱਚ, ਜਾਂ ਤੁਹਾਡੇ ਘਰ ਦੀਆਂ ਕੋਈ ਗੱਲਾਂ ਨਹੀਂ ਕਰੇਗਾ। ਤੁਸੀਂ ਦੱਸਿਆ, ਲੇਕਿਨ ਜਿਹੜਾ $4 million ਨਾਲ ਉਹਨੂੰ ਅਸੀਂ ਕਹਿੰਦੇ ਹਾਂ ਕਿ ਅਸੀਂ ਤੁਹਾਡੇ ਲਈ ਨਾ ਇਨਵੈਸਟ ਕਰ ਦਿੰਦੇ ਹਾਂ ਇਨ ਅ ਵੈਰੀ ਸਿਕਿਓਰ ਵੇ, ਕੋਈ ਸਟਾਕਸ ਨਹੀਂ, ਸਰਟਨ ਇਨਵੈਸਟਮੈਂਟਸ ਹੁੰਦੀ ਉਹ ਚ ਨਹੀਂ ਮੈਂ ਜਾ ਰਿਹਾ, ਲੇਕਿਨ $1 million ਵਿੱਚ ਤੁਸੀਂ ਉਹ ਚ ਇਨਵੈਸਟ ਕਰੋ ਨਾ, ਆਲਮੋਸਟ ਗਰੰਟੀਡ ਹਰ ਸਾਲ $1.5 lakh ਦੀ ਇਨਕਮ ਆ ਜਾਂਦੀ ਹੈ, ਤੇ ਤੁਹਾਡਾ $4 million ਅਸੀਂ ਇਨਵੈਸਟ ਕਰ ਦਿੰਦੇ ਹਾਂ, ਜਿਹਦੇ ਚ ਮਤਲਬ $6 lakh ਦੀ ਤੁਹਾਨੂੰ ਗਰੰਟੀਡ ਇਨਕਮ ਆਏਗੀ। ਅੱਛਾ, ਦੋ ਚੋਇਸਿਸ ਹੈ ਤੁਹਾਡੇ ਕੋਲ, ਤੁਸੀਂ ਮੈਨੂੰ ਦੱਸਣਾ ਤੁਸੀਂ ਕਿਹੜੀ ਪਿਕ ਕਰੋ। ਪਹਿਲੀ ਚੋਇਸ ਵਨਸ ਅਗੇਨ ਕਿ ਤੁਹਾਨੂੰ ਇੱਕ $5 million ਦਾ ਪੇਅਅਪ ਕਰ ਦਿੱਤਾ, ਔਰ ਦੂਸਰਾ ਤੁਸੀਂ $1 million ਦਾ ਪੇਅਅਪ ਘਰ ਚ ਰਹੋਗੇ, ਲੇਕਿਨ ਬਾਕੀ ਦਾ ਤੁਹਾਡਾ $4 million ਅਸੀਂ ਇਨਵੈਸਟ ਕਰਤਾ, ਜਿਸੋਂ $6 lakh ਗਰੰਟੀਡ ਇਨਕਮ ਆਏਗੀ ਸਾਲ ਦੀ, ਜੋ ਕਿ $50,000 ਮਹੀਨੇ ਦਾ ਤੁਹਾਡੇ ਘਰ ਇੱਕ ਚੈੱਕ ਭੇਜਦੇ ਰਹਾਂਗੇ, ਹਰ ਪਹਿਲੀ ਤਰੀਕ ਨੂੰ $50,000 ਦਾ ਚੈੱਕ ਆ ਰਿਹਾ, ਲੇਕਿਨ ਰਹਿਣਾ $1 million ਦਾ ਖਰਚ ਪਏਗਾ। ਤਾਂ ਦੱਸੋ ਕਿਹੜੀ ਦੋਨਾਂ ਤੋਂ ਕਿਹੜੀ ਆਪਸ਼ਨ ਪਿਕ ਕਰੋਗੇ, $5 million ਦਾ ਪੇਅਅਪ ਕਰ ਲੇਕਿਨ ਚੈੱਕ ਕੋਈ ਨੀ ਆਏਗਾ, ਵਰਸਿਸ $1 million ਦਾ ਕਰ ਲੇਕਿਨ $50,000 ਮੰਥਲੀ ਨੈਟ ਤੁਹਾਡੇ ਕੋਲ ਚੈੱਕ ਆ ਰਿਹਾ, ਸਕੂਲੋਂ ਜਿਹੜਾ ਵੀ ਸਪੈਂਡ ਕਰ ਸਕਦੇ ਹੋ, ਵਾਪਸ ਨੀ ਕਰਨਾ। ਇਹ ਦੋ ਆਪਸ਼ਨ ਹੈ, ਜਿੱਥੇ $5 million ਦਾ ਘਰ ਲੋਗੇ ਪੂਰੇ ਸ਼ਹਿਰ ਚ ਯਾਰ ਦੋਸਤਾਂ ਨੂੰ ਯਾਰ ਕਿਆ ਕਰ ਲੈਂਦਾ, ਇੱਕ ਦੋ ਵਾਰ ਆ ਕੇ ਘਰ ਪਾਰਟੀਆਂ ਕਰੋਗੇ, ਤਾਰੀਫ ਹੋ ਜਾਏਗੀ, ਲੇਕਿਨ ਉਹਦੇ ਬਾਅਦ ਚ 3-4 ਮਹੀਨੇ ਬਾਅਦ ਕੋਈ ਨਹੀਂ ਬੋਲੇਗਾ। ਬਸ ਦੋਨਾਂ ਚ ਕਿਹੜੀ ਆਪਸ਼ਨ ਪਿਕ ਕਰੋਗੇ ਤੁਸੀਂ?
ਜੇ ਮੈਨੂੰ ਇਜਾਜ਼ਤ ਹੋਏ ਰੀਜ਼ਨ ਐਕਸਪਲੇਨ ਕਰਨ ਦੀ, ਫਿਰ ਮੈਂ ਦੱਸਵਾਂ ਸਰ।
ਪਲੀਜ਼।
ਅੱਛਾ ਸਰ, ਮੈਂ $5 million ਦਾ ਘਰ ਪੇਡ ਲੈ ਲਾਂਗਾ, ਮੈਂ ਸਮਝ ਗਿਆ ਵੀ ਉਹਦੇ ਵਿੱਚ ਮੈਨੂੰ, ਪਰ ਇਸ ਲਈ ਨੀ ਮੈਂ ਲੈਣਾ ਚਾਹਾਂਗਾ ਕਿ ਜੀ ਮੈਨੂੰ ਕਿਸੇ ਨੂੰ ਯਾਰਾਂ ਦੋਸਤਾਂ ਨੂੰ ਕੋਈ ਪਾਰਟੀ ਕਰਨੀ ਹੈ ਜਾਂ ਦਿਖਾਣਾ ਹੈ, ਬਟ ਉਹ ਮੈਨੂੰ ਪਤਾ ਹੈ ਕਿ ਮੇਰਾ ਇੱਕ ਫੌਰਨ ਇੱਕ ਨੈਟ ਐਸਟ ਬਣ ਗਿਆ $5 million ਦਾ, ਔਰ $5 million ਮੈਂ ਜੇ ਮੈਨੂੰ ਇਜਾਜ਼ਤ ਹੋਏ ਤੇ ਮੈਂ ਚੁਣ ਕੇ ਉੱਥੇ ਲਵਾਂਗਾ ਜਿੱਥੇ ਮੈਨੂੰ ਲੱਗੇ ਵੀ ਮੇਰੀ ਪ੍ਰੋਪਰਟੀ ਦੀ ਪ੍ਰਾਈਸ ਵਧੇਗੀ। ਔਰ ਉਸ ਤੋਂ ਬਾਅਦ ਮੈਨੂੰ ਇਸ ਤਰ੍ਹਾਂ ਲੱਗਦਾ ਹੈ, ਕਿਉਂਕਿ ਮੈਨੂੰ ਜੇ ਮਹੀਨੇ ਦਾ $50,000 ਆਉਣ ਲੱਗ ਪਏਗਾ, ਮੈਂ ਗਲਤ ਵੀ ਹੋ ਸਕਦਾ, ਮੈਨੂੰ ਲੱਗਦਾ ਹੈ ਕਿ ਮੈਂ ਕਿਤੇ ਨਾ ਕਿਤੇ ਨਿਕੰਮਾ ਹੋ ਜਾਵਾਂਗਾ। ਸੋ ਬੈਟਰ ਹੈ ਕਿ ਜੇ $5 million ਦਾ ਘਰ ਮੈਨੂੰ ਮਿਲ ਗਿਆ ਤੇ ਮੈਂ ਫ੍ਰੀ ਹਾਂ, ਕੋਈ ਪਾਰਟੀ ਨੀ, ਕੋਈ ਦਿਖਾਵਾ ਨੀ, ਔਰ ਬਾਕੀ ਸਾਰਾ ਟਾਈਮ ਮੈਂ ਕੰਮ ਕਰਾਂਗਾ, ਉਹਦੇ ਤੋਂ ਪੈਸੇ ਬਣਾਵਾਂਗਾ। ਮੈਂ 50,000 ਮੰਥਲੀ ਨਹੀਂ ਲਾ ਤਾਂ ਠੀਕ ਹੈ, ਮੈਨੂੰ ਪਤਾ ਨੀ ਗਲਤ ਹੈ ਕਿ ਸਹੀ ਹੈ।
ਨਹੀਂ, ਕਿਉਂਕਿ ਇਹਦਾ ਪਹਿਲੂ ਤੁਸੀਂ ਸਹੀ ਜਾਂ ਗਲਤ ਕਹਿ ਨਹੀਂ ਸਕਦੇ ਕਿਸੇ ਆਂਸਰ ਨੂੰ, ਕਿਉਂਕਿ ਸਹੀ ਗਲਤ ਤਾਂ ਪਰਸਨ ਦੀ ਪਰਸੈਪਸ਼ਨ ਚ ਹੁੰਦਾ ਹਨਾ, ਰਿਐਲਿਟੀ ਤਾਂ ਦੁਨੀਆਂ ਨੂੰ ਕੀ ਹੈ, ਕਿਸਦੀ ਸਿਚੁਏਸ਼ਨ ਚ ਕਿਹੜਾ ਡਿਸੀਜਨ ਲੈਣਾ ਚਾਹੀਦਾ, ਉਹ ਬੰਦਾ ਦੱਸੇਗਾ ਕਿ ਮੇਰੇ ਲਈ ਇਹ ਸਹੀ ਆਂਸਰ ਹੈ ਕਿ ਨਹੀਂ ਹੈ, ਦੂਸਰਾ ਬੰਦਾ ਨਹੀਂ ਜੱਜ ਕਰ ਸਕਦਾ ਕਿਸੇ ਦਾ ਰਾਈਟ ਰੋਂਗ ਆਂਸਰ ਨਹੀਂ ਹੈ। ਲੇਕਿਨ ਉਹਨਾਂ ਨੂੰ ਅਸੀਂ ਦੇਖਦੇ ਮੈਥਮੈਟਿਕਲੀ, ਉਹਨਾਂ ਚ ਤੁਸੀਂ ਬਿਲਕੁਲ ਸਹੀ ਕਿਹਾ, ਸਟੇਟਸ ਵੀ ਜੇ ਮਿਲਦਾ ਤਾਂ ਕੋਈ ਸਟੇਟਸ ਕੋਈ ਬੁਰੀ ਗੱਲ ਨਹੀਂ ਹੈਗੀ, ਜੇ ਲੋਕ ਤਾਰੀਫ ਕਰਦੇ ਤਾਂ ਬੁਰੀ ਗੱਲ ਨਹੀਂ, ਐਪਰੀਸੀਏਸ਼ਨ ਵੀ ਲੋਕ ਥਿੰਕ ਯਾਰ ਮੈਂ ਘਰ ਬੜਾ ਵਧੀਆ ਬਣਾਇਆ, ਘਰ ਬਣਾਉਣਾ ਇੱਕ ਸ਼ੁਰੂ ਤੋਂ ਇੱਕ ਹਿਊਮਨ ਦੇ DNA ਚ ਹੈਗਾ ਕਿ ਆਪਣਾ ਘਰ ਹੋਣਾ ਚਾਹੀਦਾ, ਬਹੁਤ ਵਧੀਆ। ਹੁਣ ਦੇਖੋ ਗੱਲ ਕਰਦੇ ਹਾਂ ਆਪਾਂ ਫਾਈਨੈਂਸ਼ੀਅਲ ਫਰੀਡਮ ਦੀ, ਕਿਉਂਕਿ ਅਸੀਂ ਫਾਈਨੈਂਸ ਦੀ ਗੱਲ ਕਰ ਰਹੇ ਹਾਂ, ਜੇ $5 million ਦਾ ਘਰ ਪੇਅਅਪ ਲੈ ਲੈਂਦੇ ਹਾਂ ਅਸੀਂ। ਹੁਣ ਮੈਂ ਦੂਸਰਾ ਪ੍ਰੋਸਪੈਕਟਿਵ ਦੱਸਿਆ, ਜਿਹੜਾ ਇੱਕ ਪ੍ਰੋਸਪੈਕਟਿਵ ਤੁਸੀਂ ਦੱਸਿਆ ਬਿਲਕੁਲ ਠੀਕ ਹੈ, ਕੁਝ ਹੈ ਤੇ ਘਰ ਤਾਂ ਪੇਅਅਪ ਹੋ ਗਿਆ, ਈਵਨ ਤੋਂ $5 million ਦੇ ਘਰ ਚ ਰਹਿ ਰਹੇ ਹਾਂ, ਲੇਕਿਨ ਸਵੇਰੇ ਉੱਠ ਕੇ ਕੰਮ ਤੇ ਤਾਂ ਜਾਣਾ ਪੈਣਾ, ਹਾਲੇ ਵੀ ਮੰਥਲੀ ਇਨਕਮ ਅਰਨ ਕਰਨੀ ਪੈਣੀ ਹੈ, ਉਹਦੇ ਪ੍ਰੋਪਰਟੀ ਟੈਕਸ ਤੇ ਪੇ ਕਰਨੇ ਆ, ਉਹਦੀ ਮੇਨਟੇਨੈਂਸ ਤੇ ਪੇ ਕਰਨੀ ਆ, ਹੁਣ ਫੇਰ ਬਿਜ਼ਨਸ ਅਪ ਹੈ ਡਾਊਨ ਹੈ, ਇੰਪਲੋਇਮੈਂਟ ਕਰਨੀ ਹੈ, ਰਿਸੈਸ਼ਨ ਆ ਰਿਹਾ, ਉਹਦੀ ਵਰੀ ਹਾਲੇ ਵੀ ਲਾਈਫ ਚ ਰਹਿਣੀ, ਮੇਰੀ ਰਿਟਾਇਰਮੈਂਟ ਲਈ ਮੇਰੇ ਕੋਲ $1 ਵੀ ਨਹੀਂ ਹੈਗਾ, ਮੇਰੀ ਘਰ ਤੇ ਮੇਰਾ ਪੇਅਅਪ ਹੈ, ਮੇਰੇ ਕੋਲ $1 ਵੀ ਨਹੀਂ ਹੈਗਾ ਰਿਟਾਇਰਮੈਂਟ ਲਈ, ਤੇ ਰਿਟਾਇਰਮੈਂਟ ਕਿੱਦਾਂ ਹੈਗੀ, ਉਹ ਰੇਸ ਹਾਲੇ ਵੀ ਲੱਗਣੀ ਹੈ, ਜਿਹੜਾ ਇੱਕ ਬੰਦਾ ਰੈਂਟ ਤੇ ਰਹਿ ਰਿਹਾ ਹੈ ਉਹਦੀ ਜਿਹੜੀ ਰੇਸ ਲੱਗੀ ਹੋਈ ਹੈ ਉਹੀ ਰੇਸ ਚੱਲੀ ਹੈ, ਜਿਹੜਾ $5 million ਦਾ ਪੇਅਅਪ ਘਰ ਚ ਰਹਿ ਰਿਹਾ, ਕਿਉਂਕਿ ਦੋਨਾਂ ਦੀ ਹਾਲੇ ਰਿਟਾਇਰਮੈਂਟ ਲਈ ਪੈਸਾ ਤਾਂ ਦੋਨਾਂ ਨੂੰ ਚਾਹੀਦਾ ਫਿਊਚਰ ਲਈ, ਹਾਲੇ ਵੀ ਕਰਨੇ ਆ। ਵਰਸੇ ਜਿਸ ਬੰਦੇ ਨੇ $1 million ਦਾ ਘਰ ਚੱਲੇ ਤਾਂ ਉਹ ਅੱਜ ਹੀ ਰਿਟਾਇਰ ਹੋ ਚੁੱਕਿਆ, ਪਹਿਲੀ ਗੱਲ $50,000 ਉਹਨੂੰ ਆ ਰਿਹਾ ਹੈਗਾ, ਉਹ ਜਦ $5 million ਦੀ ਨੈਟ ਵਰਧ ਨਹੀਂ ਸੀਗੀ ਵੈਲਿਊ, ਉਹ 5 ਦਾ 10 ਵੀ ਹੋ ਜਾਂਦਾ, ਲੇਕਿਨ ਬੰਦੇ ਨੇ ਤਾਂ ਉਸ ਘਰ ਚ ਰਹਿਣਾ, ਉਹ $10 million ਦਾ ਉਹਨੂੰ ਕੋਈ ਫਾਇਦਾ ਹੋਇਆ ਨੀ, ਜੇ 10 million ਹੋ ਜਾਏ ਜਾਂ ਤਾਂ ਇਹਨਾਂ ਨੂੰ ਵੇਚ ਕੇ ਤੇ ਉਹ ਕਹਿੰਦਾ ਮੈਂ ਤਾਂ ਫਿਰ ਛੋਟੇ ਘਰ ਚ ਚੱਲ ਜਾਣਾ, ਤਾਂ ਉਹੀ ਤਾਂ ਆਪਸ਼ਨ ਪਹਿਲੇ ਦਿਨ ਤੋਂ ਅਵੇਲੇਬਲ ਸੀਗੀ ਕਿ ਛੋਟੇ ਘਰ ਚ ਰਹਿ ਕੇ ਤਾਂ 50,000 ਦਾ ਚੈੱਕ ਲੈ ਸਕਦੇ ਹੋ। ਉੱਥੇ ਦੀ ਨੈਟਵਰਥ ਵਧੀ ਹੋਈ ਵੀ, ਉਹ ਘਰ ਦੀ ਵੈਲਿਊ ਵਧੇਗੀ ਵੀ, ਤੇ ਫਾਈਨੈਂਸ਼ੀਅਲ ਫਰੀਡਮ ਪਹਿਲੇ ਨਹੀਂ। ਹਾਂ, ਘਰ ਵਧੀਆ ਹੋ ਗਿਆ, ਸੈਟਿਸਫੈਕਸ਼ਨ ਹੋ ਗਈ, ਮੈਂ ਹੁਣ ਵਰਕ ਕਰ ਸਕਦਾ, ਮੈਨੂੰ ਲਾਈਫ ਚ ਚੈਲੰਜਸ ਆਣਗੇ, ਉਹ ਸਾਰੀਆਂ ਗੱਲਾਂ ਸਹੀ ਹੈ, ਲੇਕਿਨ ਇੱਥੇ ਕੀ ਹੋਇਆ, ਫ੍ਰੀ ਹੋ ਚੁੱਕਾ ਬੰਦਾ। ਅੱਛਾ, ਦੂਸਰੀ ਗੱਲ, ਜੇ ਇਸ ਬੰਦੇ ਕੋਲ $50,000 ਨੂੰ ਕੈਸ਼ ਵੀ ਆ ਰਿਹਾ ਹੈਗਾ, ਲੇਕਿਨ $50,000 ਕਦੋਂ ਆਣਾ ਹੈ? ਪਹਿਲੇ ਮਹੀਨੇ ਤੋਂ ਆਣਾ, ਕਦੋਂ ਤੱਕ ਆਣਾ? 100 ਸਾਲ ਦੀ ਉਮਰ ਤੱਕ ਆਈ ਜਾਣਾ $50,000, ਕਿਉਂ ਘਰ ਦੀ ਵੈਲਿਊ ਇੰਨੀ ਵਧੇਗੀ ਕਿ ਜੇ ਤੁਹਾਨੂੰ $50,000 ਮਹੀਨਾ ਆਏਗਾ, 12 ਮਹੀਨੇ ਆਏਗਾ, ਜੇ ਤੁਹਾਡੀ ਏਜ 40 ਚ ਹੈਗੀ ਤਾਂ 16-90 ਕੀ ਤੱਕ ਲਗਾਤਾਰ ਆਣਾ, ਦੱਸੋ ਕਿਹਦੀ ਵੈਲਿਊ ਜ਼ਿਆਦਾ ਵਧੀ? ਅੱਛਾ, ਘਰ ਦੀ ਵੈਲਿਊ 5-10 million ਵੀ ਹੋ ਗਿਆ, ਉਹਨੂੰ ਐਕਸੈਸ ਨੀ ਕਰ ਪਾਏ? ਅੱਛਾ, $50,000 $6 lakh ਜਿਹੜਾ ਤੁਸੀਂ ਸਾਲ ਦਾ ਲੈ ਰਹੇ ਹੋ, ਅਗਲੇ 40 ਸਾਲ ਲਈ ਲੈ ਰਹੇ ਹੋ, ਜਾਂ ਜਿੰਨੇ ਲਈ ਵੀ ਰਹੇ, $24-25 million ਕੈਸ਼ ਯੂਜ਼ ਵੀ ਕਰ ਚੁੱਕੇ ਹੋ, ਤਾਂ ਇਹ ਕੀ ਹੋਇਆ? ਅਗੇਨ ਦੱਸੀ, ਇਹ ਨੀ ਕਿ ਜਿਹੜਾ ਬੰਦਾ 5 million ਦਾ ਘਰ ਚ ਰਹੇਗਾ ਉਹ ਰੋਂਗ ਹੈ, ਜਿਹੜਾ 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 1 million ਚ ਰਹੇਗਾ ਉਹ ਰਾਈਟ ਹੈ, ਨਹੀਂ ਉਹ ਨੀ ਹੈ। ਅਸੀਂ ਸਿਰਫ ਮੈਥਮੈਟਿਕਲੀ ਗੱਲ ਕਰ ਰਹੇ ਕਿ ਵਟ ਇਜ਼ ਦੀ ਵੈਲਿਊ ਦੈਟ ਯੂ ਗੈਟ ਫੋਰ ਐਵਰੀ ਪੈਨੀ ਦੈਟ ਯੂ ਸਪੈਂਡ। ਅੱਛਾ, ਜਿਹਨੂੰ 50,000 ਹੈ, ਕੰਮ ਇਹ ਹਲੇ ਵੀ ਕਰੇਗਾ, ਕੰਮ 5 million ਵਾਲਾ ਵੀ ਕਰੇਗਾ, ਇਹ ਵੀ ਕਰੇਗਾ। 5 million ਵਾਲੇ ਨੂੰ ਕੰਮ, ਘਰ ਚ ਰਹਿਣ ਵਾਲੇ ਨੂੰ ਕੰਮ ਕਰਨਾ ਪਏਗਾ, ਕਰਨਾ ਚਾਹੁੰਦਾ ਨਹੀਂ ਹੈ, ਕਿਉਂਕਿ ਉਹਦੇ ਖਰਚੇ ਹੈ, ਮਾਈਂਡ ਚ ਜਿੱਥੇ ਵੀ ਕਰੇਗਾ ਥੋੜਾ ਤਾਂ ਦਿਮਾਗ ਚ ਹੋਏਗਾ, ਪ੍ਰੋਪਰਟੀ ਟੈਕਸ ਦੇਣੇ ਹੈ, ਗਰੋਸਰੀ ਚਾਹੀਦੀ ਹੈ, ਵਕੇਸ਼ਨ ਤੇ ਜਾਣਾ, ਇਹ ਕਰਨਾ। ਜਦੋਂ ਵੀ ਕੋਈ ਬਿਜ਼ਨਸ ਦੀ ਜਾਂ ਜੋਬ ਦੀ ਐਕਟੀਵਿਟੀ ਕਰੇਗਾ, ਮਨੀ ਉਹਨੂੰ ਇਨਫਲੂਐਂਸ ਕਰਨੀ ਹੈ, ਮਨੀ ਦੇ ਨਾਲ ਰਿਲੇਸ਼ਨਸ਼ਿਪ ਹਲੇ ਵੀ ਸਟਰੋਂਗ ਰਹੇਗਾ, ਜਾਂ ਪੈਸਾ ਤਾਂ ਚਾਹੀਦਾ ਇਹਨੂੰ, ਬਈ ਅੱਜ ਤੋਂ ਬਾਅਦ $1 ਨਹੀਂ ਦੇਵਾਂਗੇ। ਜੇ ਮੈਂ ਤੁਹਾਨੂੰ ਕਹਾਂਗੀ ਅੱਛਾ 5 million ਦਾ ਘਰ ਪੇੜਾ ਭੋਗ ਲੈਣਾ, ਲੇਕਿਨ ਅੱਜ ਤੋਂ ਬਾਅਦ ਲਾਈਫ ਕੰਮ ਨਹੀਂ ਕਰ ਸਕਦੇ ਤੁਸੀਂ, ਯਾਰ ਉਹ ਕਿੱਦਾਂ ਗੱਲ ਬਣੇਗੀ ਯਾਰ, ਕੰਮ ਤਾਂ ਕਰਨਾ ਪਏਗਾ। ਦੂਸਰੀ ਵਰਸ ਜਦੋਂ ਬੜਾ $1 million ਦੇ ਘਰ ਚ ਰਹੇ, ਉਹਨੂੰ $50,000 ਮਹੀਨਾ ਰਿਹਾ ਸੀ, ਅੱਜ ਤੋਂ ਬਾਅਦ ਕੰਮ ਨਹੀਂ ਕਰ ਸਕਦੇ, ਕਹਿੰਦਾ ਨਹੀਂ ਤੇ ਨਾ ਸੀ, ਨਹੀਂ ਕਰਦੇ ਕੰਮ, ਰਿਸੈਸ਼ਨ ਆ ਰਿਹਾ, ਉਹ ਕਹਿੰਦਾ ਆ ਲੈਂਦੇ ਰਿਸੈਸ਼ਨ, ਕੋਈ ਫਰਕ ਨਹੀਂ ਪੈਂਦਾ, ਜਾਂ ਸਟਾਕ ਮਾਰਕੀਟ ਡਿੱਗ ਰਹੀ ਹੈ, ਰੀਅਲ ਸਟੇਟ ਡਿੱਗ ਰਹੀ ਹੈ, ਉਹ ਕਹਿੰਦਾ ਕੋਈ ਗੱਲ ਨੀ, ਡਿੱਗਣ ਦੋ, ਸਾਕੀ ਕੋਈ ਨੀ ਪੈਣਾ, ਜਾਂ ਤੁਹਾਡਾ ਬਿਜ਼ਨਸ ਹੋਰ ਅੱਗੇ ਨੀ ਵਧੇਗਾ, ਉੱਠੇਗਾ, ਕੋਈ ਗੱਲ ਨੀ, ਕੋਈ ਫਰਕ ਨੀ ਪੈਂਦਾ। ਉਹ ਕੀ ਹੈਗਾ, ਇਹ ਦੋ ਚੋਇਸਿਸ, ਚੋਇਸ ਕੋਈ ਵੀ ਰੋਂਗ ਨੀ ਹੁੰਦੀ ਹੈ, ਲੇਕਿਨ ਉਹ ਫਾਈਨੈਂਸ਼ੀਅਲ ਫਰੀਡਮ ਅੱਜ ਹੀ ਅਚੀਵ ਕਰ ਗਿਆ, ਤਾਂ ਹੁੰਦਾ ਕੀ ਹੈ? ਥੱਲੇ ਤਾਂ ਬੜਾ ਇੱਕ ਇਮੈਜਿਨੇਟਿਵ ਸਿਚੁਏਸ਼ਨ ਸੀਗੀ ਕਿ ਬੜੇ ਸਾਰੇ ਸਿਨੈਰੀਓਸ ਜਿਹੜੇ ਲੋਕਾਂ ਨੇ ਮਿਲੀਅਨ ਦੇ ਪਾਏ ਤੇ 5 million ਤੱਕ ਕਰ ਲਿਆ, ਉਹਦੇ ਤੇ ਮੌਰਗੇਜਸ ਚੱਲਦੀਆਂ, ਪੇਡ ਅਪ ਨਹੀਂ। ਬੜਾ ਘੱਟ ਲੋਕ ਹੈਗੇ ਨੇ ਜਿਹੜੇ ਆਪਣੀ ਨੈਟਵਰਥ ਦਾ, ਦੇਖੋ ਬੜੇ ਸਾਰੇ ਜਿਹੜੇ ਲੋਕ ਹੋਣਗੇ ਨਾ ਜਿਹੜੇ ਬੜੇ ਹਾਈ ਨੈਟਵਰਥ ਆ, ਜਿਹੜੇ ਮੈਂ ਫਿਰ ਅਗੇਨ ਕਹਿ ਰਿਹਾ 10 million ਆਫ ਦੇ ਆਰ ਵੈਰੀ ਕੁਆਇਟ ਐਂਡ ਵੈਰੀ ਸਾਇਲੈਂਟ ਪੀਪਲ, ਪਤਾ ਨੀ ਲੱਗੇਗਾ ਲੋਕ ਹੈ ਕੌਣ ਹੈ ਇਹਨਾਂ ਦਾ। ਤੁਸੀਂ ਲਾਈਫ ਸਟਾਈਲ ਦੇਖੋਗੇ, ਦੇਖੋ ਉਹਨੂੰ ਬੜਾ ਸਿੰਪਲ, ਇਹੀ ਜਿਹੜੀ ਮੈਂ ਐਗਜਾਮਪਲ ਦੇ ਰਿਹਾ ਬਹੁਤ ਸਿੰਪਲ ਚੱਲ ਰਿਹਾ ਹੋਏਗਾ, ਕਿਉਂਕਿ ਉਹਨਾਂ ਨੂੰ ਇੰਟਰਨਲ ਫਰੀਡਮ ਆ ਰਹੀ ਹੈ, ਪੈਸਾ ਮੰਥਲੀ ਵੈਸੇ ਹੀ ਆ ਰਿਹਾ, $50,000 ਡਾਲਰ ਜੇ 4-5 million ਡਾਲਰ ਇਨਵੈਸਟ ਹੋਇਆ ਹੋਇਆ, ਤਾਂ ਉਹ ਵੈਸੇ ਇਨਕਮ ਆ ਰਹੀ ਹੈ, ਉਹਨਾਂ ਨੂੰ ਜ਼ਰੂਰਤ ਹੀ ਨਹੀਂ ਫੀਲ ਹੁੰਦੀ ਕਿ ਸੋਸਾਇਟੀ ਨੂੰ ਲੈ ਕੇ, ਫਰੈਂਡਸ਼ਿਪ ਨੂੰ ਲੈ ਕੇ, ਜਾਂ ਕਿਸੇ ਚੀਜ਼ ਨੂੰ ਵੀ ਲੈ ਕੇ, ਬੜੇ ਕੁਆਇਟਲੀ ਚੱਲ ਰਹੇ ਹੁੰਦੇ ਨੇ, ਉੱਥੇ ਫੁਲਫਿਲਮੈਂਟ ਹੋ ਰਹੀ ਹੈ। ਤੇ ਜਿਹੜਾ ਉਹ ਇੱਕ ਵੈਲਿਊ ਕ੍ਰੀਏਟ ਕਰ ਰਹੇ ਹੁੰਦੇ ਆ, ਸੇਮ ਐਨਾਲੋਜੀ ਜਿੱਦਾਂ ਸਾਇਲੈਂਟ ਇੰਪਲੋਈ, ਕਿਸੇ ਵੀ ਕੰਪਨੀ ਚ ਜਿਹੜਾ ਇੰਪਲੋਈ ਹੁੰਦਾ ਬੜਾ ਸਾਇਲੈਂਟ ਇੰਪਲੋਈ ਹੁੰਦਾ, ਸਾਇਲੈਂਟ ਇੰਪਲੋਈ ਕੀ ਹੁੰਦਾ, ਉਹ ਉਸ ਬਿਜ਼ਨਸ ਲਈ ਪੈਸਾ ਕਮਾ ਕੇ ਦੇ ਰਿਹਾ ਹੁੰਦਾ, ਉਸ ਬਿਜ਼ਨਸ ਦੇ ਜਿਹੜੇ ਓਨਰ ਜਾਂ ਮੈਨੇਜਮੈਂਟ ਹੈ ਉਹਨਾਂ ਨੂੰ ਫਾਈਨੈਂਸ਼ੀਅਲੀ ਸਹੀ ਕਰ ਰਿਹਾ ਹੁੰਦਾ, ਬੜਾ ਸਾਇਲੈਂਟ ਸੀ। ਵੈਲਥੀ ਲੋਕ ਵੀ ਜਿਹੜੇ ਉਹ ਬੜੇ ਸਾਇਲੈਂਟ ਸੀ, ਕਿਸੇ ਨੂੰ ਨੀ ਪਤਾ ਲੱਗਦਾ, ਲੇਕਿਨ ਬੈਕ ਐਂਡ ਤੇ ਉਹ ਕ੍ਰੀਏਟ ਵੈਲਥ ਕ੍ਰੀਏਟ ਹੋਈ ਜਾ ਰਹੀ ਹੈ, ਕਿਸੇ ਨੂੰ ਪਤਾ ਹੀ ਨਹੀਂ ਚੱਲਦਾ ਕਿ ਵੈਲਥ ਕ੍ਰੀਏਟ ਹੋ ਰਹੀ ਹੈ। ਤਾਂ ਪੁਆਇੰਟ ਇਸ ਕਿ ਮਨੀ ਓਨੀ ਹੀ ਦੋ ਲੋਕਾਂ ਨੂੰ ਦਿੱਤੀ ਜਾਏਗੀ, ਲੇਕਿਨ ਦੋਨੋਂ ਨੂੰ ਡਿਫਰੈਂਟ ਤਰੀਕੇ ਨਾਲ ਓਪਰੇਟ ਕਰਾਂਗੇ, ਔਰ ਉੱਥੇ ਰਿਜ਼ਲਟ ਜਿਹੜੇ ਚੇਂਜ ਹੋਣੇ ਸ਼ੁਰੂ ਹੋ ਜਾਣਗੇ। ਅਲਟੀਮੇਟ ਵੈਲਥ ਉਹੀ ਹੈ ਕਿ ਬਈ ਮੈਨੂੰ ਦੇਖੋ ਅਲੱਗ ਚੀਜ਼ ਹੈ ਕਿ ਕੰਮ ਪੈਸ਼ਨ ਲਈ ਕਰਨਾ, ਮੈਨੂੰ ਪਸੰਦ ਹੈ, ਮੈਂ ਕਰਨਾ ਚਾਹੁੰਦਾ, ਉਹ ਡਿਫਰੈਂਟ ਟੌਪਿਕਸ ਹੈਗੇ ਨੇ ਕੀ ਪਸੰਦ ਹੈ ਕੀ ਨਹੀਂ ਹੈ। ਫਾਈਨੈਂਸ਼ੀਅਲ ਫਰੀਡਮ ਚ ਹੋਈ ਹੈ ਕਿ ਤੁਹਾਨੂੰ ਇੱਕ ਦਿਨ ਵੀ ਕੰਮ ਨਾ ਕਰਨਾ ਪਏ, ਕਰਨਾ ਚਾਹੁੰਦੇ ਹੋ ਬਾਈ ਚੋਇਸ ਕਰੋਗੇ, ਕਰਨਾ ਪਏਗਾ, ਉਹ ਨਹੀਂ ਸਹੀ। ਜੇ ਮੈਨੂੰ ਕੱਲ ਤੋਂ ਕੰਮ ਤੁਹਾਨੂੰ ਮੈਨੂੰ ਕਰਨਾ ਪਏਗਾ ਕਿ ਯਾਰ ਆਫਿਸ ਤੇ ਜਾਣਾ ਪਏਗਾ, ਲੋਕਾਂ ਨੂੰ ਮਿਲਣਾ ਹੀ ਪਏਗਾ, ਨਹੀਂ ਤਾਂ ਗੱਲ ਨੀ ਬਣਨੀ, ਫਾਈਨੈਂਸ਼ੀਅਲੀ ਫ੍ਰੀ ਤਾਂ ਨਹੀਂ ਹੋਏ ਫਿਰ ਉਸ ਪੁਆਇੰਟ ਤੇ ਜਾ ਕੇ। ਇੱਕ ਦਿਨ ਤਾਂ ਫ੍ਰੀ ਹੋਣਾ, ਉਹ ਬੰਦਾ ਕਹਿੰਦਾ ਯਾਰ 65-70 ਸਾਲ ਚ ਹੋ ਜਾਣਗੇ, ਲੇਕਿਨ ਜਿੰਨਾ ਜਲਦੀ ਹੋ ਜਾਏ ਉਹ ਥੋੜਾ ਬੈਟਰ ਹੈ, ਕੰਮ ਉਹਦੇ ਬਾਅਦ ਚੋ ਵੀ ਕਰੋਗੇ। ਦੂਜੀ ਚੀਜ਼ ਕਿਹੜੀ ਹੈ, ਚਲੋ ਇਸ ਸਿਚੁਏਸ਼ਨ ਤੋਂ ਬਾਹਰ ਨਿਕਲੇ, ਦੂਜੀ ਸਿਚੁਏਸ਼ਨ ਹੁੰਦੀ ਹੈ ਪੀਪਲ ਵਿਦ ਅ ਵੈਰੀ ਹਾਈ ਨੈਟਵਰਥ, ਉਹਨਾਂ ਦੇ ਮਾਈਂਡ ਸੈਟ ਚ ਦੂਸਰੀ ਚੀਜ਼ ਕੀ ਹੁੰਦੀ ਹੈ, ਜੇ ਵੈਲਿਊ ਲਰਨਿੰਗ ਐਂਡ ਐਜੂਕੇਸ਼ਨ। ਉਹ ਦੇਖੋ ਜਿਹੜੇ ਡੈਕਾ ਮਿਲੀਨੀਅਰਸ ਲੋਕ ਹੈਗੇ ਨੇ, ਦੇ ਨੋ ਦੇਅਰ ਆਰ ਸਟੂਡੈਂਟ ਟਿਲ ਡੈਥ, ਲੇਕਿਨ ਇਹ ਤਾਂ ਹਰ ਬੰਦਾ ਕਹਿੰਦਾ ਯਾਰ ਹਾਂ ਸਿੱਖਣਾ ਚਾਹੀਦਾ, ਸਿੱਖਣਾ ਚਾਹੀਦਾ। ਉਹਨਾਂ ਨੂੰ ਇੱਕ ਪਤਾ ਕਿ ਜਿਹੜੀ ਐਜੂਕੇਸ਼ਨ ਹੈ ਨਾ, ਕਮੋ ਹੈਲਥ ਦੀ ਐਜੂਕੇਸ਼ਨ ਹੋਏ, ਫਾਈਨੈਂਸ਼ੀਅਲ ਐਜੂਕੇਸ਼ਨ ਹੈ, ਸੋਸ਼ਲ ਐਜੂਕੇਸ਼ਨ ਹੈ, ਜਿਹੜੀ ਮਰਜ਼ੀ ਹੋਏ, ਇੱਕ ਲਾਈਫ ਲੌਂਗ ਇਨਵੈਸਟਮੈਂਟ ਹੈ, ਸਕੂਲ ਕਾਲਜ ਤੋਂ ਬਾਅਦ ਖਤਮ ਨਹੀਂ ਹੋ ਜਾਂਦੀ ਡੇਟਾ ਕੰਜ਼ੰਪਸ਼ਨ ਚ ਇਨਫੋਰਮੇਸ਼ਨ ਕੰਜ਼ਿਊਮ ਕਰ ਰਿਹਾ ਡੇਲੀ ਐਕਟੀਵਿਟੀ ਦੇ ਵਿੱਚ, ਮਤਲਬ ਜਿਹੜਾ ਬੰਦੇ ਕੋਲ ਇੰਨਾ ਜਿਹਨੂੰ ਪੈਸੇ ਦਾ ਪਿਆ ਵੀ ਕੁਛ ਨੀ, ਉਹ ਬੰਦਾ ਵੀ ਅੱਜ ਦੀ ਡੇਟ ਚ ਡੇਟਾ ਕੰਜ਼ੰਪਸ਼ਨ ਕਰ ਰਿਹਾ 80% ਆਫ ਦਾ ਟਾਈਮ ਸਾਲ ਚ, ਜਿੱਥੋਂ ਮੈਨੂੰ ਪਤਾ ਉਹ ਇੱਕ ਹਫ਼ਤੇ ਜਾਂ ਦੋ ਹਫ਼ਤੇ ਵੈਕੇਸ਼ਨ ਤੇ ਜਾਂਦੇ ਨੇ ਬਿਲਕੁਲ ਇਕੱਲੇ, ਕੋਈ ਫੋਨ ਨੀ, ਕੋਈ ਗੱਲਬਾਤ ਨੀ, ਸਿਰਫ ਉਹ ਤਾਂ ਬੁੱਕਸ ਰੀਡ ਕਰਕੇ ਆਪਣੀ ਰੀਡਿੰਗ ਵਗੈਰਾ ਜੋ ਵੀ ਕਰਦੇ ਹੋਗੇ ਕਰਕੇ ਵਾਪਸ ਆਉਂਦੇ ਨੇ। ਅੱਜ ਵੀ ਬੰਦਾ 90 ਦੀ ਏਜ ਚ ਵੀ ਉਸ ਤਰ੍ਹਾਂ ਦੀ ਲਰਨਿੰਗ ਕਰ ਰਿਹਾ। ਮੈਂ ਕਾਫੀ ਸਾਲਾਂ ਪਹਿਲੇ ਦੇਖਿਆ ਸੀ ਕੋਈ ਵੀਡੀਓ ਸੀਗੀ, ਇੱਕ ਯੰਗ ਐਂਟਰਪ੍ਰੀਨਿਓਰ ਸੀਗਾ ਮੀਟਿੰਗ ਚ ਵਾਰਨ ਬਫੇਟ ਸੀ ਸਟੇਜ ਤੇ, ਉਹ ਪਰਸਨ ਉਹ ਕੋਈ ਕੁਐਸਚਨ ਪੁੱਛ ਰਿਹਾ ਸੀ ਕਿ ਮੈਂ ਲਾਈਫ ਚ ਕਿੱਦਾਂ ਆਪਣੇ ਨੂੰ ਬੈਟਰ ਕਰ ਸਕਦਾ, ਤੇ ਉਹਨਾਂ ਨੇ ਦੋ ਕੁਐਸਚਨ ਪੁੱਛੇ ਕੀ ਕਰ ਰਹੇ ਹੋ, ਕਹਿੰਦਾ ਨਹੀਂ ਕਰੰਟਲੀ ਤਾਂ ਠੀਕ ਹੈ, ਮੈਂ $600-700 million ਦੇ ਮੇਰੇ ਬਿਜ਼ਨਸ ਆ ਗਏ, ਇਹ ਮੇਰਾ ਕੁਐਸਚਨ ਹੈ। $700-800 million ਵਾਲਾ ਬੰਦਾ ਵੀ ਕੁਐਸਚਨ ਪੁੱਛ ਰਿਹਾ ਉੱਥੇ ਕਿ ਯਾਰ ਮੈਂ ਕਿੱਦਾਂ ਚੀਜ਼ਾਂ ਨੂੰ ਬੈਟਰ ਕਰ ਸਕਦਾ। ਅਸੀਂ ਕਈ ਵਾਰ ਬੜੇ ਛੋਟੇ ਲੈਵਲ ਤੇ ਹੀ, ਬੜੇ ਬੇਸਿਕ ਲੈਵਲ ਤੇ ਹੀ ਕਹਿੰਦੇ ਕਿ ਸਾਨੂੰ ਤਾਂ ਸਭ ਕੁਝ ਪਤਾ, ਲੋੜ ਹੀ ਨੀ ਹੋਰ ਕੁਝ ਸਿੱਖਣ ਦੀ, ਸਭ ਕੁਝ ਪਤਾ ਹੈ, ਰੀਅਲ ਸਟੇਟ ਕੀ ਹੁੰਦਾ, ਸਟਾਕ ਮਾਰਕੀਟ ਕੀ ਹੁੰਦੀ ਹੈ, ਕ੍ਰਿਪਟੋ ਕਹਿੰਦੇ ਸਭ ਪਤਾ। ਉਹ ਦੇਖੋ ਜਿਹੜਾ 700 million ਤੇ ਵੀ ਜਾ ਕੇ 32-year-old person ਕੁਐਸਚਨ ਪੁੱਛ ਰਿਹਾ, ਯਾਰ ਨੌਲੇਜ ਬੇਸਿਕਲੀ ਹੋਣਾ ਚਾਹੀਦਾ, ਹਰ ਇਨਸਾਨ ਦਾ ਇੱਕ ਨੌਲੇਜ ਦਾ ਬਜਟ ਵੀ ਹੋਣਾ ਚਾਹੀਦਾ। ਨੌਲੇਜ ਦਾ ਬਜਟ ਕੀ ਹੈ ਕਿ ਹਰ ਸਾਲ ਮੈਂ ਆਪਣੀ ਇਨਕਮ ਦਾ 2% ਐਜੂਕੇਸ਼ਨ ਚ ਵੀ ਇਨਵੈਸਟ ਕਰਾਂ, ਉਪਰ ਬੁੱਕਸ ਔਨ ਕੋਰਸਿਸ ਔਨ ਮੈਂਟਰਸ਼ਿਪ ਚ ਇਨਵੈਸਟ ਕਰੋ, ਉਪਰ ਮੈਂ $100-200-500 ਜਿਹੜਾ ਤੁਹਾਡਾ ਇਨਵੈਸਟ ਕੀਤਾ ਹੋਇਆ ਮਿਲੀਅਨ ਚ ਕਨਵਰਟ ਹੋ ਜਾਣਾ, 10-20 ਸਾਲ ਬਾਅਦ ਮਿਲੀਅਨ ਚ ਕਨਵਰਟ ਹੁੰਦੀ ਹੈ ਐਜੂਕੇਸ਼ਨ। ਲੇਕਿਨ ਜਿਹੜੀ ਐਜੂਕੇਸ਼ਨ ਲਰਨਿੰਗ ਤੁਹਾਡੀ ਅੱਗੇ, ਜੇ ਫਾਈਨੈਂਸ਼ੀਅਲ ਐਜੂਕੇਸ਼ਨ ਤੁਸੀਂ ਕੰਜ਼ਿਊਮ ਕਰਦੇ ਹੋ ਲੇਕਿਨ ਉਹ ਕਨਵਰਟ ਹੋ ਕੇ ਮਿਲੀਅਨ ਚ ਨਹੀਂ ਜਾ ਰਹੀ, ਉਹ ਐਜੂਕੇਸ਼ਨ ਦੀ ਵੈਲਿਊ ਕੋਈ ਨਹੀਂ ਹੈਗੀ, ਉਹ ਸਭ ਥਿਊਰੀਜ਼ ਹੈ, ਫਿਲਾਸਫੀਜ਼ ਹੈ ਮਾਈਂਡ ਦੇ, ਹਨਾ। ਉਹ ਲਰਨਿੰਗ, ਅੱਛਾ ਬੰਦਾ ਕਹਿੰਦਾ ਯਾਰ ਮੈਨੂੰ ਨੀ ਪਤਾ ਕਿਹੜੀ ਬੁੱਕਸ ਹੈ, ਮੈਂ ਤਾਂ ਜੋਬ ਕਰ ਰਿਹਾ। ਆਪਣੀ ਜੋਬ ਜਿਸ ਪੋਜੀਸ਼ਨ ਤੇ ਤੁਸੀਂ ਜਾਣਾ ਚਾਹੁੰਦੇ ਹੋ, ਉਹ ਬੰਦਾ ਉੱਥੇ ਸ਼ਾਇਦ 5-7-10 ਸਾਲਾਂ ਦਾ ਕੰਮ ਕਰੋ, ਉਹਨੂੰ ਮੈਂਟਰ ਬਣਾਓ, ਉਹ ਬੰਦਾ ਤੁਹਾਨੂੰ ਆਪਣੀ ਉਸ ਪੋਜੀਸ਼ਨ ਤੇ ਲੈ ਜਾਏਗਾ। ਜਿਹਨੇ ਸਿੱਖਣਾ ਹੈ ਉਹਨੇ ਕਿਹੋ ਵੀ ਸਿੱਖ ਲੈਣਾ। ਅਨਦਰ ਥਿੰਗ, ਜਿਹੜੇ ਲੋਕ ਜਿਹੜੇ ਐਕਸੈਪਸ਼ਨਲੀ ਵੈਲਦੀ ਹੈਗੇ, ਦੇ ਹੈਵ ਲਰਨਡ ਹਾਊ ਟੂ ਗੈਟ ਅਲੋਂਗ ਵਿਦ ਅਦਰ ਪੀਪਲ, ਉਹਨਾਂ ਨੂੰ ਪਤਾ ਜਿਹੜਾ ਰਿਲੇਸ਼ਨਸ਼ਿਪ ਹੈ ਨਾ, ਇਹ ਵੈਪਨ ਹੈ, ਬੜਾ ਸੀਕਰੇਟ ਵੈਪਨ ਹੁੰਦਾ ਹੈ ਜਿਹੜੇ ਲੋਕ ਵੈਲਥ ਕ੍ਰੀਏਟ ਕਰ ਰਹੇ ਨੇ। ਸੋਸ਼ਲ ਇੰਟੈਲੀਜੈਂਸ ਜਿਹੜੀ ਹੁੰਦੀ ਹੈ, ਉਹ ਕਹਿੰਦੇ ਉਹਦੀ ਜ਼ਿਆਦਾ ਵੈਲਿਊ ਹੈ ਕੰਪੇਅਰ ਟੂ ਟੈਕਨੀਕਲ ਸਕਿੱਲ। ਟੈਕਨੀਕਲ ਸਕਿੱਲ ਨਹੀਂ ਹੈਗੀ, ਮੋਰ ਪ੍ਰੋਬਲਮ, ਮੈਨੂੰ ਸੋਸ਼ਲ ਇੰਟੈਲੀਜੈਂਸ ਚਾਹੀਦੀ ਹੈ, ਮੈਨੂੰ ਕੋਲੈਬੋਰੇਸ਼ਨ ਚਾਹੀਦੀ ਹੈ, ਮੈਨੂੰ ਟਰਸਟ ਚਾਹੀਦਾ ਦੂਸਰੇ ਲੋਕਾਂ, ਦੀਸ ਪੀਪਲ ਟਰਸਟ ਦੇ ਕੋਲੈਬੋਰੇਟ ਐਂਡ ਦੈਨ ਦੇ ਟਰਸਟ ਐਂਡ ਦੈਨ ਦੇ ਐਕਟ। ਬੜੇ ਸਾਰੇ ਲੋਕਾਂ ਕੋਲ ਬੜੀ ਨੌਲੇਜ ਹੋਏਗੀ, ਬਹੁਤ ਲੋਕ ਨੇ ਬਹੁਤ ਨੌਲੇਜ ਹੋਏਗੀ, ਬਹੁਤ ਇਨਫੋਰਮੇਸ਼ਨ ਹੋਏਗੀ, ਬਟ ਦੇ ਫੇਲ ਟੂ ਐਕਟ ਬਿਕੋਜ਼ ਦੇ ਆਰ ਇਨ ਆਈਸੋਲੇਸ਼ਨ। ਜੋ ਆਈਸੋਲੇਸ਼ਨ ਕਿਉਂ, ਇਕੱਲਾ ਬੈਠਾ ਬੰਦਾ, ਨਹੀਂ ਨਹੀਂ, ਆਈਸੋਲੇਸ਼ਨ ਮਤਲਬ ਜਿੱਥੇ ਜਿੱਥੇ ਕੋਲੈਬੋਰੇਸ਼ਨ ਕਰਨੀ ਚਾਹੀਦੀ, ਜਿਹੜੇ ਲੋਕਾਂ ਨਾਲ ਮਿਲਣਾ ਚਾਹੀਦਾ ਉਹਦੇ ਨਾਲ ਨਹੀਂ ਮਿਲ ਰਿਹਾ, ਬਸ ਇਨਫੋਰਮੇਸ਼ਨ ਅੰਦਰ ਕੰਜ਼ਿਊਮ ਕਰਕੇ ਸਿਰਫ ਰੱਖੀ ਹੋਈ ਹੈ। ਇਟਸ ਆਲਵੇਜ਼ ਅ ਪੀਪਲ ਅਰਾਊਂਡ ਯੂ, ਤੁਹਾਡੇ ਆਸ ਪਾਸ ਜਿਹੜੇ ਲੋਕ ਹੈ ਉਹਨਾਂ ਦੀ ਜਿਹੜੀ ਐਨਰਜੀ ਹੈ, ਉਹਨਾਂ ਦੀ ਜਿਹੜੀ ਤੁਹਾਡੇ ਤੋਂ ਐਕਸਪੈਕਟੇਸ਼ਨ ਹੈ, ਉਹਨਾਂ ਦੀ ਜਿਹੜੀ ਤੁਹਾਡੀ ਅਕਾਊਂਟੇਬਿਲਿਟੀ ਹੈ, ਇਹ ਚੀਜ਼ਾਂ ਨੇ ਤੁਹਾਨੂੰ ਪੁਸ਼ ਕਰਨਾ ਕਿ ਤੁਸੀਂ ਲਾਈਫ ਚ ਜਾ ਕੇ ਐਕਸ਼ਨ ਲੈ ਸਕੋ। ਅਦਰਵਾਈਜ਼ ਨਹੀਂ, ਐਕਟਿਵ ਨੈਟਵਰਕਿੰਗ ਕਰ ਲਓ, ਅਰਲੀ ਏਜਿਸ ਵੀ ਹੈਗੇ ਹੋ ਤਾਂ ਐਕਟਿਵਲੀ ਨੈਟਵਰਕਿੰਗ ਕਰੋ, ਲੇਕਿਨ ਰਿਲੇਸ਼ਨਸ਼ਿਪ ਨੂੰ ਜਿਹਦੇ ਨਾਲ ਰਿਲੇਸ਼ਨਸ਼ਿਪ ਨੈਟਵਰਕਿੰਗ ਕਰ ਰਹੇ ਹੋ, ਇਹ ਸੋਚ ਕੇ ਨਹੀਂ ਕਰਨਾ ਕਿ ਮੈਂ ਤੁਹਾਡੇ ਕੋਲ ਕੀ ਗੇਨ ਕਰ ਸਕਦਾ। ਜੇ ਨੈਟਵਰਕਿੰਗ ਕਰਨੀ ਹੈ ਤਾਂ ਫੋਕਸ ਹੋਣਾ ਚਾਹੀਦਾ ਕਿ ਮੈਂ ਨੈਟਵਰਕਿੰਗ ਕਰ ਰਿਹਾ, ਬੰਦੇ ਨੂੰ ਮੈਂ ਕੀ ਪ੍ਰੋਵਾਈਡ ਕਰ ਸਕਦਾ। ਗਿਵਿੰਗ ਦਾ ਐਟੀਟਿਊਡ ਹੋਣਾ ਚਾਹੀਦਾ, ਈਵਨ ਤੋਂ ਤੁਹਾਡਾ ਅਲਟੀਮੇਟ ਗੋਲ ਹੈ ਕਿ ਦੂਜੇ ਨਾਲ ਨੈਟਵਰਕਿੰਗ ਕਰਨੀ ਹੈ, ਕੋਲੈਬੋਰੇਸ਼ਨ ਕਰਨੀ ਹੈ, ਮੈਨੂੰ ਇਵੈਂਚੁਅਲੀ ਬੈਨੀਫਿਟ ਹੋਗਾ, ਲੇਕਿਨ ਕਰੰਟਲੀ ਤੁਸੀਂ ਵੈਲਿਊ ਸਿਰਫ ਦੇਣੀ ਹੈ, ਰਿਸੀਵ ਨਹੀਂ ਕਰਨੀ ਹੈ। ਤੁਹਾਡਾ ਫੋਕਸ ਉੱਧਰ ਹੋਣਾ ਚਾਹੀਦਾ, ਜੈਨੂਅਨ ਹੈਲਪ ਕਰਨੀ ਹੈ, ਸ਼ੇਅਰ ਕਰਨੀ ਹੈ, ਜੋ ਵੀ ਹੈਗਾ ਆਪਣਾ ਇੱਕ ਸਰਕਲ ਬਣਾ ਸਕਦੇ ਹੋ, ਇਨਰ ਸਰਕਲ ਬਣਾ ਸਕਦੇ ਹੋ। ਲੇਕਿਨ ਆਈਸੋਲੇਸ਼ਨ ਦਾ ਕੀ ਮਤਲਬ ਕਿ ਐਗਜ਼ਿਸਟਿੰਗ ਸਰਕਲ ਚ ਜੋ ਸਿਚੁਏਸ਼ਨ ਆ ਤੁਹਾਡੀਆਂ, ਮਲਟੀਪਲ ਫੋਰਸ ਬੈਟਰ ਨਹੀਂ ਹੋ ਰਹੀਆਂ, ਤੇ ਉਹਨੂੰ ਮੈਂ ਆਈਸੋਲੇਸ਼ਨ ਕਹਿ ਰਿਹਾ ਹੈਗਾ ਕਿ ਰਾਈਟ ਸ਼ਾਇਦ ਨਹੀਂ ਹੈਗਾ। ਅਨਦਰ ਥਿੰਗ, ਜਿਹੜੇ ਲੋਕ ਹੈਗੇ ਨੇ ਐਕਸੈਪਸ਼ਨਲੀ ਵੈਲ ਕਰੇ, ਦੇ ਹੈਵ ਅ ਵੈਰੀ ਪੋਜ਼ਿਟਿਵ ਆਊਟਲੁੱਕ, ਪੋਜ਼ਿਟਿਵਿਟੀ ਹੈਗੀ ਹੈ, ਬਟ ਇਟ ਇਜ਼ ਬੈਕਡ ਅਪ ਬਾਏ ਦਾ ਨੌਲੇਜ, ਨੌਲੇਜ ਦੇ ਨਾਲ ਬੈਕਡ ਅਪ ਹੈ। ਥੱਲਾ ਜਿਹੜਾ ਆਪਟੀਮਿਜ਼ਮ ਹੈ, ਪੋਜ਼ਿਟਿਵਿਟੀ ਹੈ, ਇਨਸਫੀਸ਼ੀਐਂਟ ਹੈਗੀ ਹੈ। ਪੋਜ਼ਿਟਿਵਿਟੀ ਨੂੰ, ਆਪਟੀਮਿਜ਼ਮ ਨੂੰ ਗਰਾਊਂਡ ਕੀਤਾ ਜਾਂਦਾ, ਗਰਾਊਂਡਡ ਕੀਤਾ ਜਾਂਦਾ ਪ੍ਰਿਪਰੇਸ਼ਨ ਦੇ ਨਾਲ, ਐਕਸਪਰਟੀਜ਼ ਦੇ ਨਾਲ, ਐਂਡ ਕੈਲਕੂਲੇਟਿਡ ਐਕਸ਼ਨ ਦੇ ਨਾਲ। ਨਹੀਂ ਤਾਂ ਉਹਦਾ ਮਤਲਬ ਹੀ ਕੁਛ ਨਹੀਂ ਹੈ, ਉਹ ਫਲਸ ਅਦਰਵਾਈਜ਼। ਸਾਰੀ ਪੋਜ਼ਿਟਿਵਿਟੀ ਆਪਟੀਮਿਜ਼ਮ, ਜਦ ਤੱਕ ਉਹਦੀ ਕੋਈ ਪ੍ਰਿਪਰੇਸ਼ਨ ਨਹੀਂ ਹੈ, ਕੈਲਕੂਲੇਟਿਡ ਐਕਸ਼ਨ ਨਹੀਂ ਲੈ ਰਹੇ, ਤੁਸੀਂ ਉਹਦੇ ਅਰਾਊਂਡ ਐਕਸਪਰਟੀਜ਼ ਨਹੀਂ ਹੈ, ਉਹ ਆਪਟੀਮਿਜ਼ਮ ਦਾ ਕਰਨਾ ਕੀ ਹੈ? ਆਪਣਾ ਕੀ ਨਾਮ ਹੈ ਉਹਨਾਂ ਦਾ, ਮਿਸਟਰ ਰਿਚਰਡ ਬ੍ਰੈਂਸਨ ਜਿਹੜੇ ਸੀਗੇ, ਉਹਨਾਂ ਨੇ ਕੀ ਸਿਚੁਏਸ਼ਨ ਕਿਉਂ ਸੀਗੀ, ਉਹਨਾਂ ਦੀ ਆਪਣੀ ਫਲਾਈਟ ਕੈਂਸਲ ਹੋ ਗਈ ਸੀ, ਉਹ ਫਰਸਟ੍ਰੇਟ ਹੋ ਗਏ ਸੀਗੇ, ਯਾਰ ਮੇਰੀ ਫਲਾਈਟ ਕੈਂਸਲ ਹੋ ਗਈ। ਉਹਨਾਂ ਨੇ ਰਾਧਾ ਦਨ ਉਸ ਟਾਈਮ ਕੰਪਲੇਂਟ ਕਰਦੇ, ਉਹਨਾਂ ਨੇ ਚਾਰਟਰਡ ਪਲੇਨ ਲਿੱਤਾ ਉਸ ਟਾਈਮ, ਜਿਹੜੀਆਂ ਬਾਕੀ ਖਾਲੀ ਸੀਟਾਂ ਸੀਗੀਆਂ, ਜਿਹੜੇ ਬਾਕੀ ਪੈਸੇਂਜਰ ਉੱਥੇ ਫਸਦੇ ਸੀ, ਉਹਨਾਂ ਨੂੰ ਉਸੇ ਟਾਈਮ ਵੇਚੀਆਂ, ਤੇ ਉਹ ਚਾਰਟਰ ਚ ਚਲੇ ਗਏ। ਵਰਜਿਨ ਐਟਲਾਂਟਿਕ ਜਿਹੜੀ ਉਹਨਾਂ ਨੇ ਸਟਾਰਟ ਕੀਤੀ, ਨੂੰ ਕਿੱਦਾਂ ਇੰਪਲੀਮੈਂਟ ਕਰਨਾ ਉਹ ਮੈਟਰ ਕਰਦਾ। ਨੌਲੇਜ ਕਿੱਥੋਂ ਆਏਗੀ? ਬੰਦਾ ਕਹਿੰਦਾ ਤੁਸੀਂ ਆਪਣਾ ਘਰ ਇੱਕ ਜਰਨਲ ਬਣਾ ਲਓ, ਡਾਊਟ ਜਰਨਲ। ਅੱਛਾ ਇੱਕ ਜਰਨਲ ਬਣਾਓ ਜਿਹੜੇ ਡਾਊਟ ਕਿਹੜੇ ਲਾਈਫ ਚ ਆਪਣੇ ਟਰੈਕ ਕਰੋ, ਤੁਹਾਨੂੰ ਲੋਕਾਂ ਨੇ ਕਿਹੜਾ ਕਿਹੜਾ ਕ੍ਰਿਟੀਸਾਈਜ਼ ਕੀਤਾ, ਕ੍ਰਿਟੀਸਿਜ਼ਮ ਦਿੰਦੇ ਆ, ਨੈਗੇਟਿਵ ਕੰਪਲੇਂਟ ਦਿੰਦੇ ਆ। ਉਹ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਕੋਈ ਯੁਧਵੀਰ ਜੀ, ਤੁਸੀਂ ਕਹੋਗੇ ਯਾਰ 100 ਰੁਪਿਆ ਤੇਰੇ ਬਾਰੇ ਨਾ ਇਹ ਚੀਜ਼ ਠੀਕ ਨੀ ਹੈਗੀ। ਅੱਛਾ ਮੈਂ ਸੁਣੀ, ਮੈਂ ਕੀ ਕਹੂੰਗਾ? ਠੀਕ ਹੈ ਯਾਰ, ਇਹਨਾਂ ਦਾ ਆਪਣਾ ਵਿਊ ਪੁਆਇੰਟ ਹੋਏਗਾ, ਪਰਸਪੈਕਟਿਵ, ਮੈਨੂੰ ਕੀ ਲੈਣਾ ਦੇ। ਵਰਸਿਸ ਮੈਂ ਕਹੂੰਗਾ ਅੱਛਾ ਯੁਧਵੀਰ ਜੀ ਨੇ ਇੱਦਾਂ ਕਿਉਂ ਕਿਹਾ ਮੈਨੂੰ, ਮੈਂ ਘਰ ਜਾ ਕੇ ਨੋਟ ਬਣਾ ਲਿਆ। ਉਹ ਮੈਂ ਕੀ ਆਪਣਾ ਜਰਨਲ ਬਣਾ ਲਿਆ ਕਿ ਕੋਈ ਵੀ ਕ੍ਰਿਟੀਸਿਜ਼ਮ ਕਿਸੇ ਨੇ ਦਿੱਤਾ ਹੈ ਬਾਈ, ਉਹਨੂੰ ਆਪਟੀਮਿਸਟਿਕਲੀ ਤੁਸੀਂ ਦੇਖ ਕੇ ਰੀ ਇਵੈਲੂਏਟ ਕਰ ਸਕਦੇ ਹੋ। ਕਹੋਗੇ ਕਿ ਕਿਆ ਇਹਦੇ ਲਈ ਮੈਂ ਕੁਛ ਕਰ ਸਕਦਾ ਕਿ ਕੁਛ ਨੀ ਕਰ ਸਕਦਾ, ਕਿ ਸੁਣ ਕੇ ਗੱਲ ਛੱਡਤੀ। ਕਿਉਂਕਿ ਮੈਨੂੰ ਇਹ ਪਤਾ ਹੋਏਗਾ ਕਿ ਦੁਨੀਆਂ ਚ ਮੈਨੂੰ ਹਜ਼ਾਰਾਂ ਵਾਰ ਲੋਕਾਂ ਨੇ ਬੜੀਆਂ ਕ੍ਰਿਟੀਸਿਜ਼ਮ ਦਿੱਤੇ ਹੋਣਗੇ, ਤੇ ਮੈਂ ਉਹਦਾ ਕੁਛ ਕੀਤਾ ਵੀ ਕਿ ਬਸ ਸੁਣਿਆ ਔਰ ਅੱਗੇ ਛੱਡ ਦਿੱਤਾ। ਉਹਨੂੰ ਸੁਣ ਕੇ ਕੁਛ ਨਾ ਕੁਛ ਜੇ ਦੂਸਰੇ ਬੰਦੇ ਨੇ ਬੋਲਿਆ ਤਾਂ ਦੂਜੇ ਦੇ ਪਰਸਪੈਕਟਿਵ ਤੋਂ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਔਰ ਆਪਣੇ ਆਪ ਨੂੰ ਇੰਪਰੂਵ ਕਰ ਲੈਣਾ ਚਾਹੀਦਾ। ਬਾਕੀ ਇਹ ਵੀ ਚੀਜ਼, ਲੇਕਿਨ ਜੇ ਗੱਲ ਕਰੀਏ ਜਦੋਂ ਟਾਪਿਕ ਸਾਡਾ ਸ਼ੁਰੂ ਹੋਇਆ ਸੀ, ਉਸ ਤੋਂ ਪਹਿਲੇ ਤੁਸੀਂ ਵਰਡ ਸਪਿਰਚੁਅਲਿਟੀ ਦਾ ਵੀ ਬੋਲਿਆ ਸੀ, ਕਿ ਸਾਡੇ ਰੇਡੀਓ ਤੇ ਸਪਿਰਚੁਅਲਿਟੀ ਦੀ ਗੱਲ ਹੁੰਦੀ ਹੈ, ਉਹ ਵੀ ਬੜਾ ਇੰਪੋਰਟੈਂਟ ਹੈ। ਜਿਹੜੇ ਹਾਈ ਨੈਟਵਰਕ ਲੋਕ ਹੈ ਉਹਨਾਂ ਨੂੰ ਪਤਾ ਹੁੰਦਾ ਕਿ ਵਟ ਇਜ਼ ਇਨਫ, ਹਨਾ। ਮਿਲੀਨੀਅਰ, ਮਲਟੀ ਮਿਲੀਨੀਅਰ, ਡੈਕਾ ਮਿਲੀਅਰਸ ਨੂੰ ਇੱਕ ਚੀਜ਼ ਪਤਾ ਹੈ, ਉਹਨਾਂ ਨੂੰ ਸਮਝ ਹੈ ਕਿ ਪਾਵਰ ਆਫ ਕੰਟੈਂਟਮੈਂਟ ਕੀ ਚੀਜ਼ ਹੁੰਦੀ ਹੈ, ਉਹਨੂੰ ਅੰਡਰਸਟੈਂਡ ਕਰ ਚੁੱਕੇ ਹੁੰਦੇ। ਟਰੂ ਵੈਲਥ ਦਾ ਮਤਲਬ ਇਹ ਨੀ ਕਿ ਹੋਰ ਪੈਸਾ ਵਧੀ ਜਾਏ, ਇਨਵੈਸਟਮੈਂਟ ਵਧੀ ਜਾਏ, ਨਾ ਨਾ ਨਾ। ਉਹ ਚੈਨਲਾਈਜ਼ ਕਰਨੇ ਹੁੰਦੇ ਉਹਨਾਂ ਨੇ ਆਪਣੇ ਰਿਸੋਰਸ, ਗਰੋਥ ਉਹਨਾਂ ਨੇ ਵੀ ਕਰਨੀ ਹੈ। ਜਿੱਦਾਂ ਓਸ਼ਨ, ਮੈਂ ਹਮੇਸ਼ਾ ਕੀ ਇਗਜ਼ਾਮਪਲ ਲਾਂ, ਓਸ਼ਨ ਕੀ ਹੁੰਦਾ? ਓਸ਼ਨ ਦੇ ਵਿੱਚ ਪਾਣੀ ਡੀਪ ਇਨਸਾਈਡ, ਪਾਣੀ ਸੈਟਲਡ ਹੁੰਦਾ, ਵੇਵ ਤੋਂ ਉੱਪਰ ਚੱਲ ਰਹੀਆਂ ਹੁੰਦੀਆਂ। ਉੱਪਰ ਵੇਵ ਨੀ ਚੱਲਣਗੇ ਤੇ ਉੱਥੇ ਬੀਚ ਤੇ ਅਟ੍ਰੈਕਸ਼ਨ ਲੋ, ਟੂਰਿਸਟ ਨਹੀਂ ਆਉਣਗੇ, ਜੋ ਬਿਲਕੁਲ ਸੈਟਲਡ ਵਾਟਰ ਫੀਲ ਹੋ ਜਾਏ। ਅੰਦਰੋਂ ਡੀਪ ਇਨਸਾਈਡ ਕੰਟੈਂਟਮੈਂਟ ਹੋਣੀ ਚਾਹੀਦੀ ਹੈ, ਲੇਕਿਨ ਅਪਰ ਹੈਂਡ ਤੇ ਗਰੋਥ ਤਾਂ ਹੋਣੀ ਚਾਹੀਦੀ ਹੈ। ਭਾਵੇਂ ਇਲਨ ਮਸਕ ਹੋਣ, ਭਾਵੇਂ ਡੋਨਲਡ ਟਰੰਪ ਹੋਣ, ਜਿਨ੍ਹਾਂ ਦੀ ਵੀ ਅਸੀਂ ਗੱਲਾਂ ਕਰ ਰਹੇ ਹਾਂ, ਹੋਣੀ ਚਾਹੀਦੀ। ਲੇਕਿਨ ਡੀਪ ਇਨਸਾਈਡ ਜਿਹੜੀ ਹੈਗੀ ਹੈ ਉਹ ਕੰਟੈਂਟਮੈਂਟ ਹੋਣੀ ਚਾਹੀਦੀ। ਬੁਫੇ ਸਾਹਿਬ ਜਿਹੜੇ ਹੈਗੇ ਨੇ ਉਹ ਘਰ 1960 ਚ ਲਿੱਤਾ ਸੀ, 1950 ਚ, ਅੱਜ ਵੀ ਉਸੇ ਘਰ ਚ ਰਹਿ ਰਹੇ ਨੇ, ਪੁਰਾਣੀ ਗੱਡੀ ਚਲਾ ਰਹੇ ਨੇ, ਬ੍ਰੇਕਫਾਸਟ ਰੋਜ਼ ਸਵੇਰੇ ਮੈਕਡੋਨਲਡ ਤੋਂ ਜਾਂਦੇ ਜਾਂਦੇ ਗੱਡੀ ਚ ਫਰਾਈ ਫਰੂ ਚੋਪੜੀ ਚ ਚੱਲ ਜਾਂਦੇ ਨੇ, ਹਨਾ। ਉਹ ਜਿਹੜੇ ਕੀ ਕਹਿੰਦੇ ਆਈਕੀਆ ਦੇ ਫਾਊਂਡਰ, ਉਹ ਵੀ ਕੋਈ ਵੋਲਵੋ ਦੀ ਕੋਈ 10 ਸਾਲ ਤਾਂ ਕਿੰਨੀ ਪੁਰਾਣੀ ਗੱਡੀ ਕਰੀ ਉਹ ਚਲਾ ਰਹੇ ਨੇ। ਉਹ ਫਰੁਗੈਲਿਟੀ ਨਹੀਂ ਹੈ, ਚੀਪ ਨੀ ਹੈਗੇ, ਚੀਪਨੈਸ ਨੀ ਹੈਗੀ। ਅਸੀਂ ਆਮ ਸਮਝਦੇ ਯਾਰ ਜੇ ਮੈਂ ਇੱਦਾਂ ਦੀ ਚੀਜ਼ ਪਾਰਟੀ ਤੇ ਚਲਾ ਜਾਵਾਂਗਾ, ਯਾਰਾਂ ਦੋਸਤਾਂ ਦੇ ਵਿੱਚ ਐਸ ਗੱਡੀ ਚ ਜਾਵਾਂਗਾ ਜਾਂ ਇੱਦਾਂ ਦੇ ਘਰ ਚਲੋ, ਲੋਕੀ ਕਹਿੰਦੇ ਚੀਪ ਹੈ ਬੰਦਾ। ਦੇਖੋ ਆਮ ਬੰਦਾ ਕਿੱਥੇ ਫਸਿਆ ਪਿਆ, ਕਿੱਥੇ ਫਸਿਆ ਪਿਆ। ਬਿਲੀਨੀਅਰ ਹੋ ਗਏ, ਉਹਨਾਂ ਨੂੰ ਫਰਕ ਨੀ ਪੈ ਰਿਹਾ, ਇੱਥੇ ਅਸੀਂ ਉਸ ਲੈਵਲ ਤੇ ਵੀ ਨੀ ਪਹੁੰਚੇ। ਤਾਂ ਸਾਨੂੰ ਪਹਿਲੇ ਹੀ ਆਪਣੀ ਈਗੋ ਇੰਨੀ ਹੈ, ਦੂਜਾ ਕੀ ਸੋਚੇਗਾ, ਦੂਜਾ ਕੁਛ ਨੀ ਸੋਚੇਗਾ, ਦੂਸਰੇ ਕੋਲ ਟਾਈਮ ਨੀ ਹੈ ਸੋਚਣ ਲਈ, ਉਹ ਆਪਣੇ ਫਾਈਨੈਂਸ ਫਸਿਆ ਹੋਇਆ, ਉਹਦੀ ਆਪਣੀ ਬੜੀਆਂ ਚੀਜ਼ਾਂ ਹੈਗੀਆਂ। ਸੋਸ਼ਲ ਪਰੂਫਿੰਗ ਜਿਹੜੀ ਹੈਗੀ ਹੈ, ਜਿਹੜੇ ਟਰੂਲੀ ਵੈਲਦੀ ਪੀਪਲ, ਉਹਨੂੰ ਪਤਾ ਸੋਸ਼ਲ ਪਰੂਫ ਜਿਹੜਾ ਡਿਸੈਪਟਿਵ ਹੈ, ਕੋਈ ਫਰਕ ਨੀ ਪੈਂਦਾ। ਉਹ ਚਲੋ ਪੈਸਾ ਸਪੈਂਡ ਕਰਦੇ, ਉਹ ਕਹਿੰਦੇ ਮੈਂ ਵੈਲੀਡੇਸ਼ਨ ਵਾਸਤੇ ਕਰ ਰਹੇ, ਵੈਲਿਊ ਵਾਸਤੇ ਕਰ ਰਿਹਾ, ਵੈਲਿਊ ਲਈ ਕਰਦੇ ਆ। ਵੈਲੀਡੇਸ਼ਨ ਚਾਹੀਦੀ ਨੀ ਹੁੰਦੀ, ਡਾਇਰੈਕਟਲੀ ਇਨਡਾਇਰੈਕਟਲੀ ਅਸੀਂ ਬੜੇ ਸਾਰੇ ਲੋਕ ਜਿਹੜੇ ਹੈਗੇ ਆ ਉਹ ਇਫੈਕਟ ਹੋ ਜਾਂਦੇ ਆ ਸੋਸ਼ਲ ਪਰੂਫਿੰਗ ਤੋਂ, ਲੇਕਿਨ ਬਿਲੀਵ ਨੀ ਕਰਦੇ ਕਿ ਉਹਨਾਂ ਤੇ ਇਫੈਕਟ ਹੈਗਾ ਸੋਸ਼ਲ ਪਰੂਫਿੰਗ ਦਾ, ਬਿਲਕੁਲ ਹੁੰਦਾ। ਜੇ ਬੇਸਿਕ ਟੂ ਬੇਸਿਕ ਐਗਜ਼ਾਮਪਲ ਲਈ ਹੈ, ਜੇ ਤੁਹਾਡੇ ਘਰ ਕੋਈ ਆ ਰਿਹਾ ਜਾਂ ਤੁਸੀਂ ਉਸ ਟਾਈਮ ਕਲੀਨ ਅਪ ਕਰ ਰਹੇ ਹੋ, ਘਰ ਨੂੰ ਫਟਾਫਟ ਕਿਚਨ ਕਲੀਨ ਕਰ ਰਹੇ ਹੋ, ਫ੍ਰੈਗਰੈਂਸੀ ਔਨ ਕਰ ਰਹੇ ਹੋ, ਤੁਸੀਂ ਉਹ ਕੈਂਡਲ ਔਨ ਕਰ ਰਹੇ ਹੋ, ਲਾਈਟ ਸੀ ਅਰੇਂਜ ਕਰ ਰਹੇ ਹੋ, ਆਪਣੇ ਕੱਪੜੇ ਚੇਂਜ ਕਰ ਰਹੇ ਹੋ, ਤਾਂ ਸੋਸ਼ਲ ਪਰੂਫ ਹੈ। ਦਿਖ ਰਿਹਾ ਕਿ ਟਾਈਮ ਜਿਹੜਾ ਤੁਸੀਂ ਸਪੈਂਡ ਕਰ ਰਹੇ ਹੋ ਦੂਸਰੇ ਨੂੰ ਇਮਪ੍ਰੈਸ ਕਰਨ ਲਈ, ਕਿ ਬਈ ਇੱਧਰ ਤੁਸੀਂ ਆ ਕੇ ਹੁਣ ਮੇਰੇ ਘਰ ਦੀ ਕੰਡੀਸ਼ਨ ਦੇਖੀ ਹੈ, ਕਿਚਨ ਦੀ, ਜਾਂ ਮੇਰੇ ਜਿਹੜੇ ਕੱਪੜੇ ਚੇਂਜ ਕੀਤੇ, ਐ ਮੈਂ ਅਸਲੀ ਹੈਗਾ। ਲੇਕਿਨ ਅਸਲੀ ਤਾਂ ਅੱਧਾ ਘੰਟਾ ਪਹਿਲੇ ਕੋਈ ਹੋਰ ਸੀਗਾ ਪਰਸਨ, ਕੋਈ ਹੋਰ ਸਿਚੁਏਸ਼ਨ ਸੀਗੀ। ਤੈਨੂੰ ਸੋਸ਼ਲ ਪਰੂਫਿੰਗ ਕਹਿੰਦੇ ਕਿ ਆਪਣੇ ਟਰੂ ਸਟੈਂਡਰਡ ਤੇ ਬੰਦਾ ਜੀ ਰਿਹਾ ਕਿ ਨਹੀਂ ਜੀ ਰਿਹਾ। ਮੈਨੂੰ ਨੀ ਲੱਗਦਾ ਜੇ ਤੁਸੀਂ ਇਸ ਟਾਈਮ ਵਾਰਮ ਬਾਬੇ ਸਾਹਿਬ ਨੂੰ ਮਿਲਣ ਜਾਓਗੇ ਤਾਂ ਸਭ ਤੋਂ ਪਹਿਲੇ ਆਪਣਾ ਫਟਾਫਟ ਸਾਫ ਕਲੀਨਿੰਗ ਕਰਾਂਗੇ, ਆਪਣੇ ਕੱਪੜੇ ਬਦਲਾਂਗੇ, ਤਾਂ ਕੋਈ ਲੈਣਾ ਦੇਣਾ ਮੈਟਰ ਨੀ ਕਰਦਾ ਤੁਸੀਂ ਕੀ ਸੋਚਦੇ। ਲਾਈਫ ਆਪਣੇ ਲਈ, ਲਾਈਫ ਚ ਅੱਗੇ ਵਧਣਾ, ਇਸ ਲੈਵਲ ਦੀ ਕਲੈਰਿਟੀ ਤਾਂ ਚਾਹੀਦੀ ਹੈ, ਉਹ ਰਿਕੁਆਇਰਡ ਨਹੀਂ ਹੈਗਾ, ਹਨਾ। ਸੋ ਦਾ ਪੁਆਇੰਟ, ਹਾਂ, ਐਟੀਕੇਟ ਯਾਰ, ਤੁਸੀਂ ਕਿਤੇ ਕੋਈ ਬਿਜ਼ਨਸ ਮੀਟਿੰਗ ਹੋ ਰਹੀ ਹੈ ਤਾਂ ਤੁਸੀਂ ਸ਼ਾਰਟਸ ਪਾ ਕੇ ਨਹੀਂ ਜਾਓਗੇ, ਠੀਕ ਹੈ, ਦੈਟ ਇਜ਼ ਨਾਟ ਅ ਸੋਸ਼ਲ ਪਰੂਫਿੰਗ, ਇਜ਼ ਜਸਟ ਅ ਰਿਕੁਆਇਰਮੈਂਟ। ਤੁਸੀਂ ਕਿਸੇ ਦੀ ਵੈਡਿੰਗ ਤੇ ਜਾ ਰਹੇ ਹੋ ਤਾਂ ਕੋਡ ਹੈਗਾ, ਜਾਂ ਕੋਈ ਐਸੀ ਪਾਰਟੀ ਹੈਗੀ, ਅਕੋਰਡਿੰਗ ਇੱਕ ਦੋ ਚੀਜ਼ਾਂ ਹੋਰ ਦੈਨ ਵਿਲ ਫਿਨਿਸ਼ ਇਟ। ਦ ਵੈਲਥੀਅਰ ਪੀਪਲ ਦੇ ਸਰਾਊਂਡ ਦੈਮਸੈਲਵ ਵਿਦ ਅ ਗੁੱਡ ਐਡਵਾਈਜ਼ਰ ਲਾਈਕ ਦੇ ਹਰ ਏਰੀਆ ਦੇ ਵਿੱਚ। ਕੱਲੇ ਨਹੀਂ ਡੈਕਾ ਮਿਲੀਨੀਅਰ ਬਣ ਰਹੇ ਹੋ ਜਾਂ ਉਸ ਤੋਂ ਨੈਕਸਟ ਲੈਵਲ ਤੇ ਜਾ ਰਹੇ, ਉਹ ਕੱਲੇ ਨਹੀਂ ਕਰ ਰਹੇ, ਉਹ ਦੂਜਿਆਂ ਦੀ ਐਕਸਪਰਟੀਜ਼ ਨੂੰ ਲੈਵਰੇਜ ਕਰਦੇ ਨੇ, ਉਹਨਾਂ ਦੀ ਲਾਈਫ ਚ ਜਿਹੜੀ ਨੌਲੇਜ ਜਿਹੜੀ ਮਿਸਿੰਗ ਹੈ, ਜਾਂ ਜਿਹੜੀਆਂ ਕੋਈ ਗਲਤੀਆਂ ਨਾ ਹੋ ਜਾਣ, ਮਿਸਟੇਕਸ ਨਾ ਹੋਣ, ਉਹ ਦੂਸਰਿਆਂ ਦੇ ਉਹ ਡਬਲ ਚੈੱਕ ਕਰ ਲਾਂਗੇ ਚੀਜ਼ਾਂ ਨੂੰ, ਰਿਸੋਰਸਿਸ ਨੂੰ ਯੂਜ਼ ਕਰਾਂਗੇ, ਬੈਲੈਂਸ ਕਰਾਂਗੇ, ਬੜੇ ਸਾਰੇ ਤਰੀਕੇ ਹੁੰਦੇ ਆ ਚੀਜ਼ਾਂ ਨੂੰ ਕਰਨ ਦੇ, ਉਹਨਾਂ ਦੇ ਫਾਈਨੈਂਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਐਕਸਪਰਟਸ ਨੇ, ਉਹਨਾਂ ਦੀ ਐਡਵਾਈਜ਼ਰੀ ਚ ਕੌਣ ਹੋਏਗਾ, ਫਾਈਨੈਂਸ ਦੇ ਲੋਕ ਹੋਣਗੇ, ਲਾਅ ਦੇ ਲੋਕ ਹੋਣਗੇ, ਮਾਈਂਡ ਸੈਟ ਦੇ ਲੋਕ ਹੋਣਗੇ, ਹੈਲਥ ਦੇ ਹੋਣਗੇ, ਇਨਵੈਸਟਮੈਂਟ ਅਲੱਗ ਅਲੱਗ ਹੋਣਗੇ, ਬਹੁਤ ਫਰਕ ਪੈਂਦਾ। ਮੈਂ ਸਿਰਫ ਇੱਕ ਸਿੰਪਲ ਬੜੀ ਛੋਟੀ ਜਿਹੀ ਐਗਜ਼ਾਮਪਲ ਦੇ ਦੇਣਾ ਯੁਰਵੀਰ ਜੀ, ਸਿੰਪਲ। ਤੁਹਾਨੂੰ ਲੱਗਦਾ ਕਿ ਟੈਕਸੇਸ਼ਨ ਦੀ ਨੌਲੇਜ ਬੰਦੇ ਨੂੰ ਵੈਲਥ ਕ੍ਰੀਏਟ ਕਰਨ ਵਾਸਤੇ ਜਾਂ ਐਕਸੈਪਸ਼ਨਲ ਵੈਲਥ ਕ੍ਰੀਏਟ ਕਰਨੀ ਹੈ ਤਾਂ ਟੈਕਸੇਸ਼ਨ ਦਾ ਰੋਲ ਹੋਏਗਾ ਕਿ ਨਹੀਂ ਹੋਏਗਾ, ਕੀ ਲੱਗਦਾ ਯੁਰਵੀਰ ਜੀ, ਕਿ ਨਹੀਂ ਇਗਨੋਰ ਕਰਦੀ ਹੈ, ਲੋੜ ਹੀ ਨਹੀਂ ਟੈਕਸੇਸ਼ਨ ਰਹੇਗਾ?
100% ਬਹੁਤ ਜ਼ਬਰਦਸਤ ਚਾਹੀਦੀ ਨੌਲੇਜ,
ਬਹੁਤ ਜ਼ਬਰਦਸਤ ਰੋਲ ਹੈ। ਲੇਕਿਨ ਤੁਸੀਂ ਇਹ ਵੀ ਐਗਰੀ ਕਰਦੇ ਹੋ, ਇੱਕ ਬੰਦਾ ਜਿਹੜਾ ਸ਼ਾਇਦ ਸਾਲ ਚ ਮਾਰਚ ਦੇ ਮਹੀਨੇ 15 ਮਿੰਟ ਜਾਂ 12 ਮਿੰਟ ਲਈ ਆਪਣੀ ਟੈਕਸੇਸ਼ਨ ਕਰਕੇ ਆਉਂਦਾ, ਇਸ ਦਾ ਟਰੂ ਕਿ ਨਹੀਂ? ਮੈਜੋਰਟੀ ਦੀ ਕੇਸ ਤੁਸੀਂ ਗੱਲ ਕਰੀਏ,
ਬਿਲਕੁਲ
ਸਹੀ ਹੁੰਦਾ,
ਬਿਲਕੁਲ
ਇੱਕ ਪਾਸੇ। ਲੇਕਿਨ ਇੱਕ ਪਾਸੇ ਤੁਸੀਂ ਕਹਿ ਰਹੇ ਬਹੁਤ ਜ਼ਰੂਰੀ ਹੈ, ਦੂਸਰੀ ਪਾਸੇ ਤੁਸੀਂ ਕਹਿ ਰਹੇ 10-12 ਮਿੰਟ ਹੀ ਆਪਣੇ ਪਤਾ ਲਗਾ ਰਹੇ ਤਾਂ ਫਿਰ ਕਿੰਨਾ ਵੈਲਥ ਕ੍ਰੀਏਟ ਹੋਏਗੀ? ਨਹੀਂ ਹੋਏਗੀ ਨਾ, ਫਿਰ ਮੁਸ਼ਕਿਲ ਡਿਫੀਕਲਟੀ ਆਏਗੀ, ਨਹੀਂ ਆਏਗੀ ਬੰਦੇ। ਕਿਆ ਬੰਦਾ ਸਿਰਫ ਹਾਰਡਵਰਕ ਹੀ ਬਿਲੀਵ ਕਰਨਾ ਸ਼ੁਰੂ ਕਰ ਦੇਗਾ ਇਸ ਦਿਨ ਤੋਂ? ਆਂਸਰ ਇਸ ਯੈਸ, ਕਿਉਂਕਿ ਬਾਕੀ ਰਿਸੋਰਸਿਸ ਯੂਜ਼ ਨਹੀਂ ਹੋ ਰਹੇ, ਹਾਰਡਵਰਕ ਤੇ ਆਪਣੇ ਹੱਥ ਚ। ਮੈਨੂੰ ਵੀ ਪਤਾ ਸੀ, ਮੈਂ ਤੁਹਾਨੂੰ ਦੱਸ ਦੇਣਾ, ਮੈਂ ਸਾਲ ਚ ਇੱਕ ਵਾਰ ਆਪਣੇ ਅਕਾਊਂਟੈਂਟ ਨੂੰ ਨਹੀਂ ਮਿਲਾਂਗਾ, ਮੈਂ ਕਦੋਂ ਮਿਲਦਾ, ਮੈਂ ਕਿੰਨੀ ਵਾਰ ਮਿਲਦਾ? ਮੈਂ ਚਲੋ ਪਰਸਨਲ ਐਗਜ਼ਾਮਪਲ ਦੇ ਦੇਣਾ, ਇੱਥੇ ਜ਼ਿਆਦਾਤਰ ਮੈਂ ਕੋਸ਼ਿਸ਼ ਕਰਦਾ ਨਾ ਬਹੁਤੀਆਂ ਦੇਵੀਆਂ ਦਾ, ਲੇਕਿਨ ਮੈਂ ਆਪਣੇ ਅਕਾਊਂਟੈਂਟ ਸਾਹਮਣੇ ਐਵਰੀ ਡੇ 5 ਮਿੰਟ 10 ਮਿੰਟ, ਮੇਰੇ ਆਫਿਸ ਫੁੱਲ ਟਾਈਮ ਹੀ ਹੈਗੇ ਨੇ ਮੇਰੇ ਕੋਲ, ਹੁਣ ਦੱਸੋ ਕਿਆ ਮੈਂ ਤੁਹਾਨੂੰ ਫਰਕ ਪਏਗਾ? ਕਿੱਥੇ ਸਾਲ ਚ ਇੱਕ ਵਾਰ, ਕਿੱਥੇ ਰੋਜ਼ ਦਾ 10-15 ਮਿੰਟ, ਕਈ ਵਾਰ ਅੱਧਾ ਘੰਟਾ, ਕਈ ਵਾਰ ਲੰਚ ਤੇ ਘੰਟਾ ਘੰਟਾ, ਕਿੰਨਾ ਕੁਛ ਐਕਸਚੇਂਜ ਹੋ ਰਿਹਾ ਹੈਗਾ। ਅੱਛਾ, ਮੈਨੂੰ ਟੈਕਸੇਸ਼ਨ ਦਾ, ਉਹਨਾਂ ਨੂੰ ਫਾਈਨੈਂਸ਼ੀਅਲ ਐਡਵਾਈਜ਼ਿੰਗ ਦਾ ਰਿਲੇਟਿਡ ਦੱਸਣਾ, ਉਹਨਾਂ ਨੂੰ ਚੇਂਜ ਰਿਵਰਸ ਹੋ ਗਈ, ਉਹਨਾਂ ਨੂੰ ਮੇਰੇ ਤੋਂ ਬੈਨੀਫਿਟ ਹੋ ਰਿਹਾ, ਲੇਕਿਨ ਮੇਰੇ ਤੋਂ ਫੁੱਲ ਟਾਈਮ ਬੈਠੇ ਨੇ। ਅੱਛਾ, ਬਾਕੀ ਹੋਰ ਕਈ ਮੇਰੇ, ਚਲੋ ਅਕਾਊਂਟੈਂਟ ਸਾਹਿਬ ਆਫਿਸ ਡੇਲੀ ਹੋ ਗਏ ਤਾਂ ਕੋਈ ਮੇਰੀ ਨੈਟਵਰਕ ਹੈਲਪ ਕਰੇਗੀ, ਦੂਸਰੀ ਚੀਜ਼ ਮੇਰੇ ਲੋਇਰ ਫੁੱਲ ਟਾਈਮ ਮੇਰੇ ਆਫਿਸ ਚ ਹੈਗੇ ਆ, ਕਿਆ ਮੈਨੂੰ ਉਹਦਾ ਬੈਨੀਫਿਟ ਨਹੀਂ ਆਏਗਾ? ਅੱਛਾ, ਲੋਇਰ ਵੀ ਫੁੱਲ ਟਾਈਮ ਬੈਠੇ ਨੇ ਮੇਰੇ ਆਫਿਸ, ਹਾਂ ਮੈਂ ਦੋਨੋਂ ਲੋਇਰਸ ਲਿਟੀਗੇਸ਼ਨ ਤੋਂ ਲੈ ਕੇ ਮੇਰੇ ਰੀਅਲ ਸਟੇਡੀਆਂ ਦੂਰੇ, ਮੇਰੇ ਜਿਹੜੇ ਡਿਫਰੈਂਟ ਸਰਟਨ ਬਿਜ਼ਨਸਿਸ ਦੇ ਰਿਲੇਟਿਡ ਜਿਹੜੀਆਂ ਵੀ ਚੀਜ਼ਾਂ ਹੁੰਦੀਆਂ ਸਾਰੀਆਂ ਇਨ ਆਫਿਸ ਹੋ ਰਹੀਆਂ, ਤੇ ਮੈਂ ਆਈ ਕੈਨ ਮੀਟ ਦਿਨ ਚ 5 ਵਾਰ ਮਿਲਣਾ, 5 ਵਾਰ ਮਿਲ ਸਕਦਾ ਕਿ ਕਿਤੇ 5 ਸਾਲਾਂ ਚ ਇੱਕ ਵਾਰ ਮਿਲਦਾ, ਕਿ ਉਹਦਾ ਬੈਨੀਫਿਟ ਹੋ ਰਿਹਾ ਗਿਆ ਹੋ ਰਿਹਾ। ਮੇਰੇ ਜਿਹੜੇ ਮੋਰਗੇਜ ਬ੍ਰੋਕਰਸ ਨੇ, ਇਹ ਸਾਰੇ ਪ੍ਰੋਫੈਸਰ ਮੈਨੂੰ 10-15 ਸਾਲਾਂ ਤੋਂ ਕਰ ਰਹੇ, ਫੁੱਲ ਟਾਈਮ ਆਫਿਸ ਹੀ ਹੈਗੇ ਨੇ ਮੇਰੇ 15 ਸਾਲਾਂ ਤੋਂ, ਜਿਹੜੇ ਮੇਰੇ ਮੋਰਗੇਜ, ਮੈਨੂੰ ਕੋਈ ਮੋਰਗੇਜ ਲੋਨ ਫਾਈਨੈਂਸਿੰਗ ਇਹ ਉਹ ਕਦੀ ਵੀ ਲੋਡ ਪੈ ਜਾਏ ਤਾਂ ਮੈਂ ਸਾਲ ਚ ਇੱਕ ਵਾਰ ਮਿਲਾਂਗਾ, ਮੇਰੀ ਤਾਂ ਡੇਲੀ ਗੱਲ ਹੋ ਜਾਂਦੀ ਹੈ, ਕਦੀ ਵੀ ਕੁਛ ਕਰਨਾ ਹੈ। ਅੱਛਾ, ਜੇ ਮੈਂ ਰੀਅਲ ਸਟੇਟ ਚ ਇਨਵੈਸਟਮੈਂਟ ਕਰਨੀ ਹੈ ਤਾਂ ਮੈਂ ਕਿਸ ਨੂੰ ਕਾਲ ਕਰੂੰਗਾ? ਨਹੀਂ, ਮੇਰੇ ਰੀਅਲਟਰ ਜਿਹੜੇ ਫੁੱਲ ਟਾਈਮ ਆਫਿਸ ਹੈਗੇ ਨੇ। ਅੱਛਾ, ਮੇਰੇ ਫਾਈਨੈਂਸ਼ੀਅਲ ਐਡਵਾਈਜ਼ਰ ਮੈਂ ਖੁਦ ਹੀ ਚਲੋ ਹੈਗਾ, ਮੇਰੇ ਹੋਰ ਵੀ ਫਾਈਨੈਂਸ਼ੀਅਲ ਐਡਵਾਈਜ਼ਰ ਹੈਗੇ ਨੇ, ਚਲੋ ਤਾਂ ਟੀਮ ਦੇ ਪਾਰਟ ਨੇ, ਲੇਕਿਨ ਫਾਈਨੈਂਸ਼ੀਅਲ ਐਡਵਾਈਜ਼ਿੰਗ ਲਈ ਮੈਂ ਖੁਦ ਹੀ ਹੈਗਾ, ਤਾਂ ਕਿਆ ਪੂਰਾ ਦਾ ਪੂਰਾ ਮੇਰਾ ਪੈਨਲ ਇੱਥੇ ਹੈਗਾ? ਕਿਆ ਮੈਨੂੰ ਡੇਲੀ ਬੈਨੀਫਿਟ ਹੁੰਦਾ ਹੋਏਗਾ ਕਿ ਨਹੀਂ ਹੁੰਦਾ ਹੋਏਗਾ? ਲੇਕਿਨ ਬੜੇ ਸਾਰੇ ਲੋਕ ਬੈਨੀਫਿਟ ਹੀ ਨਹੀਂ ਲੈ ਰਹੇ। ਇਹ ਮੈਨੂੰ ਸ਼ੁਰੂ ਤੋਂ ਪਤਾ ਸੀ 20 ਯਾਰ ਮੈਂ ਕਿੱਥੇ ਸਾਲ ਚ ਇੱਕ ਵਾਰ ਕਾਲ ਕਰਦਾ ਰਹੂੰਗਾ, ਇੱਕ ਦਿਨ ਇਹ ਹੋਣਾ ਚਾਹੀਦਾ ਕਿ ਮੇਰੇ ਫਾਈਨੈਂਸ਼ੀਅਲ ਐਡਵਾਈਜ਼ਰ ਮੇਰੇ ਆਫਿਸ ਫੁੱਲ ਟਾਈਮ ਹੋਣ, ਮੇਰੇ ਲੋਇਰ, ਮੇਰੇ ਅਕਾਊਂਟੈਂਟ, ਮੇਰੇ ਰੀਅਲਟਰ, ਮੇਰੇ ਮੋਰਗੇਜ ਬ੍ਰੋਕਰ, ਮੇਰੇ ਹੋਮ ਮੋਟੋ ਇੰਸ਼ੋਰੈਂਸ ਦੇ ਬੰਦੇ, ਸਾਰੇ ਪ੍ਰੋਫੈਸ਼ਨਲ ਮੇਰੇ ਆਫਿਸ ਫੁੱਲ ਟਾਈਮ ਮੇਰੀ ਐਡਵਾਈਜ਼ਰੀ ਚ ਹੋਣੇ ਚਾਹੀਦੇ। ਅੱਛਾ, ਕਿਉਂਕਿ ਕ੍ਰੀਏਟ ਮੈਂ ਆਪਣੇ ਬੈਨੀਫਿਟ ਲਈ ਕੀਤਾ ਸੀਗਾ, ਲੇਕਿਨ ਕਦੀ ਕੋਈ ਕਲਾਇੰਟ ਆ ਜਾਓ, ਉਹਨਾਂ ਨੂੰ ਐਡਵਾਈਸ ਚਾਹੀਦੀ ਹੈ, ਫਿਰ ਫ੍ਰੀ ਐਡਵਾਈਸ, ਚਲੋ ਯਾਰ ਮੈਨੂੰ ਲੈ ਲਓ ਕੋਈ ਐਡਵਾਈਸ, ਡਜ਼ਨਟ ਮੈਟਰ। ਕੋਈ ਰੈਫਰਲ ਪ੍ਰੋਗਰਾਮ ਨਹੀਂ ਹੈ ਕਿ ਉਹ ਮੇਰੇ ਕੋਲ ਆਣਗੇ, ਮੈਂ ਉਹਨਾਂ ਨੂੰ ਰੈਫਰਲ ਕਰਾਂਗਾ, ਉਹ ਬੜੀ ਛੋਟੀ ਚੀਜ਼ ਹੈ, ਕਿਸੇ $50 ਲੈ ਕੇ ਰੈਫਰਲ ਲੈਣਾ, ਉਹ ਲਾਈਫ ਦੀ ਉਹ ਸਟੇਜਿਸ ਡਿਫਰੈਂਟ ਹੁੰਦੀਆਂ। ਲੇਕਿਨ ਉਹ ਕੀ ਹੈ, ਇੱਕ ਬੰਦੇ ਨੂੰ ਛੁੱਟੀ, ਅੱਛਾ ਮੇਰਾ ਕੋਈ ਕਲਾਇੰਟ ਆ, ਉਹ ਕਹਿੰਦੇ ਯਾਰ ਸਾਲ ਚ ਬੰਦਿਆਂ ਨੂੰ ਮਿਲਣਾ ਹੁੰਦਾ, ਟਾਈਮ ਹੀ ਨਹੀਂ ਨਿਕਲਦਾ। ਇੱਥੇ ਕੀ ਹੈ, ਇੱਕ ਦਿਨ ਆਏ ਸਾਰਿਆਂ ਨੂੰ ਮਿਲਿਆ, ਜੇ ਉਹਨਾਂ ਦੇ ਆ ਪ੍ਰੋਫੈਸ਼ਨ ਆਪਣੇ ਤੋਂ ਨੋ ਪ੍ਰੋਬਲਮ, ਲੇਕਿਨ ਮੇਰੇ ਕੋਲ ਕੈਸ਼ ਇੰਨਾ ਵੈਲਥ ਚ ਫਰਕ ਪੈਂਦਾ ਹੋਏਗਾ ਕਿ ਨਹੀਂ ਪੈਂਦਾ ਹੋਏਗਾ? ਬਿਲਕੁਲ ਡੈਫੀਨੇਟਲੀ 100%। ਜੇ ਅੱਜ ਮੇਰੀ ਨੈਟਵਰਕ $100 ਹੈ ਨਾ, ਉਹਦੇ ਚੋਂ $40 ਇਸ ਕਰਕੇ ਕਿਉਂਕਿ ਸਾਰੇ ਪ੍ਰੋਫੈਸ਼ਨਲ ਫੁੱਲ ਟਾਈਮ ਹੈਗੇ ਨੇ, $60 ਮੈਂ ਖੁਦ ਕ੍ਰੀਏਟ ਕੀਤੇ ਹੈ, $40 ਇਹਨਾਂ ਨੇ ਕ੍ਰੀਏਟ ਕੀਤਾ, ਵਿਚ ਮੀਨਸ 40% ਅੱਛਾ ਵਾਈਸ ਵਰਸਾ ਹੈ, ਸਾਰੇ ਪ੍ਰੋਫੈਸ਼ਨਲ ਨੂੰ ਕੀ ਫਾਇਦਾ ਯਾਰ? ਉਹ ਸੌਰਵ ਚੋਂ ਫੁੱਲ ਟਾਈਮ ਹੀ ਹੈ, ਮੈਂ ਡੇਲੀ ਕੁਛ ਵੀ ਪੁੱਛ ਸਕਦਾ ਹੈ। ਉਹ ਜਿਹੜਾ ਬਾਹਰ ਦਾ ਬੰਦਾ, ਉਹ ਕਹਿੰਦਾ ਯਾਰ ਮੈਂ ਤਾਂ ਹਫ਼ਤੇ ਚ ਇੱਕ ਵਾਰ 2 ਵਾਰ ਟੌਪ ਸ਼ੋਅ ਸੁਣ ਲੈਂਦਾ, ਮੈਂ ਸਾਲ ਚ ਚੱਕਰੀ, ਮੈਂ ਤਾਂ ਕਾਲ ਕਰ ਰਹੀ ਕਿ ਇਹਨਾਂ ਨੂੰ ਮੈਂ ਕੋਲ ਬੜੇ ਲੋਕ ਆਉਂਦੇ, ਉਹ ਮੈਂ ਕੱਲ ਪਰਸੋਂ ਵੀ ਮਿਲਿਆ, ਮਤਲਬ ਐਵਰੀ ਡੇ ਦੀ ਗੱਲ ਹੈ। ਉਹ ਕਹਿੰਦੇ ਯਾਰ ਤੁਹਾਡੇ ਨੰਬਰ ਸੇਵ ਕੀਤਾ ਸੀ 8 ਸਾਲ ਪਹਿਲੇ, 10 ਸਾਲ ਪਹਿਲੇ, 4 ਸਾਲ ਪਹਿਲੇ, ਬਸ ਟਾਈਮ ਹੀ ਨੀ ਮਿਲਿਆ ਮਿਲਣ ਦਾ, ਜੋ ਕਿ ਠੀਕ ਹੈ, ਵਿਚ ਇਜ਼ ਕਾਮਨ। ਇੱਦਾਂ ਉਹਨਾਂ ਦਾ ਹਰ ਪ੍ਰੋਫੈਸ਼ਨਲ ਦੇ ਨਾਲ ਹੋ ਰਿਹਾ, ਕਿੱਥੇ 5-5, 8-8, 10-10 ਸਾਲ ਤੱਕ ਮੀਟਿੰਗ ਹੀ ਨਹੀਂ ਹੋ ਰਹੀਆਂ। ਉਹ ਐਕਸ਼ਨ ਤਾਂ ਛੱਡੋ, ਪਲਾਨਿੰਗ ਛੱਡੋ, ਮੀਟਿੰਗ ਨਹੀਂ ਹੋ ਰਹੀ, ਕਰਨਾ ਵੀ ਚਾਹੁੰਦਾ ਬੰਦਾ, ਲੇਕਿਨ ਕਿਉਂ ਉਹ ਡਿਲੇ ਹੋ ਰਹੀਆਂ ਚੀਜ਼ਾਂ? ਜੇ ਮੈਂ ਮੋਰਗੇਜ ਬ੍ਰੋਕਰ ਹਾਇਰ ਕਰ ਰਿਹਾ ਤੁਹਾਨੂੰ ਮੇਰੇ ਤੋਂ ਜ਼ਿਆਦਾ ਲੈਂਡਿੰਗ ਦੀ ਨੌਲੇਜ ਹੋਣੀ ਚਾਹੀਦੀ ਹੈ, ਜੇ ਮੈਂ ਰੀਐਂਟਰ ਹਾਇਰ ਕਰ ਰਿਹਾ ਤੁਹਾਨੂੰ ਮੇਰੇ ਤੋਂ ਜ਼ਿਆਦਾ ਨੌਲੇਜ ਹੋਣੀ ਚਾਹੀਦੀ ਹੈ, ਜਿੰਨੇ ਵੀ ਪ੍ਰੋਫੈਸ਼ਨਲ ਮੇਰੇ ਤੋਂ ਜ਼ਿਆਦਾ ਹੋਏਗੀ ਤੇ ਮੇਰੇ ਲਾਈਫ ਤੇ ਚੇਂਜ ਆਏਗੀ, ਨਹੀਂ ਤਾਂ ਨਹੀਂ ਆਉਣ ਵਾਲੀ। ਐਨੀਵੇਜ਼ ਟਾਈਮ ਬਹੁਤ ਜ਼ਿਆਦਾ ਹੋ ਗਿਆ, ਇੱਕ ਲਾਸਟ ਇੱਕ ਦੋ ਪੁਆਇੰਟ ਕਰ ਦੇਣਾ। ਪੀਪਲ ਹੂ ਕ੍ਰੀਏਟ ਹਾਈ ਨੈਟਵਰਕ ਉਹ ਨੋਨ ਅਸੈਂਸ਼ੀਅਲ ਚੀਜ਼ਾਂ ਨਹੀਂ ਕਰਦੇ ਆਪਣੀ ਲਾਈਫ ਦੇ ਵਿੱਚ, ਆਊਟਸੋਰਸ ਕਰ ਦਿੰਦੇ। ਨਹੀਂ ਤੇ ਇੱਕ ਬੰਦਾ ਬਿਜ਼ੀ ਹੋ ਸਕਦਾ ਦੇਰ ਤੋਂ ਪਹਿਲਾਂ ਤੱਕ, ਸਭ ਤੋਂ ਦਿਲ ਬਿਜ਼ੀ ਹੋ ਸਕਦਾ। ਉਹਨਾਂ ਨੂੰ ਉਸ ਲੈਵਲ ਤੇ ਆ ਕੇ ਜਿਹੜੇ ਹਾਈ ਨੈਟਵਰਕ ਲੋਕ ਹੈਗੇ ਨੇ ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਜਿਹੜੀ ਲੋ ਵੈਲਿਊ ਟਾਸਕ ਹੈਗੇ ਨੇ ਖੁਦ ਨਹੀਂ ਕਰਨੇ, ਕਿਸੇ ਤੇ ਟ੍ਰਾਂਸਫਰ ਕਰਦੇ ਨੇ। ਮੈਂ ਸਿਰਫ ਉਹੀ ਐਕਟੀਵਿਟੀ ਕਰਾਂਗਾ ਜਿਹਦੇ ਨਾਲ ਗਰੋਥ ਆਉਂਦੀ ਹੈ, ਬਾਕੀ ਹੋਰ ਕੁਝ ਨਹੀਂ ਕਰਾਂਗਾ। ਆਈ ਵਿਲ ਓਨਲੀ ਡੂ ਵਟ ਆਈ ਐਮ ਗੁੱਡ ਐਟ ਡੂਇੰਗ ਐਂਡ ਲੀਵ ਦ ਰੈਸਟ ਟੂ ਦੀ ਅਦਰ ਪੀਪਲ। ਹੋਰ ਮੈਂ ਕੁਛ ਨਹੀਂ ਕਰਨਾ। ਜੇ ਮੈਂ ਫਾਈਨੈਂਸ਼ੀਅਲ ਪਲਾਨਿੰਗ ਦੀ ਗੱਲ ਕਰਾਂ, ਜੇ ਮੈਂ ਫਾਈਨੈਂਸ ਦੀ ਗੱਲਾਂ ਕਰਨੀਆਂ, ਇੰਸ਼ੋਰੈਂਸ ਦੀਆਂ ਇਨਵੈਸਟਮੈਂਟ, ਮੈਂ ਸਾਰਾ ਦਿਨ ਉਹੀ ਕਰਨੀਆਂ। ਇਹਦੇ ਇਲਾਵਾ ਇੱਕ ਪਰਸਨ ਵੀ ਹੋਵੇ ਕੰਮ ਨਹੀਂ ਕਰਨਾ ਪਏ, ਬਾਕੀ ਕਿਸੇ ਉਹਨੂੰ ਟ੍ਰਾਂਸਫਰ ਕਰ ਦੋ, ਟ੍ਰਾਂਸਫਰ ਆਫ ਰਿਸਪੋਂਸਿਬਿਲਿਟੀ ਕਰ ਦੋ। ਅੱਛਾ ਬੰਦੇ ਆ ਬੜੀ ਸਾਰੀ ਬੜੀ ਵਾਰੀ ਅਸੀਂ ਚੀਜ਼ਾਂ ਦੇਖੀਆਂ, ਤੁਸੀਂ ਵੀ ਨੋਟਿਸ ਕੀਤੀਆਂ ਹੋਣੀਆਂ। ਮੇਰੇ ਕੋਲ ਕਈ ਵਾਰ ਮੀਟਿੰਗ ਚ ਬੰਦੇ ਕਹਿੰਦੇ ਔਰ ਜਾਣਾ ਬੱਚਿਆਂ ਨੂੰ ਪਿਕ ਕਰਨਾ 2 ਵਜੇ, ਬਿਜ਼ਨਸਮੈਨ ਹੈ, ਕਈਆਂ ਦੀ ਜੋਬ ਹੈ, ਬੱਚੇ ਪਿਕ ਕਰਨੇ ਹੋ ਯਾਰ, ਗ੍ਰੋਸਰੀ ਕਰਨੀ ਸੀਗੀ ਹੋ ਯਾਰ, ਕੋਈ ਆ ਰਿਹਾ ਕਿਸ ਨੂੰ ਪਿਕ ਕਰਨਾ ਡ੍ਰੌਪ ਕਰਨਾ, ਉਹ ਆਮ ਬੰਦਾ ਬਿਜ਼ੀ ਹੈ ਨਾ। ਅੱਛਾ ਕੋਈ ਇੰਜੀਨੀਅਰ ਹੈ, ਸੋਫਟਵੇਅਰ ਇੰਜੀਨੀਅਰ ਹੈ, ਲੇਕਿਨ ਘਰ ਦੀ ਚੀਜ਼ਾਂ ਕਿੰਨਾ ਬਿਜ਼ੀ ਹੈ, ਘਰ ਦੇ ਚੋਰਸ ਦੇ ਵਿੱਚ ਬਿਜ਼ੀ ਆ, ਉਹ ਯਾਰ ਲੋਨ ਕਲੀਅਰ, ਉਹ ਯਾਰ ਤੇਰੇ ਆਈਸ ਕਲੀਨ ਕਰਨੀ ਸੀਗੀ, ਮੈਂ ਲੇਟ ਹੋ ਗਿਆ, ਉਹ ਯਾਰ ਜੇ ਕਰਨਾ ਸੀਗਾ। ਯਾਰ ਤੁਸੀਂ ਇੰਜੀਨੀਅਰ, ਤੁਹਾਡਾ ਧਿਆਨ ਹੋਣਾ ਚਾਹੀਦਾ ਕਿ ਮੈਂ ਸਟਾਰਟਅਪ ਕਿੱਦਾਂ ਕਰਾਂ, ਇੱਕ ਬਿਜ਼ਨਸ ਨਿਊ ਸਟਾਰਟਅਪ ਕਿੱਦਾਂ ਲਾਂਚ ਕਰਾਂ, ਇਹ ਕਰਾਂ। ਤੁਸੀਂ ਉਹ ਬੱਚੇ ਪਿਕ ਕਰ ਰਹੇ ਹੋ, ਫਿਲਮ ਲੈ ਕੇ ਗਿਆ ਸੀ ਬੱਚਿਆਂ ਨੂੰ ਡ੍ਰੌਪ ਕਰਨ, ਉਹਨਾਂ ਨੂੰ ਖੇਲਣ ਲਈ, ਸਵਿਮਿੰਗ ਲਈ, ਤੇ ਮੈਂ ਕਿਹਾ ਸਰ ਤੁਸੀਂ ਉੱਥੇ ਐਂਟਰਟੇਨ ਹੁੰਦੇ ਹੋ ਜਦੋਂ, ਕਹਿੰਦੇ ਨਹੀਂ ਬੱਚੇ ਅੰਦਰ ਸਵਿਮਿੰਗ ਕਰਨ ਦੇ, ਮੈਂ ਤਾਂ ਬਾਹਰ ਫੋਨ ਕਾਲਾਂ ਕਰ ਰਹਿਣਾ, ਇੱਦਾਂ ਦੇ ਬਿਜ਼ਨਸ ਨਹੀਂ ਵਧੇਗਾ ਨਾ, ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ। ਸੋ ਦਾ ਪੁਆਇੰਟ ਵਧੇਗਾ, ਲੇਕਿਨ ਉਹ ਸਪੀਡ ਤੇ ਨਹੀਂ ਵਧੇਗਾ ਜਿਹੜੀਆਂ ਅਸੀਂ ਸ਼ੁਰੂ ਚ ਐਗਜ਼ਾਮਪਲ ਲੈਂਦੇ ਕਿ ਐਕਸੈਪਸ਼ਨਲ ਵੈਲਥ ਕਿੱਦਾਂ ਕ੍ਰੀਏਟ ਹੋਣੀ ਹੈ। ਜਸਟ ਡੂ ਵਟ ਯੂ ਗੁੱਡ ਐਟ, ਔਰ ਆਪਣੇ ਕਰੀਅਰ ਨੂੰ ਲੈ ਕੇ ਬੜੀ ਵਾਈਜ਼, ਆਪਣਾ ਤੁਹਾਡਾ ਬਿਜ਼ਨਸ ਹੈ, ਕਰੀਅਰ ਹੈ, ਜੋਬ ਹੈ, ਦੀਸ ਪੀਪਲ ਆਰ ਵੈਰੀ ਵਾਈਜ਼ ਅਬਾਊਟ ਦੇ ਕਰੀਅਰ ਚੋਇਸਿਸ। ਉਹਨਾਂ ਨੂੰ ਪਤਾ ਕਿ ਉਹਨਾਂ ਦਾ ਕਰੀਅਰ ਹੀ ਉਹਨਾਂ ਦੀ ਸਟਰੈਂਥ ਹੈ, ਉਹਨਾਂ ਨੇ ਆਪਣੀ ਸਟਰੈਂਥ, ਬੰਦਾ ਕਹਿੰਦਾ ਤੁਹਾਡੀਆਂ ਤੁਹਾਡੀਆਂ ਸਟਰੈਂਥ ਨਾ ਉਹਦਾ ਹੀ ਕੰਮ ਕਰ ਲਿਓ, ਉਹ ਗੁੱਡ ਇਨਫ ਨਹੀਂ ਹੈ। ਹਾਂ ਤੁਹਾਡੀਆਂ ਸਟਰੈਂਥ ਦੇ ਟੂਵਰਡਸ ਕੰਮ ਕਰਨਾ ਚਾਹੀਦਾ, ਲੇਕਿਨ ਮਾਰਕੀਟ ਡਿਮਾਂਡ ਵੀ ਦੇਖੋ, ਉਹਦਾ ਫਾਈਨੈਂਸ਼ੀਅਲ ਪੋਟੈਂਸ਼ੀਅਲ ਵੀ ਦੇਖੋ। ਸਿਰਫ ਪੈਸ਼ਨ ਨਹੀਂ ਦੇਖਣਾ ਕਿ ਭਈ ਮੈਂ ਪੈਸ਼ਨ ਹੈ ਤਾਂ ਮੈਂ ਐਕਟਰ ਬਣਨਾ ਬਾਲੀਵੁੱਡ ਚ ਜਾ ਕੇ, ਗੁੱਡ ਇਨਫ ਹੈ। ਪਹਿਲੇ ਆਪਣੀ ਸਟਰੈਂਥ ਦੇਖੋ, ਉਸ ਚੀਜ਼ ਦੀ ਡਿਮਾਂਡ ਹੈ ਨਹੀਂ ਹੈਗੀ, ਉਹ ਚ ਤੁਹਾਡਾ ਫਾਈਨੈਂਸ਼ੀਅਲ ਪੋਟੈਂਸ਼ੀਅਲ ਵੀ ਉਹਦਾ, ਬਾਕੀ ਏਰੀਆ ਵੀ ਦੇਖ ਰਹੇ ਹੁੰਦੇ। ਇੱਕ ਏਰੀਆ ਨੂੰ ਜਿਹੜਾ ਤੁਹਾਡਾ ਫੇਵਰੇਟ ਹੈ, ਲੈਸੇ ਕਿ ਮੇਰਾ ਫੇਵਰੇਟ ਹੈ ਕਿ ਯਾਰ ਮੈਨੂੰ ਮਜ਼ਾ ਆਉਂਦਾ ਹੈ ਕੰਮ ਕਰਕੇ, ਮੈਂ ਫਾਈਨੈਂਸ਼ੀਅਲ ਪਲਾਨ ਨਹੀਂ, ਮੈਂ ਕਹਿੰਦਾ ਮੈਨੂੰ ਮਜ਼ਾ ਆਉਂਦਾ, ਲੇਕਿਨ ਉਹ ਗੁੱਡ ਇਨਫ ਨਹੀਂ ਹੈ। ਮੈਂ ਫਾਈਨੈਂਸ਼ੀਅਲ ਪੋਟੈਂਸ਼ੀਅਲ ਕਿਉਂ ਨਹੀਂ ਦੇਖਾਂਗਾ ਉਸ ਇੰਡਸਟਰੀ ਦੇ ਵਿੱਚ, ਮੈਂ ਦੇਖਾਂਗਾ ਮਾਰਕੀਟ 'ਚ ਡਿਮਾਂਡ ਹੈਗੀ ਕਿ ਨਹੀਂ ਹੈਗੀ। ਸੋ ਦਾ ਪੁਆਇੰਟ ਇਜ਼, ਕਈ ਵਾਰ ਰੋਂਗ ਪੋਟੈਂਸ਼ੀਅਲ ਕਿੱਦਾਂ ਚੈੱਕ ਕਰਨਾ। ਅੱਛਾ ਇੱਕ ਬੰਦਾ ਕਹਿੰਦਾ ਯਾਰ ਮੈਂ ਤਾਂ ਜੋਬ ਤੇ ਆ, ਮੈਂ ਕੀ ਕਰਾਂ। ਦੇਖੋ ਤੁਸੀਂ ਜਦੋਂ ਜੋਬ ਵੀ ਕਰਦੇ ਹੋ, ਕਿਸੇ ਵੀ ਲੈਵਲ ਦੀ ਤੁਸੀਂ ਜੋਬ ਕਰ ਰਹੇ ਹੋ, ਤੁਸੀਂ ਨਵੀਂ ਨਵੀਂ ਜੋਬ ਸ਼ੁਰੂ ਕੀਤੀ ਹੈ ਜਾਂ ਤੁਹਾਨੂੰ 2 ਸਾਲ ਹੋ ਗਿਆ, ਦੇਖ ਲਓ ਤੁਹਾਡੇ ਉਸੇ ਵਰਕ ਇਨਵਾਇਰਮੈਂਟ 'ਚ ਜਿਹੜੇ ਬੰਦੇ 3-4 ਸਾਲ ਤੱਕ ਤੋਂ ਜ਼ਿਆਦਾ ਐਕਸਪੀਰੀਅੰਸ ਹੈ, ਉਹਨਾਂ ਦਾ ਫਾਈਨੈਂਸ ਦੇਖੋ ਕਿੱਥੇ ਪਹੁੰਚਿਆ ਹੋਇਆ, ਉਹਨਾਂ ਦਾ ਕਰੀਅਰ ਦੇਖੋ, ਕਿਉਂਕਿ 3 ਸਾਲ ਬਾਅਦ ਤੁਸੀਂ ਵੀ ਉੱਥੇ ਪਹੁੰਚਣਾ। ਸਿਰਫ ਪੋਜ਼ਿਟਿਵਿਟੀ ਕਿ ਮੇਰਾ ਕਰੀਅਰ ਡਿਫਰੈਂਟ ਹੋ ਜਾਣਾ। ਆਸ ਪਾਸ ਦੇਖੋ ਜਿਹੜੇ 10,000 ਬੰਦੇ ਹੋਰ ਚੇਅਰ 'ਤੇ ਬੈਠੇ ਨੇ, ਜਿਹਨਾਂ ਨੂੰ 5 ਸਾਲ ਹੋ ਗਏ, 3 ਸਾਲ, ਕੋਈ ਉਹਨਾਂ 'ਚ ਕੀ ਚੇਂਜ ਆਈ ਹੈ? ਜੇ ਤੁਸੀਂ ਉਹਨਾਂ ਜਿਹਨਾਂ ਤੋਂ 3-4-5 ਸਾਲ ਦਾ ਜ਼ਿਆਦਾ ਐਕਸਪੀਰੀਅੰਸ ਹੈ, ਜੇ ਤੁਸੀਂ ਅੱਜ ਆਪਣੀ ਲਾਈਫ ਉਹਨਾਂ ਨਾਲ ਐਕਸਚੇਂਜ ਕਰਨ ਲਈ ਰੈਡੀ ਹੋ, ਫਿਰ ਉਸ ਕਰੀਅਰ ਨੂੰ ਕੈਰੀ ਆਨ ਕਰੋ। ਲੇਕਿਨ ਜੇ ਤੁਸੀਂ ਕਹਿੰਦੇ ਹੋ ਕਿ ਨਹੀਂ ਅੱਜ 10 ਸਾਲਾਂ ਤੋਂ ਬੈਠੇ ਆ, 20 ਸਾਲਾਂ ਤੋਂ ਜੋਬ 'ਤੇ, ਤੇ ਮੈਂ ਵੀ, ਤੁਸੀਂ ਵੀ ਉਹਦਾ ਪਾਰਟ ਬਣ ਜਾਣਾ, ਤੁਹਾਨੂੰ ਪਤਾ ਵੀ ਨਹੀਂ ਲੱਗਣਾ, ਯੂ ਆਰ ਆਲਰੇਡੀ ਨਾ ਪ੍ਰੋਸੈਸ ਆਫ ਬਿਕਮਿੰਗ ਦ ਪਾਰਟ ਆਫ ਦੈਟ ਕਾਇੰਡ ਆਫ ਜੋ ਵੀ ਜੋਬ ਹੈ, ਬਿਜ਼ਨਸ ਹੈ, ਜੋ ਵੀ ਹੈ। ਸੋ ਬੀ ਵੈਰੀ ਕੇਅਰਫੁਲ ਕੀ ਕਰ ਰਹੇ ਹੋ, ਕੀ ਨਹੀਂ ਕਰ ਰਹੇ। ਅਨਨੈਸੈਸਰੀ ਰਿਸਕ ਨਹੀਂ ਲੈਣੇ, ਪੋਜ਼ਿਟਿਵਿਟੀ 'ਚ ਰਿਸਕ ਨਹੀਂ ਲੈਂਦੇ। ਐਵਰੀਥਿੰਗ ਸ਼ੁਡ ਬੀ ਵੈਰੀ ਵੈਲ ਇਨਫੋਰਮਡ। ਐਂਡ ਲਾਸਟ ਥਿੰਗ, ਅਗੇਨ ਲਾਸਟ ਥਿੰਗ, ਰੈਕਗਨਾਈਜ਼ ਦ ਬੈਸਟ ਥਿੰਗ, ਜਿਹੜੀਆਂ ਤੁਹਾਡੀ ਲਾਈਫ ਦੀਆਂ ਬੈਸਟ ਚੀਜ਼ਾਂ ਹੈਗੀਆਂ ਨਾ, ਲਾਈਫ ਸਟਾਈਲ ਹੋਏ, ਮਨੀ ਹੋਏ, ਹੈਪੀਨੈਸ ਹੋਏ, ਉਹ ਸਾਰੀਆਂ ਫ੍ਰੀ ਹੈ, ਉਹਦੇ ਲਈ ਪੈਸੇ ਦੀ ਜ਼ਰੂਰਤ ਨਹੀਂ ਹੈ। ਵੈਲਥ ਫਰੀਡਮ ਪ੍ਰੋਵਾਈਡ ਕਰਦੀ ਹੈ ਨਾ, ਪੈਸਾ ਜਿਹੜਾ ਹੈ ਸੋਰਸ ਬਣਦਾ ਹੈਪੀਨੈਸ ਦਾ, ਇਹ ਹੈਪੀਨੈਸ ਨਹੀਂ, ਹੈਪੀਨੈਸ ਫ੍ਰੀ ਹੈਗੀ ਹੈ। ਹੈਪੀਨੈਸ ਜਿਹੜਾ ਬੰਦਾ ਹੈਪੀ ਹੋਣਾ ਚਾਹੁੰਦਾ ਹੈ, ਉਹ ਫ੍ਰੀ 'ਚ ਵੀ ਹੋ ਸਕਦਾ ਹੈ। ਮਨੀ ਤੇ ਹੈਪੀਨੈਸ, ਸਾਰੀ ਗੱਲਾਂ ਕਰਨ ਦਾ ਮਤਲਬ ਇਹ ਨਹੀਂ ਕਿ ਪੈਸੇ ਦੇ ਵਿੱਚ ਜਾ ਕੇ ਹੈਪੀਨੈਸ ਲੱਭੋ। ਪੈਸਾ ਸੋਰਸ ਬਣੇਗਾ ਤੁਹਾਡੀ ਕਾ ਹੈਪੀਨੈਸ ਦਾ, ਪੈਸਾ ਬਣੇਗਾ ਸੋਰਸ ਕਿ ਯਾਰ ਮੈਂ ਹੈਪੀ ਹਾਂ, ਤੁਸੀਂ ਹੈਪੀ ਹੋ ਤਾਂ ਬੜਾ ਸੈਲਫਿਸ਼ ਐਕਟ ਹੈ ਯਾਰ, ਤੁਸੀਂ ਹੈਪੀ ਹੋ ਬੜੀ ਅੱਛੀ ਗੱਲ ਹੈ, ਮੈਂ ਬੜਾ ਖੁਸ਼ ਹਾਂ ਯਾਰ, ਮੈਨੂੰ ਹੋਰ ਲੋੜ ਨਹੀਂ। ਕਿਆ ਤੁਹਾਡੇ ਫੈਮਿਲੀ ਦਾ ਹਰ ਬੰਦਾ, ਪੈਸਾ ਹੋਏਗਾ ਸਦੀ ਹੋਏਗੀ ਹੈਪੀਨੈਸ ਤਾਂ ਉੱਥੇ ਇਕੱਠੇ ਬੋਂਡਿੰਗ ਚ ਆਣਾ ਲੇਕਿਨ ਉਹਦੇ ਲਈ ਪੈਸਾ ਚਾਹੀਦਾ ਸੀਗਾ ਕਿ ਤੁਸੀਂ ਸਪੋਂਸਰ ਕਰਕੇ ਲੈ ਕੇ ਜਾ ਰਹੇ ਹੋ ਲੋਂਗ ਸਟੋਰੀ ਸ਼ਾਰਟ ਕੋਈ ਵੀ ਬੰਦਾ ਫਾਈਨੈਂਸ਼ੀਅਲੀ ਸਕਸੈਸ ਹੋਏ ਸਟਾਰਟ ਕਰ ਰਿਹਾ ਮਿਲੀਨੀਅਰ ਹੈ ਡੈਕਾ ਮਿਲੀਨੀਅਰ ਹੈ ਜਾਂ 100 ਮਿਲੀਅਨ ਐਨ ਅਪ ਹੈ ਉਹ ਤਾਂ ਸਾਨੂੰ ਨਹੀਂ ਪਤਾ ਕਿਸ ਤਰ੍ਹਾਂ ਬਿਲੀਨੀਅਰ ਬਣਨ ਲਈ ਤੁਹਾਡਾ ਬਿਜ਼ਨਸ ਹੀ ਤੁਹਾਨੂੰ ਉੱਥੇ ਲਿਜਾ ਸਕਦਾ ਉਹ ਸੇਵਿੰਗ ਇਨਵੈਸਟਮੈਂਟ ਦੇ ਥਰੂ ਨਹੀਂ ਪੋਸੀਬਲ ਜਿਹੜਾ ਗੌਰਵ ਬਫੇ ਉਹ ਬਿਜ਼ਨਸ ਉਹਨਾਂ ਦਾ ਟ੍ਰੇਡਿੰਗ ਦਾ ਸਟਾਕ ਦਾ ਅੰਦਰ ਬਿਜ਼ਨਸ ਉਹਨਾਂ ਨੇ ਉਹ ਪੈਸਾ ਕਮਾਇਆ ਸੇਵਿੰਗ ਇਨਵੈਸਟਮੈਂਟ ਤੋਂ 100 ਮਿਲੀਅਨ ਜਾਂ ਬਿਲੀਅਨ ਤੱਕ ਪਹੁੰਚਣਾ ਡਿਫੀਕਲਟ ਹੈ ਲੇਕਿਨ ਜਿਹੜਾ ਮੈਂ 0.01% ਪਾਪੂਲੇਸ਼ਨ ਲਈ ਇਹ ਪੋਸੀਬਲ ਹੈ ਸੇਵਿੰਗ ਇਨਵੈਸਟਮੈਂਟ ਦੇ ਥਰੂ ਤੇ ਮਿਲੀਨੀਅਰ ਮਲਟਾ ਮਿਲੀਅਨੀਅਰ ਡੈਕਾ ਮਿਲੀਅਨੀਅਰ ਆਰ ਨਾਟ ਐਕਸਟਰਾ ਆਰਡੀਨਰੀ ਬੀਇੰਗਸ ਨਹੀਂ ਹੈਗੇ ਆਰਡੀਨਰੀ ਪੀਪਲ ਨੇ ਲੇਕਿਨ ਐਕਸਟਰਾ ਆਰਡੀਨਰੀ ਡਿਸੀਜਨ ਲੈਂਦੇ ਨੇ ਜਦੋਂ ਟਾਈਮ ਜਿਸ ਚੀਜ਼ ਦਾ ਹੁੰਦਾ ਟਾਈਮ ਤੇ ਕਰਦੇ ਨੇ ਨਵੀਆਂ ਸਟ੍ਰੈਟੇਜੀਆਂ ਅਡੋਪਟ ਕਰਦੇ ਨੇ ਆਪਣੇ ਆਪ ਨੂੰ ਟ੍ਰਾਂਸਫਾਰਮ ਕਰਦੇ ਨੇ ਆਪਣੇ ਮਾਈਂਡ ਸੈਟ ਨੂੰ ਟ੍ਰਾਂਸਫਾਰਮ ਕਰਦੇ ਨੇ ਆਪਣੇ ਬਿਹੇਵੀਅਰ ਨੂੰ ਆਪਣੀ ਚੋਇਸਿਸ ਐਂਡ ਟੂ ਫਿਨਿਸ਼ ਇਟ ਆਫ ਜਿਹੜਾ ਮੇਰੇ ਖਿਆਲ ਪਹਿਲੇ ਟੋਪਿਕ ਵੀ ਚੱਲ ਰਿਹਾ ਸੀ ਥੋਟ ਆਫ ਦਾ ਡੇ ਜਾਂ ਕੋਈ ਵੀ ਚੀਜ਼ ਐ ਨੀ ਸੋਚਣਾ ਕਿ ਮੇਰੀ ਹੈਬਿਟ ਹੈ ਬੜੇ ਸਾਰੇ ਲੋਕੀ ਕਹਿੰਦੇ ਯਾਰ ਮੇਰੀ ਨਾ ਹੈਬਿਟ ਦੀ ਸਪੈਂਡਿੰਗ ਹੈ ਬਣੀ ਹੋਈ ਹੈ ਹੈਬਿਟ ਕੋਈ ਚੀਜ਼ ਨਹੀਂ ਹੁੰਦੀ ਜਾਂ ਮੇਰੀ ਹੈਬਿਟ ਹੈ ਮੈਂ ਸਵੇਰੇ 9 ਵਜੇ ਤੋਂ ਪਹਿਲਾਂ ਨਾ ਉੱਠ ਕੇ ਪਤਾ ਹੈਬਿਟ ਬਣੀ ਹੋਈ ਹੈ ਰੋਂਗ ਬੋਲਦਾ ਹਰ ਇਨਸਾਨ ਕਿ ਹੈਬਿਟ ਹੈ ਹੈਬਿਟ ਨਹੀਂ ਹੁੰਦੀ ਰੋਜ਼ ਤੁਹਾਡੇ ਕੋਲ ਚੋਇਸ ਹੁੰਦੀ ਹੈ ਕਿ ਅੱਜ ਸਵੇਰੇ 9 ਵਜੇ ਨਹੀਂ ਉੱਠਣਾ ਅੱਜ ਮੈਂ 4 ਵਜੇ 6 ਵਜੇ ਉੱਠਾਂਗਾ ਜਿੰਨੇ ਵਜੇ ਵੀ ਉੱਠਣਾ ਚੋਇਸ ਐਵਰੀ ਗਿਵਨ ਸਿਚੁਏਸ਼ਨ ਚ ਤੁਹਾਡੇ ਕੋਲ ਚੋਇਸ ਹੁੰਦੀ ਹੈ ਹੈਬਿਟ ਦਾ ਨਾਮ ਦੇ ਕੇ ਉਹਨੂੰ ਰਿਪੀਟ ਨਾ ਕਰੀ ਜਾਓ ਰੈਪੀਟੇਸ਼ਨ ਨਾ ਕਰੀ ਜਾਓ ਕਿਸੇ ਵੀ ਹੈਬਿਟ ਨੂੰ ਇੱਕ ਚੋਇਸ ਦੇ ਨਾਲ 1 ਸੈਕਿੰਡ ਚ ਚੇਂਜ ਕੀਤਾ ਜਾ ਸਕਦਾ ਸੋ ਆਪਣੀ ਫਾਈਨੈਂਸ਼ੀਅਲ ਵੀ ਚੀਜ਼ਾਂ ਹੋਣ ਜਾਂ ਹੈਲਥ ਦੀਆਂ ਹੋਣ ਜਾਂ ਓਵਰਆਲ ਲਾਈਫ ਜਾਂ ਮੇਕ ਅ ਚੋਇਸ ਐਂਡ ਮੇਕ ਦਾ ਚੇਂਜ ਅੱਜ ਲਈ ਸਿਰਫ ਇੰਨਾ ਜੁਗਵੀਰ ਜੀ ਟਾਈਮ ਬਹੁਤ ਜ਼ਿਆਦਾ ਲੈ ਲਿਆ ਬਟ ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ
ਸਰ ਮੈਂ ਬਸ ਇੰਨਾ ਹੀ ਕਹਿ ਸਕਦਾ ਹੈ ਕਿ ਹਰੇਕ ਦੇ ਆਪਣੇ ਆਪਣੀ ਪ੍ਰੈਫਰੈਂਸਿਸ ਹੈ ਉਹਨਾਂ ਲਾਈਫ ਚ ਕੀ ਚਾਹੀਦਾ ਹੈ ਕਿਸੇ ਨੂੰ ਹੈਪੀਨੈਸ ਚਾਹੀਦੀ ਹੈ ਤੁਸੀਂ ਹੈਪੀਨੈਸ ਕਿਸੇ ਨੂੰ ਹੈਪੀਨੈਸ ਚਾਹੀਦੀ ਹੈ ਕਿਸੇ ਨੂੰ ਪੀਸ ਚਾਹੀਦਾ ਹੈ ਕਿਸੇ ਨੂੰ ਪ੍ਰੋਸਪੈਰਿਟੀ ਚਾਹੀਦੀ ਹੈ ਲੇਕਿਨ ਤੁਹਾਡੀਆਂ ਜਿਹੜੀਆਂ ਗੱਲਾਂ ਉਹ ਇਸ ਸਾਰੇ ਪੁਆਇੰਟਸ ਨੂੰ ਟੱਚ ਕਰਦੀਆਂ ਹੈਪੀਨੈਸ ਨੂੰ ਵੀ ਪੀਸ ਨੂੰ ਵੀ ਔਰ ਪ੍ਰੋਸਪੈਰਿਟੀ ਨੂੰ ਵੀ ਵੈਲਥ ਨੂੰ ਵੀ ਸਾਰੇ ਪੁਆਇੰਟਸ ਟੱਚ ਕਰਦੀਆਂ ਸੋ ਬਹੁਤ ਬਹੁਤ ਸ਼ੁਕਰੀਆ ਮੈਂ ਔਨ ਦੀ ਏਅਰ ਐਡਮਿਟ ਕਰਦਾ ਹਾਂ ਕਿ ਔਰ ਤੁਹਾਡੀ ਗੱਲ ਇਸ ਲਈ ਮਜ਼ਾ ਆਉਂਦਾ ਸੁਣ ਕੇ ਕਿਉਂਕਿ ਤੁਹਾਡੀਆਂ ਗੱਲਾਂ ਜਿਹੜੇ ਬਹੁਤ ਕੋਈ ਵਧੀਆ ਬੰਦੇ ਨੇ ਨਾ ਫਾਈਨੈਂਸ ਦੇ ਉਹ ਵੀ ਉਹਨਾਂ ਨਾਲ ਵੀ ਕਨੈਕਟ ਹੁੰਦੀ ਹੈ ਰੀਸੈਂਟਲੀ ਗੁਰਪ੍ਰੀਤ ਜੀ ਨੇ ਇੱਕ ਅਪੁਆਇੰਟਮੈਂਟ ਬਣਾਈ ਤੇ ਮੈਂ ਉੱਥੇ ਗਿਆ ਤੇ ਨਾਮ ਨੀ ਲਾਂਗਾ ਇੱਕ ਬਹੁਤ ਮੇਜਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਉਹਦੇ 18ਵੀਂ ਮੰਜ਼ਿਲ ਤੇ ਬਹੁਤ ਸੀਨੀਅਰ ਦੋ ਬੰਦੇ ਮੈਨੂੰ ਮਿਲੇ ਉੱਥੇ ਤੇ ਮੈਂ ਉੱਥੇ ਗਿਆ ਤੇ ਉਹ ਮੇਰੀ ਐਕਸਪੈਕਟੇਸ਼ਨ ਇਹ ਸੀਗੀ ਕਿ ਅਸੀਂ ਐਡਵਰਟਾਈਜ਼ਮੈਂਟ ਦੀ ਗੱਲ ਕਰਾਂਗੇ ਠੀਕ ਹੈ ਨਹੀਂ ਉਹਨਾਂ ਦੇ ਨਾਲ ਉਹਨੇ ਕਿਹਾ ਆਓ ਜੀ ਆਪਾਂ ਬਿਜ਼ਨਸ ਦੀ ਗੱਲ ਕਰਾਂਗੇ ਤੁਹਾਨੂੰ ਨਾਲ ਮੈਂ ਗਿਆ ਮੈਂ ਕਿਹਾ ਸ਼ਾਇਦ ਉਹ ਕੋਈ ਐਡ ਉਹਨਾਂ ਨੇ ਵਾਈ ਮੀਡੀਆ ਦੀ ਕੋਈ ਪਲੈਨਿੰਗ ਕਰਨੀ ਹੋਏ ਤੇ ਬਹੁਤ ਸੀਨੀਅਰ ਬੰਦੇ ਸੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਦੋਂ ਗਏ ਤੇ ਅਪੁਆਇੰਟਮੈਂਟ ਅੱਧੇ ਘੰਟੇ ਦੀ ਪਰ ਉਹਨਾਂ ਨੇ ਦੋਨਾਂ ਨੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਮੈਨੂੰ ਇੱਕ ਘੰਟੇ ਦਾ ਟਾਈਮ ਦਿੱਤਾ ਉਹਨਾਂ ਨੇ ਬੜਾ ਕੁਝ ਮੈਨੂੰ ਪੁੱਛਿਆ ਵੀ ਕੀ ਤੁਹਾਡਾ ਵਾਈ ਮੀਡੀਆ ਕੀ ਕਰਦੇ ਹੋ ਕਿੱਦਾਂ ਕੀ ਗੱਲਬਾਤ ਹੈ ਬੜੀ ਉਹਨਾਂ ਨੇ ਗੱਲਬਾਤ ਕੀਤੀ ਤੇ ਮੈਨੂੰ ਉਹਨਾਂ ਨੇ ਚਲੋ ਬਾਕੀ ਤਾਂ ਕਿਹਾ ਵੀ ਠੀਕ ਹੈ ਤੁਹਾਡਾ ਸਿਲਸਿਲਾ ਠੀਕ ਹੈ ਉਹਨਾਂ ਨੇ ਮੈਨੂੰ ਜਾਣ ਮਿਲਿਆ ਜਿਹੜੀ ਤੁਸੀਂ ਅੱਜ ਗੱਲ ਕਹੀ ਨਾ ਉਹਨਾਂ ਨੇ ਕਿਹਾ ਜੀ ਦੇਖੋ ਜੇ ਤਾਂ ਤੁਸੀਂ ਇੰਨੇ ਚ ਖੁਸ਼ ਹੋ ਸੈਟਿਸਫਾਈਡ ਹੋ ਕੰਟੈਂਟਡ ਹੋ ਜੋ ਤੁਸੀਂ ਲੱਗ ਵੀ ਰਹੇ ਹੋ ਇਸ ਵੇਲੇ ਤੁਸੀਂ ਆਪਣੀ ਲਾਈਫ ਤੋਂ ਬੜੇ ਖੁਸ਼ ਹੋ ਵਧੀਆ ਚੱਲ ਰਿਹਾ ਤੁਹਾਡਾ ਦਾਲ ਫੁਲਕਾ ਫਿਰ ਤੇ ਠੀਕ ਹੈ ਪਰ ਜੇ ਤੁਸੀਂ ਯੁੱਧਵੀਰ ਜੀ ਜੇ ਤਾਂ ਤੁਸੀਂ ਚਾਹੁੰਦੇ ਹੋ ਕਿ ਇਹਨੂੰ ਇੱਕ ਬਿਲਕੁਲ ਡਿਫਰੈਂਟ ਟ੍ਰੈਜੈਕਟਰੀ ਤੇ ਵਾਈ ਮੀਡੀਆ ਨੂੰ ਲੈ ਕੇ ਜਾਣਾ ਜੋ ਤੁਸੀਂ ਕਰ ਸਕਦੇ ਹੋ ਤੁਹਾਡੇ ਲਈ ਟਾਈਮ ਵੀ ਹੈ ਹਜੇ ਏਜ ਇਜ਼ ਔਨ ਯੋਰ ਸਾਈਡ ਸਭ ਕੁਝ ਠੀਕ ਹੈ ਤਾਂ ਫਿਰ ਉਹਨਾਂ ਨੇ 4-5 ਐਡਵਾਈਸ ਦਿੱਤੇ ਉਹ ਮੈਂ ਬਾਕੀ ਦੇ ਤਿੰਨ ਦਾ ਇੰਟਰਸਟ ਆਫ ਟਾਈਮ ਨਹੀਂ ਜ਼ਿਕਰ ਕਰਾਂਗਾ ਦੋ ਐਡਵਾਈਸ ਬਿਲਕੁਲ ਤੁਹਾਡੇ ਨਾਲ ਮੇਲ ਦੋ ਨਹੀਂ ਹੈ ਵੈਸੇ ਇੱਕ ਚੀਜ਼ ਆ ਜਾਂਦਾ ਬਿਲਕੁਲ ਤੁਹਾਡੇ ਨਾਲ ਮੇਲ ਖਾਂਦੇ ਸੀਗੇ ਉਹਨਾਂ ਨੇ ਕਿਹਾ ਕਿ ਤੁਹਾਡੀ ਇੱਕ ਬਹੁਤ ਉਹ ਮੈਂ ਹੁੰਦੀ ਹੈ ਐਡਮਿਟ ਕਰਦਾ ਉਹ ਕਹਿੰਦੇ ਤੁਹਾਡੀਆਂ ਪੰਜ ਚੈਲੰਜਸ ਨੇ ਜਿਹੜੇ ਤੁਸੀਂ ਆਪਣੀ ਲਾਈਫ ਚ ਠੀਕ ਕਰਨੇ ਆ ਪੰਜ ਇੱਕ ਤੇ ਉਹਨਾਂ ਨੇ ਕਿਹਾ ਨੰਬਰ 1 ਜਿਹੜਾ ਤੁਹਾਡਾ ਚੈਲੰਜ ਹੈ ਸਾਰੇ ਸਾਰਿਆਂ ਦੇ ਵਿੱਚੋਂ ਉਹ ਕਹਿੰਦੇ ਜੀ ਤੁਸੀਂ ਨਾ ਆਪਣੇ ਫਾਈਨੈਂਸ਼ੀਅਲ ਪਲੈਨਰ ਅਕਾਊਂਟੈਂਟ ਇਹਨਾਂ ਦੇ ਨਾਲ ਬਹੁਤ ਟਾਈਮ ਬਿਤਾਉਣਾ ਹੈ ਬਹੁਤ ਜ਼ਿਆਦਾ ਤੁਸੀਂ ਟਾਈਮ ਜਿੱਦਾਂ ਤੁਸੀਂ ਉਹਨੇ ਕਿਹਾ ਨਾ ਵੀ ਆਪਾਂ ਜਦੋਂ ਆਪਾਂ ਕਦੋਂ ਜਾਂਦੇ ਹਾਂ ਅਕਾਊਂਟੈਂਟ ਕੋਲ ਫਾਈਨੈਂਸ਼ੀਅਲ ਪਲੈਨਰ ਕੋਲ ਵੀ ਦੌੜੇ ਜਾਂਦੇ ਹਾਂ ਜੀ ਸਾਲ ਚ ਇੱਕ ਵਾਰ ਫਾਈਨੈਂਸ਼ੀਅਲ ਪਲੈਨਰ ਕੋਲ ਸਾਲ ਚ ਚਲੋ ਸਾਡਾ ਕੰਮ ਹੈ ਥੋੜਾ ਅਕਾਊਂਟਿੰਗ ਦਾ ਤੇ 2-3 ਵਾਰ ਉਹਨਾਂ ਨੇ ਤੁਹਾਡੀ ਵਾਲੀ ਗੱਲ ਹੀ ਕਹੀ ਉਹਨਾਂ ਨੇ ਕਿਹਾ ਜੀ ਤੁਹਾਡੇ ਕੋਲ ਆਫਿਸ ਦੇ ਵਿੱਚ ਜਿਹੜਾ ਤੁਹਾਡਾ ਅਕਾਊਂਟੈਂਟ ਹੈ ਨਾ ਤੁਹਾਡੇ ਕੋਲ ਫੁੱਲ ਟਾਈਮ ਚਾਹੀਦਾ ਹੈ ਔਰ ਤੁਹਾਡੀ ਉਹਦੇ ਨਾਲ ਤੁਹਾਡੇ ਕੋਲ ਜਦ ਤਾਈਂ ਤੁਹਾਡੇ ਕੋਲ ਆਫਿਸ ਦੇ ਵਿੱਚ ਤੁਹਾਡਾ ਜਿਹੜਾ ਅਕਾਊਂਟੈਂਟ ਨਹੀਂ ਹੋਏਗਾ ਨਾ ਯੂ ਨੀਡ ਐਨ ਇੰਟਰਨਲ ਅਕਾਊਂਟ ਜਿਹੜਾ ਤੁਹਾਡਾ ਡੇਲੀ ਤੁਹਾਡਾ ਕੰਮ ਨਹੀਂ ਚੱਲਣਾ ਔਰ ਫਾਈਨੈਂਸ਼ੀਅਲ ਪਲੈਨਰ ਨਾਲ ਬੜਾ ਟਾਈਮ ਬਿਤਾਓ ਔਰ ਦੂਸਰਾ ਮੈਂ ਸੁਣ ਕੇ ਹੈਰਾਨ ਹੋ ਗਿਆ ਜਦ ਤੁਸੀਂ ਗੱਲ ਕਰ ਰਹੇ ਸੀ ਨਾ ਮੈਂ ਕਿਹਾ ਇਹਨਾਂ ਨੇ ਇਹ ਤਾਂ ਕਹਿਤਾ ਪਰ ਮੈਂ ਦੱਸੂਗਾ ਜੀ ਲਾਇਰ ਵੀ ਹੋਣਾ ਚਾਹੀਦਾ ਪਰ ਚੱਡਾ ਸਾਹਿਬ ਕਿੱਥੇ ਬੰਦੇ ਚੱਡਾ ਸਾਹਿਬ ਕਹਿੰਦੇ ਬੰਦਾ ਚਾਹੀਦਾ ਕੰਪੀਟੈਂਟ, ਬੰਦਾ ਚਾਹੀਦਾ ਕੰਪੀਟੈਂਟ, ਠੀਕ ਹੈ ਕਿ ਨਹੀਂ?
ਕੰਪੀਟੈਂਟ ਹੈਗੇ ਨੇ, ਵਨ ਆਫ ਦਾ ਟਾਪ ਗਾਇਸ ਹੈਗੇ ਨੇ ਆਪਣੀ ਇੰਡਸਟਰੀ ਦੇ ਟਾਪ, ਇਹਦਾ ਮਤਲਬ ਹੈ ਨਹੀਂ ਕਿ ਕੋਈ ਕੰਪੀਟੀਸ਼ਨ ਹੋ ਰਿਹਾ ਉੱਥੇ ਵਿਜ਼ਿਟ ਕਰਕੇ ਆਏ ਨੇ ਐਕਸਪਰਟ। ਦੇਖੋ ਯੁਵੀਰ ਜੀ, ਮੈਂ ਜਦੋਂ ਲੱਸੇ ਇੱਕ ਚੀਜ਼ ਦੀ ਇੰਸ਼ੋਰੈਂਸ ਇਨਵੈਸਟਮੈਂਟ ਕੀਤੀ, ਮੈਂ ਜਦੋਂ ਇੰਨੇ ਹਜ਼ਾਰਾਂ ਲੋਕਾਂ ਨੂੰ, ਮੇਰੇ ਕੋਲ 100-200 ਅਕਾਊਂਟੈਂਟ ਮੇਰੇ ਕਲਾਇੰਟ ਆਏ ਹੋਣਗੇ ਜਿਹੜੇ ਅਕਾਊਂਟੈਂਟ ਹੋਣਗੇ, ਉਹਨਾਂ ਦੀ ਮੈਂ ਪਲਾਨਿੰਗ ਕੀਤੀ ਹੋਈ ਕਿ ਮੈਨੂੰ ਉਹਨਾਂ ਦਾ ਸਾਰਾ ਫਾਈਨਾਂਸ ਦਿਖ ਗਿਆ ਹੋਏਗਾ, ਉਹ 100-200 ਬੰਦੇ ਜੀ ਮੈਨੂੰ ਪਤਾ ਲੱਗਿਆ